ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ ਕਿੱਥੇ ਮੈਂ ਇੱਕ
ਬਾਬਾ ਜੀ ਮੂਲ ਮੰਤਰ ਸ਼ੁਰੂ ਕਰਨਾ।
ਮੂਲ ਮੰਤਰ ਹੋ ਗਿਆ ਸੀ ਕੱਲ੍ਹ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਚਾਰੋ ਇੱਕ ਓਅੰਕਾਰ
ਓਅੰਕਾਰ
ਸਤਨਾਮ
ਸਤਨਾਮ
ਮੰਮੀ ਨੌਕਰ ਬੋਲ ਗਿਆ ਨਾ
ਹਾਂਜੀ
ਸਤਨਾਮ
ਸਤਨਾਮ
ਕਰਤਾ ਪੁਰਖ
ਕਰਤਾ ਪੁਰਖ
ਨਿਰਭਉ
ਨਿਰਭਉ
ਨਿਰਵੈਰ
ਨਿਰਵੈਰ
ਅਕਾਲ ਮੂਰਤ
ਅਕਾਲ ਮੂਰਤ
ਤੇ ਤੈਨੂੰ ਸਿਆਰੀ ਬੋਲ ਗਈ ਮੂਰਤ
ਮੂਰਤ
ਜੇ ਮੂਰਤ ਨਹੀਂ ਲੱਗੀ ਅਕਾਲ ਮੂਰਤ
ਅਕਾਲ ਮੂਰਤ
ਅਜੂਨੀ ਸੈ ਭੰਗ
ਅਜੂਨੀ ਸੈ ਭੰਗ
ਹਾਂ ਭੰਗ ਕਹਿਣਾ ਭੰਗ ਨਹੀਂ ਕਹਿਣਾ ਭੰਮ ਨਹੀਂ ਕਹਿਣਾ ਨੱਕ 'ਚ ਆਵਾਜ਼ ਆਵੇਗੀ ਭੱਬੇ ਦੀ ਟਿੱਪੀ ਦੀ ਭੱਬੇ ਟਿੱਪੀ ਭੰਗ ਸੈ ਭੰਗ
ਸੈ ਭੰਗ
ਗੁਰਪ੍ਰਸਾਦ
ਗੁਰਪ੍ਰਸਾਦ
ਦਦੇ ਦੀ ਸਿਆਰੀ ਬੋਲਗੀ ਪ੍ਰਸਾਦ
ਪ੍ਰਸਾਦ
ਫਿਰ ਅੱਗੇ ਪੂਰਾ ਵਿਸਰਾਮ ਆ ਗਿਆ ਗੁਰਪ੍ਰਸਾਦ ਜਪ ਨਹੀਂ ਕਹਿਣਾ ਪ੍ਰਸਾਦ 'ਤੇ ਰੁਕ ਜਾਣਾ ਹੈ ਗੁਰਪ੍ਰਸਾਦ
ਗੁਰਪ੍ਰਸਾਦ
ਦੋ ਡੰਡੀਆਂ ਆ ਗਈਆਂ ਨਾ ਇਹਨੂੰ ਕੀ ਕਹਿੰਦੇ ਆਪਾਂ ਪੂਰਨ ਵਿਸਰਾਮ ਪੂਰਾ ਰੁਕਣਾ ਤਿੰਨ ਤਰ੍ਹਾਂ ਦੇ ਵਿਸਰਾਮ ਦੱਸੇ ਜੀ ਤੁਹਾਨੂੰ ਪਹਿਲਾਂ ਕੀ ਸੀ ਅਲਪ ਵਿਸਰਾਮ ਜਿਹਦਾ ਚਿੰਨ੍ਹ ਕੀ ਸੀ ਕੌਮਾ ਉਹਦਾ ਭਾਵ ਕੀ ਹੁੰਦਾ ਥੋੜ੍ਹਾ ਹੀ ਰੁਕਣਾ ਅਲਪ ਵਿਸਰਾਮ ਦਾ ਦੂਜਾ ਕੀ ਨਾਮ ਸੀ ਜਮਕੀ ਸਾਬਾਸ ਅਤੇ ਦੂਜਾ ਵਿਸਰਾਮ ਕੀ ਸੀ ਅਰਧ ਵਿਸਰਾਮ ਉਹਦਾ ਕੀ ਸਿੰਬਲ ਸੀ ਸੈਮੀ ਕੋਲਨ ਉਹਦਾ ਕੀ ਭਾਵ ਹੁੰਦਾ ਲਾਈਨ ਵਿੱਚ ਅੱਧਾ ਰੁਕਣਾ ਸੋ ਤੀਜਾ ਵਿਸਰਾਮ ਕਿਹੜਾ ਸੀ ਇੱਥੇ ਵਿਸਾ ਲਓ ਹਾਂ ਤੀਜਾ ਹੈਗਾ ਪੂਰਨ ਵਿਸਰਾਮ ਪੂਰਨ ਵਿਸਰਾਮ ਦੀ ਨਿਸ਼ਾਨੀ ਕੀ ਹੈ ਸਿੰਬਲ ਕੀ ਹੈ ਦੋ ਡੰਡੀਆਂ ਸੋ ਦੋ ਡੰਡੀਆਂ ਤਾਂ ਗੁਰੂ ਗ੍ਰੰਥ ਸਾਹਿਬ 'ਚ ਲੱਗੀਆਂ ਹੋਈਆਂ ਨੇ ਅਤੇ ਅਲਪ ਵਿਸਰਾਮ ਅਤੇ ਅਰਧ ਵਿਸਰਾਮ ਜਿਹੜੇ ਨੇ ਅਤੇ ਉਹ ਲੱਗੇ ਨਹੀਂ ਹੋਏ ਆਪਾਂ ਜਿੱਥੇ ਲੋੜ ਆ ਉੱਥੇ ਲਾਉਣੇ ਨੇ ਠੀਕ ਆ ਨਾ ਅੱਜ ਤਿੰਨ ਤਰ੍ਹਾਂ ਦੇ ਵਿਸਰਾਮ ਸੀ ਨਾ ਅਲਪ ਵਿਸਰਾਮ ਜਿਹਦਾ ਸਿੰਬਲ ਹੈ ਕੌਮਾ ਦੂਜਾ ਸੀ ਅਰਧ ਵਿਸਰਾਮ ਉੱਤੇ ਨਾ ਵਾਹਿਗੁਰੂ ਵਰਤੇ ਨਾ ਉੱਤੇ ਨਾ ਦੂਜਾ ਹੈ ਅਰਧ ਵਿਸਰਾਮ ਜਿਹਦਾ ਸਿੰਬਲ ਹੈ ਸੈਮੀ ਕੋਲਨ ਕੌਮਾ ਉੱਤੇ ਬਿੰਦੀ ਅਲਪ ਵਿਸਰਾਮ ਅਤੇ ਅਰਧ ਵਿਸਰਾਮ ਗੁਟਕਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲੱਗੇ ਹੋਏ ਜਿੱਥੇ ਲੋੜ ਹੈ ਉੱਥੇ ਹੁਣ ਆਪਾਂ ਸੰਥਿਆ ਦੇ ਵਿੱਚ ਚਲਾਵਾਂਗੇ ਜਿੱਥੇ ਉਹਨਾਂ ਦੀ ਵਰਤੋਂ ਹੋਣੀ ਹੈ ਕੇਵਲ ਪੂਰਨ ਵਿਸਰਾਮ ਜਿਹੜੇ ਲੱਗੇ ਹੋਏ ਨੇ ਜਿਨ੍ਹਾਂ ਨੂੰ ਦੋ ਡੰਡੀਆਂ ਕਹਿੰਦੇ ਨੇ ਉਹਦਾ ਨਾਂ ਹੈ ਪੂਰਨ ਵਿਸਰਾਮ ਅੰਗਰੇਜ਼ੀ ਵਾਲੇ ਕਹਿੰਦੇ ਨੇ ਉਹ ਫੁੱਲ ਸਟਾਪ ਉੱਥੇ ਪੂਰਾ ਰੁਕਣਾ ਹੈ ਅਤੇ ਹੁਣ ਜਿਹੜਾ ਸੀ ਗੁਰਪ੍ਰਸਾਦ ਦੇ ਬਾਅਦ ਕੀ ਲੱਗਾ ਹੋਇਆ ਦੱਸਿਓ ਭਲਾ ਪੂਰਨ ਵਿਸਰਾਮ ਤਾਂ ਉੱਥੇ ਪੂਰਾ ਰੁਕਣਾ ਹੈ ਅਰਧ ਵਿਸਰਾਮ ਤਾਂ ਅੱਧਾ ਰੁਕੀਂਦਾ ਹੈ ਜਿਹੜਾ ਅਲਪ ਵਿਸਰਾਮ ਹੈ ਜਿਹਨੂੰ ਕੌਮਾ ਕਹਿੰਦੇ ਹਾਂ ਉੱਥੇ ਥੋੜ੍ਹਾ ਹੀ ਰੁਕੀਂਦਾ ਹੈ ਉਹ ਅੱਗੇ ਪਤਾ ਲੱਗੂਗਾ ਅੱਗੇ ਆ ਗਿਆ ਜੀ ਜਪ ਉਸ ਤੋਂ ਬਾਅਦ ਕੀ ਹੈ ਪੂਰਨ ਵਿਸਰਾਮ ਰੁਕ ਜਾਣਾ ਹੈ ਜਪ ਤੇ ਫਿਰ ਅੱਗੇ ਕੀ ਹੈ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਹੈ ਭੀ ਨਹੀਂ ਪਾਲਣਾ ਹੈ ਵੱਖਰਾ ਭੀ ਵੱਖਰਾ ਹੈ ਭੀ ਸੱਚ ਨਾਨਕ
ਨਾਨਕ
ਇੱਥੇ ਅਰਧ ਵਿਸਰਾਮ ਆ ਗਿਆ ਹੋਸੀ ਭੀ ਸੱਚ
ਹੋਸੀ ਭੀ ਸੱਚ
ਚਲੋ ਹੁਣ ਸ੍ਰੀ ਜਪਜੀ ਸਾਹਿਬ ਦੀਆਂ ਪੌੜੀਆਂ ਸ਼ੁਰੂ ਹੋਣ ਲੱਗੀਆਂ ਨੇ ਇੱਥੇ ਤੱਕ ਮੂਲ ਮੰਤਰ ਸੀ ਹੁਣ ਅਗਲੀ ਪੌੜੀ ਪਹਿਲੀ ਪੌੜੀ ਸ੍ਰੀ ਜਪਜੀ ਸਾਹਿਬ ਦੀ ਪ੍ਰਾਰੰਭ ਕਰੋ ਜੀ ਜੀ ਦੀ ਵਾਰੀ ਹੈ ਬੋਲੋ ਹਾਂਜੀ ਨਾਲ ਨਹੀਂ
ਸੋਚ ਨਾ ਹੋਵੀ
ਹਾਂ ਸੋਚਿਆ ਅਤੇ ਅਲਪ ਵਿਸਰਾਮ ਕਰਾਂਗੇ ਕੌਮਾਂ ਲਾਵਾਂਗੇ ਭਾਵ ਸੋਚੈ
ਸੋਚੈ
ਸੋਚ ਨਾ ਹੋਵਈ
ਨਾ ਹੋਵੀ
ਹੋਵੀ ਤੇ ਅਰਧ ਵਿਸ਼ਰਾਮ ਹੋ ਗਿਆ ਜੇ ਅੱਗੇ ਪੜ੍ਹ
ਜੇ ਸੋਚੀ ਲੱਖ ਵਾਰ
ਹਾਂ ਲੱਖ ਪੜ੍ਹਨਾ ਇਹਨੂੰ ਲਖਵਾਰ ਪੜ੍ਹੀ ਜਾਂਦੇ ਆ ਵੀਰ ਭੈਣਾਂ ਵੀ ਚਲੋ ਪੜ੍ਹ ਲੈਂਦੀਆਂ ਹੋਣਗੀਆਂ ਅਤੇ ਲਖਵਾਰ ਨਹੀਂ ਪੜ੍ਹਨਾ ਇਹਨੂੰ ਲੱਲੇ 'ਤੇ ਕੀ ਲਾਉਣੀ ਆ ਅੱਧ ਕਲਾਉਣੀ ਹੈ ਤੁਸੀਂ ਕਹੋ ਲੱਗੀ ਤਾਂ ਹੋਈ ਨਹੀਂ ਉਹਦਾ ਉੱਤਰ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਧਿਕਾਂ ਲਿਖਤ ਵਿੱਚ ਕਿਤੇ ਨਹੀਂ ਆਈਆਂ ਅਤੇ ਜਿੱਥੇ ਲੋੜ ਆ ਉੱਥੇ ਲਾਉਣੀਆਂ ਪੈਂਦੀਆਂ ਨੇ ਸੋ ਲੱਲੇ 'ਤੇ ਅੱਧ ਕਲਾਵਾਂਗੇ ਪਾਠ ਕਰਾਂਗੇ ਲੱਖ ਵਾਰ
ਲੱਖ ਵਾਰ
ਸਾਰੀ ਲੈਣ ਪੜ੍ਹਾਂਗੇ ਸੋਚੈ
ਸੋਚੈ
ਸੋਚ ਨਾ ਹੋਵਈ
ਸੋਚ ਨਾ ਹੋਵਈ
ਹੋ ਵੀ ਨਹੀਂ ਪੜ੍ਹਨਾ ਈੜੀ ਵੀ ਲਾਓ ਨਾ ਉਹਨੂੰ ਗੁੱਸੇ ਕਿਉਂ ਕਰਨਾ ਹੈ
ਹੋ
ਵਈ
ਹੋ ਵੀ
ਜੇ ਸੋਚੀ ਲੱਖ ਵਾਰ
ਜੇ ਸੋਚੀ ਲੱਖ ਵਾਰ
ਸੋ ਇਹਦੇ ਅਰਥ ਹੁਣ ਸੁਣੋ ਸਵੇਰ ਵਾਲੇ ਕਹਿੰਦੇ ਅਰਥਾਂ ਸਮੇਂ 'ਤੇ ਕਰਾਓ ਅਤੇ ਤੁਹਾਡਾ ਵੀ ਇਹੀ ਵਿਚਾਰ ਹੈ ਹਾਂ ਕੋਈ ਪ੍ਰੋਬਲਮ ਤਾਂ ਨਹੀਂ ਕਿਸੇ ਨੂੰ ਅਰਥਾਂ ਸਮੇਂ 'ਤੇ ਠੀਕ ਹੈਗਾ ਟਾਈਮ ਚਲੋ ਫਿਰ ਹੁਣ ਵਾਸੀ ਆ ਜਾਂਦਾ ਲਿਆ ਫਿਰ ਹੁਣ ਸੋਚੈ ਸੋਚ ਨਾ ਹੋਵਈ
ਸੋਚੈ ਸੋਚ ਨਾ ਹੋਵਈ
ਸੋਚੈ ਦਾ ਅਰਥ ਹੈ ਪਵਿੱਤਰਤਾ ਇਹ ਫਾਰਸੀ ਦਾ ਸ਼ਬਦ ਹੈ ਸੋਚੈ ਫਾਰਸੀ ਬੋਲੀ ਵਿੱਚ ਫਾਰਸੀ ਲੈਂਗੁਏਜ ਵਿੱਚ ਪਵਿੱਤਰਤਾ ਨੂੰ ਕਹਿੰਦੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਧਾਂ ਨੇ ਪੁੱਛਿਆ ਜੀ ਮਨ ਪਵਿੱਤਰ ਕਿਵੇਂ ਹੋਵੇ ਕੀ ਬਹੁਤਾ ਨਹਾਉਣ ਨਾਲ ਹੋ ਜਾ ਕਰੇਗਾ ਬਾਹਰਲੀ ਪਵਿੱਤਰਤਾ ਰੱਖਣ ਨਾਲ ਮਨ ਨਿਰਮਲ ਹੋ ਜਾਏਗਾ ਸਤਿਗੁਰੂ ਕਹਿੰਦੇ ਨਹੀਂ ਭਾਈ ਜੇ ਸੋਚੈ ਬਾਹਰ ਦੀ ਪਵਿੱਤਰਤਾ ਰੱਖੀ ਜਾਈਏ ਸੋਚੈ ਬਾਹਰੋਂ ਪਵਿੱਤਰਤਾ ਰੱਖੀਏ ਸੋਚ ਨਾ ਹੋਵੇ ਮਨ ਦੀ ਪਵਿੱਤਰਤਾ ਨਹੀਂ ਹੁੰਦੀ ਸੋਚ ਵਿੱਚ ਪਵਿੱਤਰਤਾ ਨਹੀਂ ਹੁੰਦੀ ਜੇ ਸੋਚੀ ਲੱਖ ਵਾਰ
ਜੇ ਸੋਚੀ ਲੱਖ ਵਾਰ
ਸੋਚੀ ਫਿਰ ਆ ਗਿਆ ਜੇ ਪਵਿੱਤਰਤਾ ਬਾਹਰਲੀ ਲੱਖ ਵਾਰੀ ਕਰੀ ਜਾਈਏ ਸਰੀਰ ਨੂੰ ਨਵਾਈ ਜਾਈਏ ਧੋਈ ਜਾਈਏ ਮਨ ਨਹੀਂ ਪਵਿੱਤਰ ਹੋ ਚੱਲਿਆ ਹਾਂਜੀ ਭਾਵੇਂ ਲੱਖਾਂ ਵਾਰੀ ਵੀ ਬਾਹਰਲੀ ਪਵਿੱਤਰਤਾ ਕੋਈ ਰੱਖ ਲਵੇ ਪਰ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ ਹਾਂਜੀ ਜਿਵੇਂ ਆਨੰਦ ਸਾਹਿਬ 'ਚ ਕਿਹਾ ਮਹਾਰਾਜ ਨੇ ਵੀ ਕਿਵੇਂ ਹੋਵੇਗੀ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਬਾਹਰਲੀ ਪਵਿੱਤਰਤਾ ਇਸ਼ਨਾਨ ਕਰਨਾ ਹੋ ਜਾਵੇਗੀ ਅੰਦਰਲੀ ਪਵਿੱਤਰਤਾ ਸਿਮਰਨ ਕਰਨ ਦੇ ਇਸ਼ਨਾਨ ਨਾਲ ਹੋ ਜਾਵੇਗੀ ਚਲੋ ਇਉਂ ਪਵਿੱਤਰ ਹੋਣਾ ਹੈ ਕੇਵਲ ਬਾਹਰੋਂ ਹੀ ਨਹਾਈ ਜਾਈਏ ਅਤੇ ਫਿਰ ਮਨ ਦੀ ਪਵਿੱਤਰਤਾ ਨਹੀਂ ਹੁੰਦੀ ਮਨ 'ਤੇ ਮੈਲਾ ਹੀ ਹੈ ਤੀਰਥਾਂ 'ਤੇ ਨਹਾਈ ਜਾਈਏ ਸਰੀਰ ਨੂੰ ਸ਼ੁੱਧ ਕਰੀ ਜਾਈਏ ਮਨ ਦਾ ਇਸ਼ਨਾਨ ਤਾਂ ਨਹੀਂ ਨਾ ਹੋਇਆ ਸੋ ਇਹਦੇ ਅਰਥ ਨੇ ਇਹ ਅੱਗੇ ਜੀ
ਚੁੱਪੈ ਚੁੱਪ ਨਾ ਹੋਵੀ
ਹਾਂ ਚੁੱਪ ਹੈ ਇੱਥੇ ਜਮਕ ਲਾ ਕੇ ਨਾ ਅਰਧ ਅਲਪ ਵਿਸ਼ਰਾਮ ਕਰਕੇ ਕੋਮਾ ਲਾ ਕੇ ਚੁੱਪ ਹੈ
ਚੁੱਪ ਹੈ
ਅੱਗੇ
ਚੁੱਪ ਨਾ ਹੋਵੀ
ਹੋ ਬਈ ਹੋ ਵੀ ਤੇ ਕਿਹੜਾ ਵਿਸ਼ਰਾਮ ਲੱਗ ਗਿਆ ਅਰਧ ਵਿਸ਼ਰਾਮ ਵੈਰੀ ਹੁਣ ਪਤਾ ਲੱਗ ਗਿਆ ਤੁਹਾਨੂੰ ਚੁੱਪ ਬਾਹਰੋਂ ਜਿਹੜਾ ਮੁੱਖ ਤੋਂ ਚੁੱਪ ਕਰ ਲਈਏ ਕਈ ਮੌਨ ਧਾਰ ਲੈਂਦੇ ਆ ਨਾ ਮੈਂ 6 ਮਹੀਨੇ ਬੋਲਣਾ ਹੀ ਨਹੀਂ ਜੀ ਮੈਂ ਤਾਂ ਮੌਨ ਧਾਰ ਲਿਆ ਚਲੋ ਜਵਾਨ ਦਾ ਤਾਂ ਤੁਸੀਂ ਚੁੱਪ ਕਰ ਲਿਆ ਮਨ ਤਾਂ ਨਹੀਂ ਚੁੱਪ ਹੋਇਆ ਮਨ ਤਾਂ ਫਿਰ ਵੀ ਫੁਰਨੇ ਉਠਾਈ ਜਾਂਦਾ ਮੂੰਹ ਦਾ ਚੁੱਪ ਹੋਣ ਨਾਲ ਬਾਣੀ ਦਾ ਚੁੱਪ ਕਰਨ ਨਾਲ ਮਨ ਨਹੀਂ ਚੁੱਪ ਹੋਇਆ ਉੱਥੇ ਫਿਰ ਵੀ ਬੋਲਦਾ ਮਨ 'ਤੇ ਫਿਰ ਫੁਰਨੇ ਉਠਾਈ ਜਾ ਰਿਹਾ ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਭਾਈ ਬਾਹਰੋਂ ਮੁੱਖ ਦੀ ਚੁੱਪ ਕਰਨ ਨਾਲ ਮੌਨ ਆਦਿਕ ਧਾਰਨ ਦੇ ਨਾਲ ਮਨ ਦੀ ਚੁੱਪ ਨਹੀਂ ਹੁੰਦੀ ਹਾਂਜੀ ਅਗਲੀ ਲੈਣ ਅੱਧੀ ਫਿਰ
ਜੇ ਲਾਏ ਰਹਾ ਲਿਵ ਤਾਰ
ਹਾਂ ਜੇ ਲਿਵ ਤਾਰ ਤੇਲ ਜਿਵੇਂ ਧਾਰ ਕੀ ਆ ਤੇਲ ਦੀ ਧਾਰ ਆਪਾਂ ਆਪਣੇ ਛੱਡੀਏ ਟੁੱਟਦੀ ਨਹੀਂ ਲਗਾਤਾਰ ਚੱਲਦੀ ਹੈ ਇਵੇਂ ਬਿਰਤੀ ਭਾਵੇਂ ਲਿਵ ਜਿਹੜੀ ਹੈ ਤੇਲ ਦੀ ਧਾਰਾਂ ਵਾਂਗੂ ਇਕਸਾਰ ਲਾ ਕੇ ਰੱਖ ਲਈਏ ਅਤੇ ਜਿਹੜਾ ਹੈ ਮਨ ਚੁੱਪ ਨਹੀਂ ਹੁੰਦਾ ਉੱਦਾਂ ਕੇਵਲ ਮੌਨ ਧਾਰਨ ਦੇ ਨਾਲ ਹਾਂਜੀ
ਭੁੱਖਿਆ ਭੁੱਖ ਨਾ ਉਤਰੀ
ਹਾਂਜੀ
ਜੇ ਬੰਨਾ ਪੁਰੀਆਂ ਭਾਰ
ਇੱਥੇ ਬਿੰਦੀ ਲਾਉਣ ਦੀ ਲੋੜ ਨਹੀਂ ਪੁਰੀਆਂ 'ਤੇ ਤੁਸੀਂ ਕਹੋਗੇ ਕਿਉਂ ਬਹੁ ਵਚਨ ਤਾਂ ਬਣਿਆ ਨਹੀਂ ਇਹ ਪਹਿਲਾਂ ਹੀ ਬਹੁ ਵਚਨ ਹੈ ਪੜ੍ਹੇ ਲਿਖੇ ਬੈਠੇ ਹੋ ਨਾ ਸਕੂਲਾਂ 'ਚ ਪੜ੍ਹ ਕੇ ਆਉਂ ਇੱਕ ਹੁੰਦਾ ਇੱਕ ਵਚਨ ਸਿੰਗੂਲਰ ਇੱਕ ਹੁੰਦਾ ਪਲੂਰਲ ਬਹੁ ਵਚਨ ਸੋ ਜੇ ਕਹੋਗੇ ਵੀ ਆੜੇ ਦੇ ਕੰਨੇ 'ਤੇ ਬਿੰਦੀ ਲਾਉਣ ਨਾਲ ਉਹ ਵਚਨ ਬਹੁ ਵਚਨ ਹੋਵੇਗਾ ਜਿਹੜੀ ਗੁਰਬਾਣੀ ਦੀ ਲਿਖਣ ਦੀ ਰੀਤ ਸੀ ਨਾ ਪੁਰਾਣੀ ਸੋ ਉਹ ਜਿਹੜਾ ਹੈ ਹੁਣ ਦੀ ਬੋਲੀ ਨਾਲੋਂ ਪੁਰਾਣੀ ਬੋਲੀ 'ਚ ਬਹੁਤ ਢੇਰ ਫਰਕ ਸੀ ਸੋ ਪੂਰੀ ਇੱਕ ਸਿੰਗੂਲਰ ਨਾਊਨ ਹੈ ਪੂਰੀ ਉਹਦੇ ਨਾਲ ਆੜੇ ਨੂੰ ਕੰਨਾਂ ਲਾ ਦਈਏ ਪੂਰੀ ਆ
ਪੂਰੀ ਆ
ਉਹ ਬਹੁ ਵਚਨ ਬਣ ਗਿਆ ਸੋ ਬਿੰਦੀ ਲਾਉਣ ਦੀ ਲੋੜ ਨਹੀਂ ਰਹਿ ਗਈ ਆੜੇ ਦੇ ਕੰਨੇ ਨੇ ਉਹਨੂੰ ਪਰੂਰਲ ਬਣਾ ਦਿੱਤਾ। ਐੜੇ ਨੂੰ ਕੰਨਾ ਨਾ ਹੁੰਦਾ, ਇਕੱਲਾ ਪੁਰੀ ਹੁੰਦਾ, ਉਹ ਕੀ ਸੀ? ਇੱਕ ਬਚਨ। ਐੜੇ ਨੂੰ ਕੰਨਾ ਲੱਗ ਗਿਆ, ਉਹਨੇ ਬਹੁਤ ਬਚਨ ਬਣਾ ਦਿੱਤਾ, ਬਹੁਤੀਆਂ ਪੁਰੀਆਂ। ਸਮਝ ਆ ਗਈ ਕਿ ਨਹੀਂ? ਹਾਂ, ਸੋ ਇਸ ਕਰਕੇ ਪੁਰੀਆਂ ਕਹਿਣ ਦੀ ਲੋੜ ਨਹੀਂ। ਫਿਰ ਪੜੋ ਸਾਰੀ ਲੈਣ।
ਭੁੱਖਿਆ ਭੁੱਖ ਨਾ ਉਤਰੀ।
ਹਾਂ, ਭੁੱਖਿਆ ਤੇ ਭੁੱਖਿਆ
ਭੁੱਖਿਆ
ਭੁੱਖ ਨਾ ਉਤਰੀ,
ਭੁੱਖ ਨਾ ਉਤਰੀ।
ਹਾਂ, ਜਿਹੜੇ ਭਾਈ ਭੁੱਖੇ ਨੇ, ਤ੍ਰਿਸ਼ਨਾਲੂ ਨੇ, ਬਹੁਤੀ ਤ੍ਰਿਸ਼ਨਾ ਹੈ ਮਨ ਦੀ, ਉਹ ਕੇਵਲ ਰੋਟੀ ਛੱਡਣ ਨਾਲ, ਭੁੱਖੇ ਰਹਿਣ ਨਾਲ ਤਾਂ ਨਹੀਂ ਤ੍ਰਿਸ਼ਨਾ ਬੁੱਝ ਚੱਲੀ। ਜੇ ਬੰਨਾ ਪੁਰੀਆ ਪਹਾੜ,
ਜੇ ਬੰਨਾ ਪੁਰੀਆ ਪਹਾੜ,
ਜੇ ਸਾਰੀਆਂ ਪੁਰੀਆਂ ਦੇ ਪਹਾੜ ਬੰਨ ਕੇ ਉਹਨੂੰ ਦੇ ਦਈਏ ਪਦਾਰਥਾਂ ਦੇ, ਪਰ ਜਿਹੜਾ ਤ੍ਰਿਸ਼ਨਾਲੂ ਹੈ, ਭੁੱਖਾ ਜਿਹੜਾ ਮਨ ਦਾ, ਤ੍ਰਿਸ਼ਨਾ ਜਿਹਨੂੰ ਬਹੁਤੀ ਹੈ, ਕਿਉਂਕਿ ਤ੍ਰਿਸ਼ਨਾ ਇੱਕ ਮੂਧਾ ਭਾਂਡਾ ਹੈ, ਮੂਧੇ ਭਾਂਡੇ ਨੂੰ ਭੰਨ ਲੱਗੋ ਭਰੇਗਾ ਕਦੇ? ਇਸ ਲਈ ਮਨ ਦੀ ਜਿਹੜੀ ਤ੍ਰਿਸ਼ਨਾ ਹੈ, ਉਹ ਇੱਕ ਮੂਧੇ ਭਾਂਡੇ ਦੀ ਨਿਆਈ ਹੈ, ਅਤੇ ਭਾਵੇਂ ਇਹਨੂੰ ਪੁਰੀਆਂ ਦੇ ਭਾਰ ਬੰਨ ਕੇ ਦੇ ਦਈਏ ਨਾ, ਜਿੰਨੀਆਂ ਪੁਰੀਆਂ ਨੇ, ਇੰਦਰਪੁਰੀ, ਬ੍ਰਹਮਾਪੁਰੀ, ਸ਼ਿਵਪੁਰੀ ਆਦਿ ਪੁਰੀਆਂ ਦੇ ਪਦਾਰਥ, ਸਵਰਗਪੁਰੀ, ਇਹਨਾਂ ਪੁਰੀਆਂ ਦੇ ਭਾਰ ਪਦਾਰਥਾਂ ਦੇ ਬੰਨ ਕੇ ਉਹਨੂੰ ਦੇ ਦਈਏ, ਤਾਂ ਵੀ ਭਾਈ ਮਨ ਦੀ ਤ੍ਰਿਸ਼ਨਾ ਨਹੀਂ ਬੁੱਝਦੀ।
ਸਹਿ ਸਿਆਣਪਾ ਲੱਖ ਹੋ ਹੈ,
ਹੋ ਹੈ ਨਹੀਂ ਪਾਲਣਾ, ਹੈ ਦੁਹਾਵਾਂ ਲੱਗ ਗਈਆਂ,
ਹੋ ਹੇ
ਹੋ ਹੇ
ਹੋ ਹੇ,
ਹੈ ਸਿਆਰੀ ਲਾਉਣੀ ਹੈ, ਹੋ ਹੇ
ਹੋ ਹੇ
ਲਾਕੀ। ਇਹਨੂੰ ਆਮ ਪੁਰਾਣੇ ਸਾਡੇ ਪਾਠ ਪੱਕੇ ਨੇ ਪੜ੍ਹੀ ਜਾਂਦੇ ਹਾਂ, ਸਹਿਸ ਸਿਆਣ ਫਾ ਫਾ ਹੀ ਪੜ੍ਹੀ ਜਾਂਦੇ ਨੇ, ਸਹਿਸ ਸਿਆਣ ਫਾ, ਪਰ ਹੈਗਾ ਕੀ ਉੱਥੇ? ਪੱਪੇ ਨੂੰ ਕੰਨਾ, ਸਿਆਣ ਪਾ
ਸਿਆਣ ਪਾ,
ਸਹਿਸ ਸਿਆਣ ਪਾ ਲੱਖ ਹੋਏ,
ਸਹਿਸ ਸਿਆਣ ਪਾ ਲੱਖ ਹੋਏ,
ਪੜ੍ਹੀ ਜਾਂਦੇ ਨੇ, ਹੋਏ ਸਹਿਸ ਸਿਆਣ ਪਾ ਲੱਖ ਹੋਏ, ਆਪਣਾ ਹੀ ਜੁਗਾੜ ਜਿਹਾ ਬਣਾਇਆ ਹੋਇਆ। ਸੋ ਹੋਏ ਬੋਲੋ, ਸਹਿਸ ਸਿਆਣ ਪਾ ਲੱਖ ਹੋਏ,
ਸਹਿ ਸਿਆਣ ਪਾ ਲੱਖ ਹੋਏ,
ਤਾਂ ਇੱਕ ਨਾ ਚੱਲੈ ਨਾਲ,
ਤਾਂ ਇੱਕ ਨਾ ਚੱਲੈ ਨਾਲ,
ਸਹਿਸ ਮੀਨਜ ਹੁੰਦਾ ਹਜ਼ਾਰਾਂ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਸਹਿਸ ਹਜ਼ਾਰ ਨੂੰ ਕਹਿੰਦੇ ਨੇ, 1000 ਕਹਿ ਲਓ। ਅਤੇ ਦੁਨੀਆਂ ਦੇ ਗ੍ਰੰਥਾਂ ਦੀਆਂ ਸਹਿਸ ਮੈਨੇ ਹਜ਼ਾਰਾਂ ਹੀ, ਗ੍ਰੰਥਾਂ ਦੀਆਂ, ਵੇਦਾਂ ਸ਼ਾਸਤਰਾਂ ਦੀਆਂ ਲੱਖਾਂ ਹੀ ਸਿਆਣਪਾਂ ਹੋਏ ਮੈਨੇ ਹੋਣ ਕੋਲ, ਤਾਂ ਇੱਕ ਨਾ ਚੱਲੈ ਨਾਲ,
ਤਾਂ ਇੱਕ ਨਾ ਚੱਲੈ ਨਾਲ,
ਤਾਂ ਇਹ ਸਾਰੀਆਂ ਜਿੰਨੀਆਂ ਸਿਆਣਪਾਂ ਨੇ ਨਾਲ ਨਹੀਂ ਕਿਸੇ ਨੇ ਜਾਣੀ, ਮਨ ਨੂੰ ਚੁੱਪ ਕਰਾਉਣ ਵਾਸਤੇ, ਮਨ ਨੂੰ ਰੋਕਣ ਵਾਸਤੇ ਇੱਕ ਵੀ ਨਾਲ ਨਹੀਂ ਚੱਲਣੀ। ਹਾਂਜੀ,
ਕਿਵ ਸਚਿਆਰਾਂ ਹੋਈ ਹੈ,
ਠੀਕ,
ਕਿਵ ਕੂੜਾ ਟੁੱਟੈ ਪਾਲ,
ਹਾਂ ਪਾਲ
ਪਾਲ,
ਹੁਣ ਸਿਆਰੀ ਲੱਗੀ ਹੈ, ਪਾਲ ਨਹੀਂ ਲੱਗੀ, ਪਾਲ
ਪਾਲ।
ਸਿੱਧਾ ਨੇ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ, ਮਹਾਰਾਜ ਜੀ ਸਚਿਆਰ ਕਿਵੇਂ ਹੋਈਂਦਾ ਹੈ, ਸੱਚੇ ਕਿਵੇਂ ਹੋਈਂਦਾ ਹੈ? ਸੋ ਪਾਲ ਨਾਮ ਹੈ ਕੰਧ ਦਾ ਜਾਂ ਵੱਟ ਦਾ। ਸੋ ਕੂੜਾ ਕਿਵ ਕੂੜਾ ਟੁੱਟੈ ਪਾਲ, ਕੁਵ ਮੈਂ ਕਿਵ ਮੈਨੇ ਕਿਵੇਂ, ਕਿਵ ਸਚਿਆਰਾ ਹੋਈ ਹੈ, ਮਹਾਰਾਜ ਸੱਚੇ ਕਿਵੇਂ ਹੋਈਏ, ਸਵਾਲ ਹੈ, ਕੁਐਸਚਨ ਹੈ। ਅਗਲਾ ਇੱਕ ਸਵਾਲ ਹੋਰ ਕਰ ਦਿੱਤਾ, ਕਿਵ ਕੂੜਾ ਟੁੱਟੈ ਪਾਲ,
ਕਿਵ ਕੂੜਾ ਟੁੱਟੈ ਪਾਲ,
ਕੂੜਾ ਮੈਨੇ ਝੂਠ ਦੀ, ਪਾਲ ਮੈਨੇ ਕੰਧ, ਜਿਹੜੀ ਅੰਦਰ ਕੰਧ ਬਣੀ ਹੈ ਝੂਠ ਦੀ, ਇਹ ਕਿਵੇਂ ਢੱਠੇ, ਇਹ ਕਿਵੇਂ ਟੁੱਟੇ? ਇਹ ਦੋ ਸਵਾਲ ਕੀਤੇ ਨੇ, ਹੁਣ ਉੱਤਰ ਦਿੰਦੇ ਨੇ ਮਹਾਰਾਜ ਜੀ ਅਗਲੀ ਲਾਈਨ 'ਚ।
ਹੁਕਮ ਰਜਾਈ ਚੱਲਣਾ,
ਹਾਂ ਉੱਤਰ ਹੈ, ਰਜਾਈ ਜੋ ਰਜਾ ਕਰਨ ਵਾਲਾ, ਹੁਕਮ ਕਰਨ ਵਾਲਾ ਜਿਹੜਾ ਪਰਮੇਸ਼ੁਰ ਹੈ, ਉਹਦੇ ਹੁਕਮ ਵਿੱਚ ਜਿਹੜਾ ਚੱਲਣਾ ਹੈ, ਇਉਂ ਚੱਲਣ ਨਾਲ ਸਚਿਆਰੇ ਹੋਈਦਾ, ਨਾਲੇ ਜਿਹੜੀ ਅੰਦਰ ਝੂਠ ਦੀ ਕੰਧ ਬਣੀ ਆ, ਵੱਟ ਬਣੀ ਹੈ, ਇਹ ਵੀ ਟੁੱਟ ਜਾਵੇਗੀ। ਜੇ ਉਹਦੀ ਰਜਾ ਵਿੱਚ ਚੱਲੀਏ, ਉਹਦੇ ਹੁਕਮ ਵਿੱਚ ਚੱਲੀਏ, ਰਜਾ ਵਾਹਿਗੁਰੂ ਦੀ ਵਿੱਚ ਚੱਲਣਾ ਕਰੀਏ, ਤਾਂ ਝੂਠ ਦੀ ਜਿਹੜੀ ਕੰਧ ਬਣ ਗਈ ਟੁੱਟ ਜਾਵੇਗੀ, ਅਤੇ ਸਚਿਆਰੇ ਹੋ ਜਾਵਾਂਗੇ। ਹੁਕਮ ਕੈਸਾ ਹੈ? ਨਾਨਕ
ਨਾਨਕ,
ਇੱਥੇ ਜਮਕ ਲੱਗ ਗਈ, ਲਿਖਿਆ ਨਾਲ,
ਲਿਖਿਆ ਨਾਲ,
ਜਿਹੜਾ ਹੁਕਮ ਨਾਲ ਧੁਰ ਤੋਂ ਹੀ ਲਿਖ ਕੇ ਲਿਆਂਦਾ, ਨਾਲ ਹੁਕਮ ਮੱਥੇ 'ਤੇ ਲਿਖਿਆ ਹੋਇਆ, ਉਹ ਜਿਵੇਂ ਜਿਵੇਂ ਵਰਤਾਰਾ ਵਰਤੇਗਾ ਹੁਕਮ ਅਨੁਸਾਰ, ਜੀਵ ਉਹਦੇ ਅਨੁਸਾਰ ਚੱਲੀ ਜਾਵੇਗਾ, ਇਹ ਹੁਕਮ ਹੈ। ਹਾਂਜੀ, ਪਹਿਲੀ ਪੌੜੀ ਹੋ ਗਈ ਜੀ, ਸ੍ਰੀ ਜਪਜੀ ਸਾਹਿਬ ਜੀ ਇੱਕ ਨੰਬਰ ਆ ਗਏ ਨਾ, ਦੇਖੋ ਇਹਦਾ ਕੀ ਭਾਵ ਹੈ, ਇੱਕ ਦਾ ਕਿ ਜਪਜੀ ਸਾਹਿਬ ਜੀ ਇੱਕ ਪੌੜੀ ਇੱਥੇ ਪੂਰੀ ਹੋ ਗਈ, ਹੁਣ ਦੂਜੀ ਸ਼ੁਰੂ ਹੋਣ ਲੱਗੀ ਹੈ। ਸੁਣਾਓ ਜੀ ਅਗਲਾ ਕਿਹੜਾ ਵੀਰ ਸੁਣਾਉਂਦਾ?
ਹੁਕਮੇ ਹੋਵਣ ਆਕਾਰ,
ਹਾਂ
ਹੁਕਮ ਨਾ ਕਹਿਆ ਜਾਈ।
ਹਾਂਜੀ, ਹੁਣ ਐੜੇ ਦੇ ਕੰਨੇ, ਐੜੇ ਨੂੰ ਕੰਨਾ ਲੱਗਿਆ ਨਾ, ਪਰ ਆਪਾਂ ਲਾਉਂਦੇ ਨਹੀਂ ਆਮ ਰੋਜ਼ ਪਾਠ ਵਿੱਚ, ਪੜ੍ਹ ਜਾਂਦੇ ਹਾਂ ਹੁਕਮ ਹੋਵਣ ਆਕਾਰ, ਐੜਾ ਕਿੰਨਾ ਤਾਂ ਰਹਿ ਗਿਆ ਆਕਾਰ, ਐੜੇ ਕਿੰਨਾ ਆ ਕੱਕੇ ਕਿੰਨਾ ਕਾ ਆਕਾਰ ਪੜ੍ਹਨਾ, ਫਿਰ ਰੋਜ਼ ਕੀ ਪੜ੍ਹਦੇ ਹਾਂ ਆਕਾਰ, ਫਿਰ ਬੋਲੋ ਹੁਣ ਹੁਕਮੀ ਹੋਵਨ ਆਕਾਰ,
ਹੁਕਮੀ ਹੋਵਨ ਆਕਾਰ,
ਹੁਕਮ ਨਾ ਕਹਿਆ ਜਾਈ,
ਹੁਕਮ ਨਾ ਕਹਿਆ ਜਾਈ,
ਇਹਨੂੰ ਕਹਿਆ ਨਹੀਂ ਪੜ੍ਹਦੇ, ਰੋਜ਼ ਕੀ ਪੜ੍ਹਦੇ ਹਾਂ ਕਿਹਾ, ਹੁਕਮ ਨਾ ਕਹਿਆ ਜਾਈ, ਅਤੇ ਹਾਹ ਫਿਰ ਤਾਂ ਰਹਿ ਗਿਆ ਨਾ, ਪਾਠ ਸ਼ੁੱਧ ਹੋਇਆ ਕਿ ਅਸ਼ੁੱਧ, ਅਤੇ ਜਿਹੜਾ ਅਸ਼ੁੱਧ ਪਾਠ ਕਰਦਾ ਫਿਰ ਕੀ ਵੱਜਦੇ ਨੇ ਉਹਨੂੰ, ਝਾਂਟੇ ਪਲੇਟ ਹੁੰਦੀ ਹੈ, ਮਾੜੇ ਨੇ ਲਾਏ ਸੀ ਨਾ ਸਿੱਖ ਨੂੰ ਭਾਈ ਅਸ਼ੁੱਧ ਪੜ੍ਹ ਰਹੇ ਹੈ, ਸੋ ਹਾਹਰ ਦੀ ਸਿਆਰੀ ਲਾਉਣੀ ਹੈ, ਪੜ੍ਹਾਂਗੇ ਦੁਬਾਰੇ ਫੇਰ, ਹੁਕਮੀ ਹੋਵਣ ਆਕਾਰ,
ਹੁਕਮੀ ਹੋਵਣ ਆਕਾਰ,
ਹੁਕਮ ਨਾ ਕਹਿਆ ਜਾਈ,
ਹੁਕਮ ਨਾ ਕਹਿਆ ਜਾਈ,
ਹੁਣ ਠੀਕ ਹੋਇਆ। ਸਿੱਧਾ ਨੇ ਸਵਾਲ ਕੀਤਾ, ਪਰ ਜਿਹੜੀ ਹੁਕਮ ਦੀ ਗੱਲ ਕੀਤੀ ਸੀ ਉਹ ਹੁਕਮ ਕਿਹੋ ਜਿਹਾ, ਹੁਕਮ ਦੀ ਵਿਆਖਿਆ ਤਾਂ ਕਰੋ, ਹੁਕਮ ਨੂੰ ਐਕਸਪਲੇਨ ਕਰੋ, ਸਮਝਾਓ ਸਾਨੂੰ ਹੁਕਮ ਕੀ ਹੈ। ਹੁਣ ਦੱਸ ਰਹੇ ਨੇ ਮਹਾਰਾਜ ਜੀ, ਕਹਿੰਦੇ ਭਾਈ ਹੁਕਮ ਪੂਰਾ ਨਹੀਂ ਕਿਹਾ ਜਾ ਸਕਦਾ, ਜੇ ਕੋਈ ਕਵੇ ਕੰਪਲੀਟ ਸੰਪੂਰਨ ਗੁਰੂ ਜੀ ਅਕਾਲ ਪੁਰਖ ਦੇ ਹੁਕਮ ਨੂੰ ਕੋਈ ਕਵੇ, ਕਿਹਾ ਨਹੀਂ ਜਾ ਸਕਦਾ। ਸਿੱਧ ਕਹਿੰਦੇ ਥੋੜ੍ਹਾ ਬਹੁਤਾ ਤਾਂ ਕਹੋ ਮਹਾਰਾਜ, ਕੁਝ ਤਾਂ ਕਹਿ ਕੇ ਸੁਣਾਓ। ਹਾਂ ਇਉਂ ਮਹਾਰਾਜ ਕਹਿੰਦੇ ਕੁਝ ਕੁ ਸੁਣ ਲਓ, ਫਿਰ ਸੁਣਾਉਂਦੇ ਨੇ ਹੁਕਮ ਕੀ ਹੈ। ਹੁਕਮੀ ਹੋਵਣ ਆਕਾਰ,
ਹੋਵਣ ਆਕਾਰ,
ਹੁਕਮ ਦੇ ਨਾਲ ਪਰਮੇਸ਼ਰ ਦੇ ਹੁਕਮ ਨਾਲ ਸ੍ਰਿਸ਼ਟੀ ਦਾ ਆਕਾਰ ਬਣਿਆ, ਇਹ ਉਹਦੇ ਹੁਕਮ 'ਚ ਬਣਿਆ। ਕਿੰਨੀ ਸ੍ਰਿਸ਼ਟੀ ਦੇ ਕਿੰਨੇ ਆਕਾਰ ਬਣੇ ਨੇ, ਧਰਤੀ ਦਾ ਆਕਾਰ ਬਣਿਆ ਹੁਕਮ 'ਚ ਬਣਿਆ, ਸਮੁੰਦਰ ਬਣੇ ਸਮੁੰਦਰ ਦਾ ਆਕਾਰ ਬਣਿਆ ਪਾਣੀ ਦਾ ਹੁਕਮ 'ਚ ਬਣਿਆ, ਆਕਾਸ਼ ਬਣਿਆ ਹੁਕਮ 'ਚ ਬਣਿਆ, ਸਾਡੇ ਸਰੀਰ ਬਣਾਏ ਕਿੰਨੀਆਂ ਹੋਰ ਜੂਨਾਂ ਬਣਾਈਆਂ, ਧਰਤੀ 'ਤੇ ਹੋਰ ਕਿੰਨਾ ਕੁਛ ਬਣਿਆ ਪਿਆ ਆਕਾਰ, ਜਿੰਨਾ ਵੀ ਸ੍ਰਿਸ਼ਟੀ ਦਾ ਆਕਾਰ ਹੈ ਮਾਰੀ ਕਹਿੰਦੇ ਹੁਕਮ 'ਚ ਬਣਿਆ, ਇਹਨੂੰ ਹੁਕਮ ਕਹਿੰਦੇ ਨੇ। ਅਤੇ ਫਿਰ ਹੁਕਮ ਨਾ ਕਹਿਆ ਜਾਏ, ਹੁਕਮ ਕਿਹਾ ਨਹੀਂ ਜਾਂਦਾ ਸੰਪੂਰਨ। ਭੈਣ ਜੀ
ਹੁਕਮੇ ਹੋਵਨ ਜੀ,
125-130 ਬੰਦੇ ਆਪਣੇ ਹੋ ਗਏ ਨੇ ਸਾਰੇ ਸੰਥਿਆ ਵਾਲੇ, ਚਲੋ
ਹੁਕਮੇ ਹੋਵਨ ਜੀ।
ਹਾਂ ਹੋਰ ਹੁਕਮ ਦੱਸੋ ਜੀ। ਮਹਾਰਾਜ ਕਹਿੰਦੇ ਜਿੰਨੇ ਜੀ ਪੈਦਾ, ਇਹਨੂੰ ਜੀ ਨਹੀਂ ਪੜ੍ਹਨਾ ਜੀ, ਜਿੱਜੇ ਦੇ ਵਿਹਾਰੀ ਨਾਲ ਜਿਹੜਾ ਲੱਗਿਆ ਨਾ ਉਹਨੂੰ ਵੀ ਪ੍ਰੋਨਾਊਂਸ ਕਰਨਾ, ਹੁਕਮੀ ਹੋਵਨ ਜੀ,
ਹੁਕਮੀ ਹੋਵਨ ਜੀ।
ਹਾਂ ਦੇਖੋ ਕਿੰਨਾ ਸੋਹਣਾ ਲੱਗਿਆ ਜਿਹੜਾ, ਅੱਗੇ ਰੋਜ਼ ਪੜ੍ਹਦੇ ਹਾਂ ਜੀ ਹੁਕਮੀ ਹੋਵਣ ਜੀ, ਅਤੇ ਐੜਾ ਤਾਂ ਰਹਿ ਗਿਆ ਨਾ, ਫਿਰ ਅਸ਼ੁੱਧ ਪਾਠ ਹੋਇਆ। ਲਾਂਘੇ ਭੈਣ ਜੀ ਅੱਗੇ ਉੱਥੇ ਹੋ ਗਿਆ ਸੈੱਟ ਕੰਮ, ਚੱਲ ਠੀਕ ਹੈ, ਸੰਮਤੀ ਹੋਣੀ ਚਾਹੀਦੀ ਕਿਤੇ ਹੋਈ। ਹੁਕਮੀ ਹੋਵਣ ਜੀ,
ਹੁਕਮੀ ਹੋਵਣ ਜੀ,
ਹੁਕਮ ਮਿਲੇ ਵਡਿਆਈ,
ਹੁਕਮ ਮਿਲੇ ਵਡਿਆਈ।
ਸਤਿਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਹੁਕਮ ਵਿੱਚ ਨਿੱਕੇ ਨਿੱਕੇ ਜੀ ਕਿੰਨੇ ਪੈਦਾ ਹੋਏ ਨੇ, ਇੱਕ ਤਾਂ ਮੋਟੇ ਜੀ ਨਾ ਰੱਖਣ ਨਾਲ ਦੀਂਦੇ ਨੇ, ਇੱਕ ਸ੍ਰਿਸ਼ਟੀ ਵਿੱਚ ਉਹ ਵੀ ਜੀ ਨੇ ਕਿ ਜਿਹੜੇ ਅਨੇਕਾਂ ਹੈਗੇ ਨੇ ਪਰ ਦੀਂਦੇ ਨਹੀਂ, ਉਹ ਵੀ ਉਹਦੇ ਹੁਕਮ ਵਿੱਚ ਪੈਦਾ ਹੋਏ ਨੇ। ਖੁਰਦਬੀਨ ਨਾਲ ਦੀਂਦੇ ਨੇ, ਹਵਾ ਵਿੱਚ ਕਿੰਨੇ ਜੀ ਨੇ, ਦਹੀਂ ਬਣਾ ਲਓ ਦਹੀਂ ਵਿੱਚ ਕਿੰਨੇ ਜੀ ਪੈਦਾ ਹੋਏ ਪਏ ਨੇ, ਹੋਰ ਸੂਖਸ਼ਮ ਜੀ ਕਿੰਨੇ ਨੇ, ਸੂਖਸ਼ਮ ਸਰੀਰ ਵੀ ਆਪਣਾ ਕਿੰਨੇ ਬਣਾਇਆ, ਤਿੰਨ ਸਰੀਰ ਨੇ ਆਪਣੇ, ਇੱਕ ਸਰੀਰ ਆ ਸਥੂਲ ਸਰੀਰ ਜਿਹੜਾ ਦੀਂਦਾ ਅੱਖਾਂ ਨਾਲ, ਇੱਕ ਸਰੀਰ ਹੈ ਜਿਹੜੇ ਸੂਖਸ਼ਮ ਸਰੀਰ ਕਹਿੰਦੇ ਪਰ ਦੀਂਦਾ ਨਹੀਂ, ਉਹ ਕੀ ਹੈ, ਉਹ ਮਨ ਬੁੱਧ ਚਿੱਤ ਅਹੰਕਾਰ, ਇਹ ਵੀ ਇੱਕ ਸਰੀਰ ਹੈ, ਸੋ ਉਹ ਵੀ ਐਸਾ ਜੀ ਉਹਨੇ ਬਣਾਇਆ। ਇਸੇ ਤਰ੍ਹਾਂ ਸਤਸੰਗ ਜੀ ਬੁੱਧੀ ਦੀਂਦੀ ਆ ਕਿਤੇ, ਪਰ ਹੈਗੀ ਆ, ਮਨ ਦੀਂਦਾ ਕਿਤੇ ਵੇਖਿਆ ਕਿਸੇ ਨੇ ਕਿਹੋ ਜਿਹਾ, ਪਰ ਹੈਗਾ। ਸੋ ਇਸ ਕਰਕੇ ਜਿਹੜਾ ਸੂਖਸ਼ਮ ਜੀ ਨੇ ਅਤੇ ਇਹ ਵੀ ਮਹਾਰਾਜ ਪਾਤਸ਼ਾਹ ਜੀ ਨੇ ਐਸੇ ਬਣਾਉਣੇ ਕੀਤੇ ਨੇ। ਹੁਕਮ ਮਿਲੇ ਵਡਿਆਈ,
ਹੁਕਮ ਮਿਲੇ ਵਡਿਆਈ,
ਹਾਂਜੀ ਹੁਕਮ ਮਿਲੇ ਵਡਿਆਈ,
ਹੁਕਮ ਮਿਲੇ ਵਡਿਆਈ।
ਹਾਂ ਕੋਈ ਮਿਲੇ ਪੜ੍ਹਦੇ ਨੇ, ਲੱਲੇ ਨੂੰ ਦਲਾਵਾਂ ਨਹੀਂ ਲੱਗ ਪਤਾ ਲੱਗ ਗਿਆ ਹੁਣੇ, ਮਿਲੇ ਨਹੀਂ ਪੜ੍ਹਨਾ, ਲੱਲੇ ਨੂੰ ਕੀ ਲੱਗਿਆ,
ਦਲਾਵਾਂ,
ਦਲੈਂਕੜਾਂ ਨਹੀਂ ਦੁਲਾਵਾਂ, ਦਲੈਂਕੜ ਹੇਠਾਂ ਲੱਗਦੇ ਨੇ, ਇਹ ਵੀ ਅੱਜ ਭੁਲੇਖਾ ਨਿਕਲਣੀ ਆ ਜੀ, ਅਜੇ ਜਿਹੜੇ ਹੇਠਾਂ ਲੱਗਦੇ ਨੇ ਦੋ ਲਾਈਨਾਂ ਨੂੰ ਦੁਲੈਂਕੜ ਕਹਿੰਦੇ ਨੇ, ਜਿਹੜੀਆਂ ਉੱਪਰ ਲੱਗਦੇ ਉਹਨੂੰ ਕਹਿੰਦੇ ਨੇ
ਦੁਲਾਵਾਂ,
ਦੁਲਾਵਾਂ। ਸੋ ਲੱਲੇ ਦੇ ਉੱਤੇ ਕੀ ਦੁਲਾਵਾਂ ਨੇ, ਬੋਲਣੀਆਂ ਬੋਲੋ, ਹੁਕਮ ਮਿਲਾ,
ਹੁਕਮ ਮਿਲਾ,
ਹਾਂ ਹੁਣ ਲੱਗੀਆਂ ਨੇ ਸਾਰੀ ਲਾਈਨ ਪੜ੍ਹਦੇ, ਹੁਕਮ ਮਿਲਾ ਵਡਿਆਈ,
ਹੁਕਮ ਮਿਲਾ ਵਡਿਆਈ।
ਰੱਬ ਦੇ ਹੁਕਮ ਵਿੱਚ ਕਿਸੇ ਨੂੰ ਵਡਿਆਈ ਮਿਲਦੀ ਹੈ, ਕਿਸੇ ਨੂੰ ਛੁਟਿਆਈ ਮਿਲਦੀ ਹੈ, ਉਹਦਾ ਹੁਕਮ ਹੈ ਇਹ। ਅੱਗੇ ਜੀ
ਹੁਕਮੇ ਉੱਤਮ ਨੀਚ,
ਉਹਦੇ ਹੁਕਮ ਵਿੱਚ ਕੋਈ ਤਾਂ ਭਾਈ ਉੱਤਮ ਬਣ ਜਾਂਦਾ ਹੈ, ਕੋਈ ਵਿਚਾਰੇ ਨੀਚ ਬਣ ਜਾਂਦੇ ਨੇ, ਉਹਦਾ ਹੁਕਮ ਵਰਤ ਰਿਹਾ। ਹਾਂ ਜੀ
ਹੁਕਮ ਲਿਖ ਦੁੱਖ ਸੁੱਖ,
ਲਿਖ ਤੇ ਜਮ ਕਲਾਵਾਂਗੇ, ਲਿਖ ਤੇ ਕੌਮਾ ਲਾਵਾਂਗੇ, ਲਿਖ ਤੇ ਅਲਪ ਵਿਸ਼ਰਾਮ ਜੀ ਨੂੰ ਕਹਿਣ ਲਾਵਾਂਗੇ। ਹੁਕਮ ਲਿਖ,
ਹੁਕਮ ਲਿਖ
ਕੀ
ਦੁੱਖ ਸੁੱਖ ਪਾਈ ਹੈ।
ਹੁਕਮ ਦੇ ਲਿਖਣੇ ਕਰਕੇ ਜੀਵ ਦੁੱਖ ਪਾਉਂਦੇ ਨੇ, ਇਹਨੂੰ ਪਾਈ ਹੈ ਪੜ੍ਹਨਾ,
ਪਾਈ ਹੈ,
ਪਾਈਆ ਨਾਲ ਨਹੀਂ ਸਰਨਾ, ਹੈ ਨਾ,
ਪਾਈ ਹੈ,
ਪਹਿਲਾਂ ਪਾਈ ਕਹਿ ਦਿਓ, ਫਿਰ ਕੀ ਕਹਿ ਦਿਓ, ਇਹ ਹੈ, ਅੱਗੇ ਰੋਜ਼ ਪੜ੍ਹਨੇ ਪਾਈਆ, ਫਿਰ ਪਾਈਆ ਹੀ ਰਹਿ ਗਏ, ਫਿਰ ਸਵਾ ਸਿਰ ਤਾਂ ਹੋਏ ਨਹੀਂ। ਸੋ ਇਸ ਕਰਕੇ ਪਾਈ ਹੈ ਪੜ੍ਹੋ,
ਪਾਈ ਹੈ।
ਹੁਕਮੀ ਉੱਤਮ ਨੀਚ,
ਹੁਕਮੀ ਉੱਤਮ ਨੀਚ,
ਹੁਕਮ ਲਿਖ,
ਹੁਕਮ ਲਿਖ,
ਦੁੱਖ ਸੁੱਖ ਪਾਈ ਹੈ,
ਦੁੱਖ ਸੁੱਖ ਪਾਈ ਹੈ।
ਜਿਹੜਾ ਧੁਰੋਂ ਹੁਕਮ ਲਿਖ ਕੇ ਲਿਆਂਦਾ ਨਾ ਮੱਥੇ 'ਤੇ, ਉਹਦੇ ਮੁਤਾਬਕ ਕੋਈ ਦੁੱਖ ਪਾਉਂਦਾ ਹੈ, ਪਾਈ ਹੈ ਮੈਨੇ ਪਾਉਂਦਾ ਹੈ, ਕੋਈ ਭਾਈ ਸੁੱਖ ਪਾਉਂਦਾ ਹੈ, ਇਹ ਹੁਕਮ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤਾ ਹੈ ਸਭ ਕੁਛ ਤੇਰਾ ਭਾਣਾ। ਕਿਹਨੂੰ ਮੂਰਖ ਆਖਾਂਗੇ, ਕਿਹਨੂੰ ਸਿਆਣਾ ਕਹਾਂਗੇ, ਇਹ ਤੇਰਾ ਹੁਕਮ ਹੀ ਵਰਤ ਰਿਹਾ ਮਹਾਰਾਜ ਜੀ। ਕਿਹਨੂੰ ਉੱਤਮ ਕਹਾਂਗੇ, ਨੀਚ ਕਹਾਂਗੇ, ਤੇਰੇ ਹੁਕਮ ਵਿੱਚ ਕੋਈ ਉੱਤਮ ਹੋ ਰਿਹਾ, ਕੋਈ ਨੀਚ ਹੋ ਰਿਹਾ, ਕੋਈ ਦੁੱਖ ਪਾ ਰਿਹਾ ਹੁਕਮ ਵਿੱਚ, ਕੋਈ ਸੁੱਖ ਪਾ ਰਿਹਾ। ਚਲੋ ਜੀ ਅੱਗੇ,
ਇੱਕ ਨਾ ਹੁਕਮੀ ਬਖਸ਼ੀਸ਼।
ਹਾਂ, ਇਹਨਾਂ ਨੇ ਬਖਸ਼ੀਸ਼ ਪੜ੍ਹਿਆ, ਕਈ ਪੜ੍ਹਦੇ ਨੇ ਬਗਸ਼ੀਸ਼, ਖੱਖਾ ਛੱਡ ਕੇ ਬਗਸ਼ੀਸ਼, ਪਿੰਡਾਂ ਦੀ ਬੋਲੀ ਪੱਕ ਗਈ, ਹੈਗਾ ਖੱਖਾ ਬਖਸ਼ੀਸ਼,
ਬਖਸ਼ੀਸ਼।
ਇੱਕ ਨਾ ਨੂੰ ਭਾਈ, ਉਹਦੇ ਹੁਕਮ ਦੀ ਧੁਰੋਂ ਬਖਸ਼ਿਸ਼ ਹੋਈ ਹੋਈ ਹੈ, ਹੁਕਮ ਅਨੁਸਾਰ ਮਿਹਰ ਹੋਈ ਹੈ, ਕਿਰਪਾ ਹੋਈ ਹੈ। ਬਖਸ਼ੀਸ਼ ਵੀ ਫਾਰਸੀ ਦਾ ਸ਼ਬਦ ਹੈ, ਕਿਰਪਾ ਨੂੰ ਕਹਿੰਦੇ ਨੇ। ਇੱਕ ਨਾ ਨੂੰ ਉਹਦੇ ਹੁਕਮ ਕਰਕੇ ਕਿਰਪਾ ਹੋਈ ਹੋਈ ਹੈ ਧੁਰ ਤੋਂ। ਇੱਕ ਇੱਥੇ ਜਮਕ ਲਾਵਾਂਗੇ, ਕੌਮਾ ਲਾਵਾਂਗੇ, ਇੱਕ
ਇੱਕ
ਹੁਕਮੀ ਸਦਾ ਭਵਾਈ ਹੈ,
ਹੁਕਮੀ ਸਦਾ ਭਵਾਈ ਹੈ।
ਇਹਨੂੰ ਵੀ ਭਵਾਈਆ ਨਹੀਂ ਪੜ੍ਹਨਾ, ਕੀ ਪੜ੍ਹਾਂਗੇ,
ਭਵਾਈ ਹੈ,
ਭਵਾਈ ਹੈ,
ਭਵਾਈ ਹੈ।
ਇੱਕ ਉਹਦੇ ਹੁਕਮ ਕਰਕੇ ਕੋਈ ਜੂਨਾਂ 'ਚ ਭਵਾਏ ਜਾਂਦੇ ਨੇ, ਕਦੇ ਕਿਸੇ ਜੂਨ 'ਚ ਪਾਉਂਦਾ ਹੈ, ਭਵਾਈਆ ਮੈਨੇ ਪਾਉਂਦੇ ਨੇ, ਫਿਰਦੇ ਨੇ, ਕਦੇ ਕਿਸੇ ਜੂਨ ਵਿੱਚ ਪਾਉਂਦੇ ਨੇ, ਇਹ ਉਹਦੇ ਹੁਕਮ ਵਿੱਚ ਹੈ, ਹੁਕਮ ਵਰਤ ਰਿਹਾ ਹੈ। ਹਾਂਜੀ,
ਹੁਕਮ ਅੰਦਰ ਸਭ ਕੋ।
ਹਾਂ, ਹੁਕਮ ਹੈ, ਦੇਖੋ ਮੰਮੀ ਦੁਲਾਮ ਹੁਣ ਲੱਗੀਆਂ ਨੇ, ਹੁਕਮ ਹੈ ਅੰਦਰ ਸਭ ਕੋ,
ਹੁਕਮ ਹੈ ਅੰਦਰ ਸਭ ਕੋ,
ਸਭ ਕੋਈ ਜਿੰਨਾ ਕੋਈ ਵੀ ਸ੍ਰਿਸ਼ਟੀ ਦਾ ਜੀਵ ਹੈ, ਬਰਮਾ ਤੋਂ ਲੈ ਕੇ ਕੀੜੀ ਤੱਕ, ਸਭ ਉਹਦੇ ਹੁਕਮ ਵਿੱਚ ਚੱਲ ਰਹੇ ਨੇ, ਹੁਕਮ ਤੋਂ ਬਾਹਰ ਕੋਈ ਨਹੀਂ ਚੱਲ ਰਿਹਾ। ਬਰਮਾ ਵੀ ਉਹਨਾਂ ਦਾ ਹੁਕਮ ਮੰਨ ਰਿਹਾ, ਵਿਸ਼ਨੂੰ ਵੀ ਉਹਦਾ ਹੁਕਮ ਮੰਨ ਰਿਹਾ ਹੈ, ਅਤੇ ਇਵੇਂ ਸ਼ਿਵ ਜੀ ਵੀ ਉਹਦਾ ਹੁਕਮ ਮੰਨ ਰਿਹਾ, ਇਵੇਂ ਹੋਰ ਦੁਨੀਆਂ ਦੇ ਜਿੰਨੇ ਸਭ ਕੋ ਜੋ ਜੀ ਨੇ ਸਾਰੇ ਹੁਕਮ ਵਰਤ ਰਿਹਾ।
ਬਾਹਰ ਹੁਕਮ ਨਾ ਕੋਈ।
ਹਾਂ, ਹੁਕਮ ਤੋਂ ਬਾਹਰ ਕੋਈ ਨਹੀਂ, ਜਿਹੜਾ ਕਹੇ ਕੋਈ ਕਹੇ ਮੈਂ ਹੁਕਮ ਨਹੀਂ ਮੰਨ ਸਕਦਾ ਉਹਦਾ, ਅਤੇ ਉਹਦੇ ਹੁਕਮ ਵਿੱਚ ਮੈਂ ਨਹੀਂ ਹੈਗਾ, ਮੈਂ ਆਪਣੇ ਹੁਕਮ ਚਲਾਉਣਾ, ਨਹੀਂ ਭਾਈ, ਉਹਦਾ ਹੀ ਹੁਕਮ ਵਰਤ ਰਿਹਾ, ਹੁਕਮ ਤੋਂ ਬਾਹਰ ਤਾਂ ਕੁਝ ਵੀ ਨਹੀਂ ਹੋ ਰਿਹਾ। ਹਾਂਜੀ,
ਨਾਨਕ ਹੁਕਮ,
ਨਾਨਕ 'ਤੇ ਜਮਕ ਲਾ ਕੇ, ਅਲਪ ਵਿਸ਼ਰਾਮ ਕਰਕੇ, ਕੌਮਾਂ ਕਰਕੇ, ਨਾਨਕ
ਨਾਨਕ
ਹੁਕਮ ਹੈ ਜੇ ਅੱਗੇ
ਜੇ ਬੁੱਝੇ।
ਹਾਂ, ਬੁੱਝੇ,
ਬੁੱਝੇ,
ਇਹ ਬੱਬੇ 'ਤੇ ਅੱਧ ਘਲਾਉਣੀ ਹੈ, ਜੇ ਬੁਝਾ ਪੜ੍ਹਦੇ ਹਾਂ, ਅੱਗ ਦਾ ਬੁਝਣਾ ਹੁੰਦਾ ਹੈ, ਬੁਝਣ ਦਾ ਅਰਥ ਹੁੰਦਾ ਹੈ ਤ੍ਰਿਸ਼ਨਾ ਦਾ ਬੁਝਣਾ, ਜੇ ਇਹੀ ਸਪੈਲਿੰਗਾਂ ਦੇ ਸਮੇਤ ਬੁਝਾ ਪਾਠ ਮੂਹਰੇ ਤ੍ਰਿਸ਼ਨਾ ਲੱਗੀ ਵੀ ਹੋਵੇ, ਫਿਰ ਇਹਨੂੰ ਬੁਝਾ ਹੀ ਪੜ੍ਹਾਂਗੇ, ਜੇ ਅਗਨੀ ਮੂਹਰੇ ਆ ਜਾਵੇ ਤਾਂ ਬੁਝਾ ਹੀ ਪੜ੍ਹਾਂਗੇ, ਪਰ ਜੇ ਆ ਜਾਵੇ ਹੁਕਮ, ਜੇ ਆ ਜਾਵੇ ਆਗਿਆ, ਫਿਰ ਇਹਨੂੰ ਪੜ੍ਹਨਾ ਬੁਝੇ,
ਬੁਝੇ,
ਬੁਝਾ ਦਾ ਤੁਹਾਨੂੰ ਸਮਝਣਾ, ਨਾਨਕ
ਨਾਨਕ
ਹੁਕਮ ਹੈ ਜੇ ਬੁਝੇ,
ਜੇ ਬੁਝੇ,
ਜੇ ਉਹਦੇ ਹੁਕਮ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਕੋਈ ਬੁਝ ਲਵੇ, ਉਹਦੇ ਹੁਕਮ ਨੂੰ ਕੋਈ ਸਮਝ ਲਵੇ, ਫਿਰ
ਤਾਂ ਹਉਮੈ ਕਹੇ ਨਾ ਕੋਈ,
ਫਿਰ ਕੋਈ ਹਉਮੈ ਨਹੀਂ ਕਹਿੰਦਾ। ਹਉਮੈ ਦਾ ਅਰਥ ਹੈ ਹੰਗਤਾ ਮਮਤਾ, ਈਗੋ ਕਹਿ ਲਓ, ਫਿਰ ਭਾਈ ਆਪਣੀ ਈਗੋ ਨਹੀਂ ਕੋਈ ਕਰਦਾ, ਫਿਰ ਕਹਿੰਦਾ ਇਹ ਉਹਦਾ ਹੁਕਮ ਵਰਤ ਰਿਹਾ ਜੀ, ਮੈਂ ਕੁਝ ਨਹੀਂ ਕਰ ਸਕਦਾ, ਇਹ ਉਹਦੇ ਹੁਕਮ 'ਚ ਹੋ ਰਿਹਾ ਸਾਰਾ ਕੁਛ, ਹਉਮੈ ਮੁੱਕ ਗਈ, ਫਿਰ ਮੈਂ ਮੇਰੀ ਮੁੱਕ ਗਈ, ਹੰਗਤਾ ਮਮਤਾ ਮੁੱਕ ਗਈ। ਹਉਮੈ ਦਾ ਅਰਥ ਹੈ ਹੰਗਤਾ ਅਤੇ ਮਮਤਾ, ਅੰਗਰੇਜ਼ੀ ਵਾਲੇ ਕਹਿ ਦਿੰਦੇ ਹੋ ਈਗੋ, ਨਹੀਂ ਰਹਿ ਜਾਂਦੀ। ਅੱਗੇ ਜੀ, ਦੋ ਪੌੜੀਆਂ ਪੂਰੀਆਂ ਹੋ ਗਈਆਂ ਕਿ ਨਹੀਂ?
ਹਾਂਜੀ,
ਆ ਦੋ ਨੰਬਰ ਆ ਗਿਆ ਹੁਣ ਇੱਥੇ, ਸੋ ਇਹਦਾ ਭਾਵ ਹੈ ਪੌੜੀਆਂ ਦੋ ਹੋ ਗਈਆਂ। ਸਾਰੀਆਂ ਕਿੰਨੀਆਂ ਨੇ ਜਪੁਜੀ ਸਾਹਿਬ ਦੀਆਂ? ਹਾਂ, 38 ਨੇ। 39ਵਾਂ ਕੀ ਹੈ?
ਸਲੋਕ,
ਸਲੋਕ, ਚਲੋ ਇੰਨਕ ਤਾਂ ਯਾਦ ਆ ਗਿਆ, ਰੱਬ ਦੀ ਕਿਰਪਾ, ਸ਼ਾਬਾਸ਼। ਅੱਗੇ ਜੀ,
ਗਾਵੇ ਕੋ ਤਾਣ ਹੋਵੇ ਕਿਸੇ ਤਾਣ,
ਦੁਲਾਵਾਂ ਠੀਕ ਲਾਈਆਂ ਨੇ ਉਹਨਾਂ ਨੇ, ਤਾਣ ਅਤੇ ਵਿਸ਼ਰਾਮ ਵੀ ਠੀਕ ਕੀਤਾ ਹੈ। ਸਿੱਧਾਂ ਨੇ ਪੁੱਛਿਆ ਹੈ ਮਹਾਰਾਜ ਜੀ, ਉਹਦੇ ਬਲ ਨੂੰ ਕੋਈ ਗਾ ਸਕਦਾ? ਤਾਣ ਨਾਮ ਹੈ ਬਲ ਦਾ, ਸ਼ਕਤੀ ਦਾ, ਰੱਬ ਦੀ ਸ਼ਕਤੀ ਨੂੰ, ਰੱਬ ਦੇ ਬਲ ਨੂੰ ਕੋਈ ਗਾ ਸਕਦਾ? ਮਹਾਰਾਜ ਜੀ ਕਹਿੰਦੇ ਨੇ ਪਹਿਲਾਂ ਦੋ ਤਰ੍ਹਾਂ ਦੇ ਅਰਥ ਹੋਣਗੇ ਇਹਦੇ ਵਿੱਚ। ਇੱਕ ਅਰਥ ਹੈਗਾ, ਹਾਂਜੀ, ਇਹ ਦੋ ਤਰ੍ਹਾਂ ਅਰਥ ਨੇ। ਇੱਕ ਨਿਸ਼ੇਧ ਪੱਖ ਕਹਿੰਦੇ ਨੇ, ਕਿਸੇ ਗੱਲ ਦਾ ਖੰਡਨ ਕਰਕੇ ਅਰਥ ਕਰਨਾ। ਦੂਜਾ ਹੁੰਦਾ ਵਿਧੀ ਪੱਖ, ਉਹਦੇ ਪੱਖ ਵਿੱਚ ਗੱਲ ਕਹਿ ਦੇਣੀ, ਮੰਡਣ ਕਰਨਾ। ਹੁਣ ਪਹਿਲਾਂ ਨਿਖੇਧ ਪੱਖ ਹੈ, ਗਾਵੈ ਕੋ, ਕੋ ਮੈਨੇ ਕੌਣ, ਗਾਵੈ ਗਾ ਸਕਦਾ ਹੈ, ਕਿਹਨੂੰ, ਤਾਣ, ਤਾਣ ਮੈਨੇ ਬਲ, ਰੱਬ ਦੀ ਪੂਰਨ ਸ਼ਕਤੀ ਦਾ ਕੌਣ ਕੋਈ ਗਾਇਨ ਕਰ ਸਕਦਾ ਹੈ। ਕੋ ਮੈਨੇ ਕੌਣ, ਗਾਵੈ ਗਾ ਸਕਦਾ, ਕੌਣ ਕੋਈ ਗਾ ਸਕਦਾ ਬਾਈ, ਉਹਦਾ ਸ਼ਕਤੀ ਕਿੰਨੀ ਕੁ ਹੈ, ਉਹਦਾ ਬਲ ਕਿੰਨਾ ਕੁ ਹੈ। ਅੱਗੇ ਹੋਵੇ, ਹੋਵੇ ਕਿਸੇ ਤਾਣ,
ਤਾਣ
ਉਹੀ ਗਾ ਸਕੂਗਾ ਜਿਹਦੇ ਕੋਲ ਉਨੀ ਸ਼ਕਤੀ ਹੋਵੇ ਜਿੰਨੀ ਰੱਬ ਦੀ ਸ਼ਕਤੀ ਹੈ, ਉਹੀ ਉਹਨੂੰ ਪੂਰਨ ਉਹਦੀ ਸ਼ਕਤੀ ਨੂੰ ਗਾਇਨ ਕਰ ਸਕਦਾ, ਗਾ ਸਕਦਾ। ਸੋ ਕੋ ਦਾ ਅਰਥ ਹੋ ਗਿਆ ਕੌਣ, ਕੌਣ ਕੋਈ ਗਾ ਸਕਦਾ ਹੈ ਉਹਦੇ ਬਲ ਨੂੰ, ਉਹਦੀ ਸ਼ਕਤੀ ਨੂੰ, ਉਹੀ ਗਾਵੇਗਾ ਜਿਹਦੇ ਕਿਸੇ ਕੋਲ ਉਹਦਾ ਤਾਣ ਬਲ ਹੋਵੇ। ਅੱਗੇ ਜੀ,
ਗਾਵੇ ਕੋ ਦਾਤ ਜਾਣੇ ਨਿਸ਼ਾਨ,
ਨੰਨਣ ਵਿਹਾਰੀ ਇਲਾਕੇ
ਨਿਸ਼ਾਨ।
ਆਪਾਂ ਕੱਲ੍ਹ ਪੁੱਛਿਆ ਸੀ ਨਾ ਕਿ ਸਿਹਾਰੀ ਕਿਹੜੇ ਪਾਸੇ ਲੱਗਦੀ ਅੱਖਰ ਦੇ, ਹਲ ਕਰਤੀ ਸੱਜੇ ਪਾਸੇ, ਵਾਹਤਾ ਭੋਗ
ਖੱਬੇ ਪਾਸੇ,
ਸਿਹਾਰੀ ਲੱਗਦੀ ਆ ਖੱਬੇ ਪਾਸੇ, ਅੱਖਰ ਦੇ ਲੈਫਟ ਸਾਈਡ ਸਿਹਾਰੀ ਲੱਗਦੀ ਹੈ, ਸੱਜੇ ਪਾਸੇ ਕੀ ਲੱਗਦੀ ਹੈ,
ਬਿਹਾਰੀ।
ਹਾਂ, ਤੇ ਫਿਰ ਸਿਹਾਬ ਪਹਿਲਾਂ ਕਾਹਨੂੰ ਕਹਿਤਾ, ਸ਼ੁਕਰ ਕਰੋ ਰੱਬ ਦਾ ਕਿਸੇ ਨੂੰ ਉੱਪਰ ਨਾ ਕਹਿ ਦਿੱਤੀ ਵੀ ਅੱਖਰ ਦੇ ਉੱਪਰ ਲੱਗਦੀ ਹੈ। ਸੋ ਇਸ ਲਈ ਸਿਹਾਰੀ ਹਮੇਸ਼ਾ ਅੱਖਰ ਦੇ ਖੱਬੇ ਪਾਸੇ, ਬਿਹਾਰੀ ਸੱਜੇ ਪਾਸੇ। ਹੁਣ ਨੰਨੇ ਦੇ ਸੱਜੇ ਪਾਸੇ ਲੱਗੀ ਹੈ ਨਾ, ਬਿਹਾਰੀ ਹੈ, ਉਹਦੀ ਆਵਾਜ਼ ਕਰਾਂਗੇ ਨੀਸਾਨ, ਨੰਨੇ ਨੂੰ ਬਿਹਾਰੀ ਨੀ, ਜੇ ਨ ਸਿਹਾਰੀ ਨੂੰ ਫਿਰ ਪੜ੍ਹਦੇ ਨਿਸ਼ਾਨ, ਸੋ ਬਿਹਾਰੀ ਲਾਵਾਂਗੇ। ਸਾਹਿਬ ਗਾਵੈ ਕੋ ਦਾਤ,
ਅੱਛਾ ਦਾਤ,
ਸੁਣੋ ਹੁਣ, ਹੁਣ ਜਿੰਨੇ ਅਗਲੇ ਵਿਸ਼ਰਾਮ ਨੇ ਨਾ, ਗਾਵੈ ਕੋ 'ਤੇ ਆ ਜਾਣਗੇ। ਪਹਿਲਾਂ ਦੋਵੇਂ ਵਿਸ਼ਰਾਮ ਜਿਹੜੇ ਸੀ ਵਿਚਕਾਰ ਕੀਤੇ ਸੀ ਨਾ, ਗਾਵੈ ਕੋ ਦਾਤ 'ਤੇ, ਅਤੇ ਹੁਣ ਜਿਹੜੇ ਅਗਲੇ ਵਿਸ਼ਰਾਮ ਨੇ ਉਹ ਸਾਧ ਸੰਗਤ ਜੀ ਗਾਵੈ ਕੋ 'ਤੇ ਹੀ ਕਰ ਜਾਣੇ ਨੇ। ਗਾਵੈ ਕੋ,
ਗਾਵੈ ਕੋ,
ਜਾਂ ਇਹਦਾ ਵਿਸ਼ਰਾਮ ਦਾਤ 'ਤੇ ਵੀ ਠੀਕ ਹੈ, ਇਹਦਾ ਦਾਤ 'ਤੇ ਵੀ ਲੱਗ ਜਾਂਦਾ, ਇਹਨੂੰ ਦਾਤ 'ਤੇ ਕਰ ਲਓ। ਅਗਲੀਆਂ ਜਿਹੜੀਆਂ ਲਾਈਨਾਂ ਨੇ ਉਹਦੇ ਸਾਰੇ ਵਿਸ਼ਰਾਮ ਗਾਵੈ ਕੋ 'ਤੇ ਹੀ ਆਉਣਗੇ, ਇਹਦਾ ਦਾਤ 'ਤੇ ਆ ਜਾਏਗਾ। ਗਾਵੈ ਕੋ ਦਾਤ,
ਗਾਵੈ ਕੋ ਦਾਤ,
ਜਾਣੇ ਨੀਸਾਨ,
ਜਾਣੇ ਨੀਸਾਨ,
ਉਹਦੀ ਦਾਤ ਨੂੰ ਕੋ ਮੈਨੇ ਕੌਣ ਕੋਈ ਗਾਵੈ, ਕੌਣ ਕੋਈ ਗਾ ਸਕਦਾ ਹੈ, ਨਹੀਂ ਕੋਈ ਗਾ ਸਕਦਾ। ਕਿੰਨੀਆਂ ਦਾਤਾਂ ਨੇ, ਕਿੰਨੀਆਂ ਦਾਤਾਂ ਦਿੱਤੀਆਂ, ਘਰ ਦੇ ਦਿੱਤੇ, ਪੁੱਤਰ ਧੀਆਂ ਦੇ ਦਿੱਤੇ, ਐ ਮੁਲਖਾਂ 'ਚ ਆਉਣਾ ਦੇ ਦਿੱਤਾ, ਅਤੇ ਹੋਰ ਕਿੰਨੀਆਂ ਦਾਤਾਂ ਨੇ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ, ਗਾਈਆਂ ਨਹੀਂ ਜਾ ਸਕਦੀਆਂ। ਜਾਣਾ ਨਿਸ਼ਾਨ, ਨਿਸ਼ਾਨ ਦਾ ਅਰਥ ਸਤਸੰਗ ਪ੍ਰਗਟ ਹੁੰਦਾ, ਜੇ ਕੋਈ ਪ੍ਰਗਟ ਕਰਕੇ ਜਾਣਦਾ ਹੋਵੇ। ਹਾਂਜੀ, ਕਿੰਨੀਆਂ ਕੁ ਉਹਦੀਆਂ ਦਾਤਾਂ ਨੂੰ ਪ੍ਰਗਟ ਕਰ ਦਾਂਗੇ, ਜੇ ਕੋਈ ਪ੍ਰਗਟ ਕਰਨਾ ਜਾਣਦਾ ਹੋਵੇ ਤਾਂ ਭਾਈ ਉਹੀ ਕੋਈ ਗਾ ਸਕਦਾ, ਨਹੀਂ ਤਾਂ ਪ੍ਰਗਟ ਕੀਤੀਆਂ ਨਹੀਂ ਜਾ ਸਕਦੀਆਂ ਕਿੰਨੀਆਂ ਕੁ ਨੇ। ਨਿਸ਼ਾਨ ਦੇ ਇਹ ਬਹੁਤਕ ਸ਼ਬਦ ਹੈ, ਨਿਸ਼ਾਨ ਚਾਰ ਪੰਜ ਅਰਥ ਰੱਖਦਾ ਹੈ। ਨਿਸ਼ਾਨ ਨਾਮ ਇੱਥੇ ਆ ਗਿਆ ਪ੍ਰਗਟ, ਅਗਲਾ ਅਰਥ ਵੀ ਲਿਖ ਲਓ। ਨਿਸ਼ਾਨ ਕਹਿੰਦੇ ਨੇ ਨਿਸ਼ਾਨ ਸਾਹਿਬ ਨੂੰ, ਇੱਕ ਨਿਸ਼ਾਨ ਨਾਮ ਚਿੰਨ੍ਹ ਦਾ ਵੀ ਹੁੰਦਾ, ਪ੍ਰਵਾਨਾ ਚਿੱਠੀ ਦਾ ਅਰਥ ਵੀ ਹੁੰਦਾ ਨਿਸ਼ਾਨ। ਨਿਸ਼ਾਨ ਨਾਮ ਉਹ ਨਗਾਰਾ ਪਿਆ ਸਾਹਮਣੇ, ਇਹਨੂੰ ਵੀ ਨਿਸ਼ਾਨ ਕਹਿੰਦੇ ਨੇ, ਧੌਂਸਾ। ਪਰ ਇੱਥੇ ਜਿਹੜਾ ਅਰਥ ਨਿਸ਼ਾਨ ਦਾ ਲੱਗ ਰਿਹਾ ਹੈ ਉਹ ਹੈ ਪ੍ਰਗਟ, ਜੇ ਕੋਈ ਉਹਨੂੰ ਪ੍ਰਗਟ ਜਾਣਦਾ ਹੋਵੇ, ਕੌਣ ਕੋਈ ਉਹਦੀ ਦਾਤ ਨੂੰ ਪਾਈ ਗਾ ਸਕਦਾ ਹੈ, ਨਹੀਂ ਗਾਈ ਜਾ ਸਕਦੀ। ਗਾਵੈ ਨਿਸ਼ਾਨ ਮੈਨੇ ਪ੍ਰਗਟ, ਪੜ੍ਹੋ ਜੀ ਅੱਗੇ।
ਪੁੱਛਦੇ ਫਾਰਸੀ ਦਾ ਸ਼ਬਦ ਹੈ ਜੀ
ਨਿਸ਼ਾਨ, ਨਹੀਂ ਇਹ ਜਿਹੜਾ ਹੈ ਬ੍ਰਿਜ ਭਾਸ਼ਾ ਬੋਲੀ ਦਾ ਹੈ।
ਗਾਵੈ ਕੋ ਗੁਣ ਵਡਿਆਈਆਂ ਚਾਰ,
ਇੱਕ ਮਿੰਟ, ਹਾਂਜੀ ਦੇਖੋ, ਇਹ ਜਿਹੜਾ ਫਾਰਸੀ ਦੇ ਵਿੱਚ ਤਾਂ ਕਹਿੰਦੇ ਨਿਸ਼ਾਨ, ਨਿਸ਼ਾਨ ਸਾਹਿਬ ਨੂੰ, ਜੇ ਫਾਰਸੀ ਦਾ ਸ਼ਬਦ ਹੈ ਝੰਡਾ ਕਹਿ ਦਿੰਦੇ ਹਾਂ। ਅਤੇ ਜਿਹੜਾ ਆ ਗਈ ਆਪਣੀ ਇਹਦੇ 'ਚ ਬੋਲੀ ਜਿਹੜੀ ਹੈ ਬ੍ਰਿਜ ਭਾਸ਼ਾ ਦੀ, ਉਹਦੇ ਨਿਸ਼ਾਨ ਹੁੰਦਾ ਕਿਸੇ ਚੀਜ਼ ਨੂੰ ਪ੍ਰਗਟ, ਜਾਣਾ ਨਿਸ਼ਾਨ, ਜੇ ਪ੍ਰਗਟ ਹੀ ਪਰਮੇਸ਼ੁਰ ਨੂੰ ਕੋਈ ਜਾਣਦਾ ਹੋਵੇ, ਹਾਂਜੀ, ਜਾਂ ਉਹਨਾਂ ਦਾਤਾਂ ਨੂੰ ਕੋਈ ਪ੍ਰਗਟ ਕਰਕੇ ਦੱਸ ਸਕਦਾ ਹੋਵੇ, ਤਾਂ ਕੌਣ ਕੋਈ ਆ ਜਿਹੜਾ ਉਹਦੀ ਦਾਤ ਨੂੰ ਗਾ ਸਕਦਾ ਹੈ। ਪ੍ਰਗਟ ਕਰ ਸਕਦੇ ਹਾਂ ਆਪਾਂ ਵੀ ਕਿੰਨੀਆਂ ਕੁ ਦਾਤਾਂ ਨੇ, ਇੱਕ ਕਰ ਲਵਾਂਗੇ, ਦੋ ਕਰ ਲਵਾਂਗੇ, ਦਸ ਕਰ ਲਵਾਂਗੇ, ਵੀਹ ਕਹਿ ਲਵਾਂਗੇ, ਸਮੁੱਚੀਆਂ ਤਾਂ ਪ੍ਰਗਟ ਨਾ ਕਰੀਆਂ ਜਾਂਦੀਆਂ। ਸੋ ਨਿਸ਼ਾਨ ਦਾ ਤਾਂ ਪ੍ਰਗਟ, ਜਾਣਾ ਮੈਨੇ ਜਾਣਦਾ, ਪ੍ਰਗਟ ਜਾਣ ਕੇ ਕੌਣ ਕੋਈ ਉਹਦੀਆਂ ਦਾਤਾਂ ਨੂੰ ਗਾ ਸਕਦਾ ਹੈ, ਸਮਝ ਆ ਗਈ। ਜਾਣਾ ਨਿਸ਼ਾਨ ਪ੍ਰਗਟ ਜਾਣ ਕੇ, ਪ੍ਰਗਟ ਕਰਕੇ ਦੱਸੇ ਕੋਈ ਉਹਦੀਆਂ ਦਾਤਾਂ ਨੂੰ, ਕੋ ਕੌਣ ਕੋਈ ਜਾਣ ਸਕਦਾ। ਹਾਂਜੀ ਅੱਗੇ ਚੱਲੀਏ ਫਿਰ ਹੁਣ ਬੋਲੋ ਜੀ ਫਿਰ
ਗਾਵੇ ਕੋ ਗੁਣ ਵਡਿਆਈ
ਹੁਣ ਇੱਥੇ ਗਾਵੇ ਕਹਿਤਾ ਤੁਸੀਂ ਦਰਾਮ ਇੱਥੇ ਲਓਗੇ ਮੰਗੂ ਸਾਬਾਸ
ਗਾਵੇ ਕੋ
ਗਾਵੇ ਪੂਰੀਆਂ
ਗਾਵੇ
ਹੁਣ ਲੱਗੀਆਂ ਨੇ
ਗਾਵੇ
ਕੋ
ਗੁਣ ਵਡਿਆਈਆਂ ਚਾਰ
ਵਡਿਆਈਆਂ ਕਹਿਣ ਦੀ ਲੋੜ ਨਹੀਂ ਜਿਵੇਂ ਆਪਾਂ ਪਹਿਲਾਂ ਵਿਚਾਰਿਆ ਸੀ ਵਡਿਆਈ ਇੱਕ ਵਚਨ ਹੈ ਸਿੰਗੂਲਰ ਨਾਊਨ ਹੈ ਵਡਿਆਈਆ ਪਲੂਰਲ ਹੈ ਬਹੁ ਵਚਨ ਹੈ ਐੜੇ ਦਾ ਕਹਿੰਦਾ ਉਹਨੂੰ ਪਹਿਲਾਂ ਹੁਣ ਜਿਹੜਾ ਇਹਨੂੰ ਬਹੁ ਵਚਨ ਬਣਾ ਰਿਹਾ ਬਿੰਦੀ ਲਾਉਣ ਦੀ ਲੋੜ ਨਹੀਂ ਗਾਵੇ ਕੋ
ਗਾਵੇ ਕੋ
ਇੱਥੇ ਵਿਸ਼ਰਾਮ ਹੋ ਗਿਆ ਗੁਣ ਵਡਿਆਈ ਆ ਚਾਰ
ਗੁਣ ਵਡਿਆਈ ਆ ਚਾਰ
ਚਾਰ ਇੱਥੇ ਗਿਣਤੀ ਦਾ ਅਰਥ ਨਹੀਂ ਚਾਰ ਦੀ ਗਿਣਤੀ ਦਾ ਭਾਵ ਨਹੀਂ ਚਾਰ ਦਾ ਅਰਥ ਹੁੰਦਾ ਸੁੰਦਰ ਉਹਦੀਆਂ ਸੁੰਦਰ ਵਡਿਆਈਆਂ ਦੇ ਵਡਿਆਈਆਂ ਨੂੰ ਅਤੇ ਉਹਦੇ ਗੁਣਾਂ ਨੂੰ ਗਾਵੇ ਕੋ ਕੌਣ ਕੋਈ ਗਾ ਸਕਦਾ ਹੈ ਹਾਂਜੀ ਚਾਰ ਦਾ ਅਰਥ ਸੁੰਦਰ
ਗਾਵੇ ਕੋ
ਜਾਂ ਜਿਹੜਾ ਹੈ ਸੰਸਕ੍ਰਿਤ ਵਿੱਚ ਚਾਰ ਚਤੁਰ ਨੂੰ ਵੀ ਕਹਿੰਦੇ ਨੇ ਕੌਣ ਕੋਈ ਅਜਿਹਾ ਚਤੁਰ ਪੁਰਸ਼ ਹੈ ਜਿਹੜੇ ਦੇ ਗੁਣਾਂ ਨੂੰ ਉਹਦੀਆਂ ਵਡਿਆਈਆਂ ਨੂੰ ਕੋਈ ਗਾ ਸਕਦਾ ਹੋਵੇ ਸੋ ਪੰਜਾਬੀ ਵਿੱਚ ਚਾਰ ਜਿਹੜਾ ਹੈ ਚਾਰ ਦੀ ਗਿਣਤੀ ਦਾ ਭਾਵ ਹੁੰਦਾ ਹੈ ਅਤੇ ਸੁੰਦਰ ਜਿਹੜਾ ਹੈ ਇਹ ਉਸ ਬੋਲੀ ਵਿੱਚ ਆ ਜਾਂਦਾ ਜਿਹੜਾ ਕਿ ਸੰਸਕ੍ਰਿਤ ਵੀ ਕਹਿ ਲਓ ਜਾਂ ਬ੍ਰਿਜ ਭਾਸ਼ਾ ਚਲੋ ਜੀ
ਗਾਵੇ ਕੋ
ਫਿਰ ਅੱਧੀਆਂ ਦਲਾਵਾਂ ਲੱਗੀਆਂ ਪੂਰੀਆਂ
ਗਾਵੇ
ਹਾਂ ਹੁਣ ਲੱਗੀਆਂ ਨੇ ਦੇਖੋ
ਗਾਵੇ ਕੋ
ਇੱਕ ਮਿੰਟ ਸਾਰੇ ਪੰਥ ਨੂੰ ਪੁੱਛ ਲਈਏ ਸੁਣਾਇਓ ਤਾਂ ਕੀ ਗਾਵੇ ਆ ਕਿ ਹੋਇਆ
ਗਾਵੇ
ਗਾਵੇ ਠੀਕ ਹੈ ਗਾਵੇ ਕੋ
ਗਾਵੇ ਕੋ
ਇੱਥੇ ਵਿਸ਼ਰਾਮ ਹੋ ਗਿਆ ਅੱਗੇ
ਵਿਦਿਆ ਵਿਖਮ ਵਿਚਾਰ
ਹਾਂ ਵਾਵਿਨ ਬਿਹਾਰੀ ਠੀਕ ਲਾਤੀ ਵਿਦਿਆ ਜਿਹੜੀ ਵਿਦਿਆ ਵਿਖਮ ਨੇ ਔਖੀ ਜਿਹੜੀ ਵਿਦਿਆ ਵਾ ਕਿੰਨੀ ਔਖੀ ਆ ਵੇਦਾਂ ਦਾ ਪੜ੍ਹਨਾ ਸ਼ਾਸਤਰਾਂ ਦਾ ਪੜ੍ਹਨਾ ਐਸੀ ਜਿਹੜੀ ਵਿਦਿਆ ਦਾ ਵਿਚਾਰ ਜੋ ਬੜਾ ਔਖਾ ਹੈ ਜਿਹਨੇ ਉਹਨੇ ਇੰਨੀਆਂ ਵਿਦਿਆ ਬਣਾਈਆਂ ਨੇ ਮਹਾਰਾਜ ਜੀ ਨੇ ਗਾਵੇ ਕੋ ਉਹਨੂੰ ਕੌਣ ਕੋਈ ਗਾ ਸਕਦਾ ਕੋਈ ਕਹਿ ਸਕਦਾ ਮੈਂ ਪੂਰੀ ਵਿਦਿਆ ਨੂੰ ਗਾ ਲਿਆ ਮੈਂ ਸਾਰੀ ਵਿਦਿਆ ਪੜ੍ਹ ਲਈ ਹੈ ਸੋ ਵਿਖਮ ਵਿਦਿਆ ਜਿਹੜੀ ਔਖੀ ਵਿਖਮ ਨਾਮ ਕਠਨ ਦਾ ਜਿਹੜੀ ਇੰਨੀ ਔਖੀ ਵਿਦਿਆ ਪਈ ਹੈ ਤਾਂ ਉਹਨੂੰ ਕੌਣ ਕੋਈ ਭਾਈ ਵਿਚਾਰ ਕੇ ਗਾ ਸਕਦਾ ਹੈ ਸੰਸਕ੍ਰਿਤ ਵਿੱਚ ਉਹਨੂੰ ਵਿਸ਼ਮ ਕਹਿੰਦੇ ਨੇ ਵਿਸ਼ਮ ਤੋਂ ਬਣਿਆ ਵਿਖਮ ਪ੍ਰਾਕਿਰਤਿਕ ਬੋਲੀ ਵਿੱਚ ਸੋ ਜਿਹਦਾ ਅਰਥ ਹੈ ਔਖਾ ਜਿਹੜੀ ਵਿਦਿਆ ਦਾ ਵਿਚਾਰ ਕਰਨਾ ਬੜਾ ਔਖਾ ਹੈ ਇਸ ਕਰਕੇ ਜਾਂ ਔਖੀ ਜਿਹੜੀ ਵਿਦਿਆ ਹੈ ਉਹਨੂੰ ਕੌਣ ਕੋਈ ਗਾ ਸਕਦਾ ਹੈ ਜਿਹਨੇ ਇੰਨੀ ਵਿਦਿਆ ਬਣਾਈ ਹੈ ਕਿੰਨੀ ਫਿਲਾਸਫੀ ਹੈ ਹਾਂਜੀ
ਗਾਵੇ ਕੋ ਸਾਜ ਕਰੇ ਤਨ ਖੇ
ਹਾਂ ਭਾਈ ਕੌਣ ਕੋਈ ਗਾ ਸਕਦਾ ਪਹਿਲਾਂ ਸਰੀਰ ਨੂੰ ਸਾਜਦਾ ਮਾਂ ਦੇ ਗਰਭ ਵਿੱਚ ਇੱਕ ਛੋਟੇ ਜਿਹੇ ਖੂਨ ਦੇ ਤੁਪਕੇ ਤੋਂ ਮਾਂ ਦੇ ਪੇਟ ਵਿੱਚ ਬੱਚੇ ਨੂੰ ਕਿਵੇਂ ਬਣਾਉਂਦਾ ਕਿਵੇਂ ਸਾਜਦਾ ਸਾਜ ਕੇ ਉਹਨੂੰ ਫਿਰ 6 ਮਹੀਨੇ ਵਿੱਚ ਪੂਰਾ ਕਰਦਾ ਅੰਗ ਪ੍ਰਤੰਗ ਉਹਦੇ ਪੂਰੇ ਕਰ ਦਿੰਦਾ ਅੰਦਰ ਜੀਵਾਤਮਾ ਪਾ ਦਿੰਦਾ ਕਿੰਨਾ ਸੋਹਣਾ ਸਾਜਿਆ ਮਾਂ ਦੇ ਗਰਭ ਦੀ ਕਿੰਨੀ ਅਗਨੀ ਤੇਜ਼ ਹੈ ਉਹਨੂੰ ਸੜ ਨਹੀਂ ਦਿੱਤਾ ਉਸ ਅਗਨੀ ਦੇ ਨਾਲ ਬਚਾ ਕੇ ਰੱਖਿਆ 100 ਜਨਮ ਦੀ ਸੋਝੀ ਬਖਸ਼ ਦਿੰਦਾ ਬੱਚੇ ਨੂੰ ਉਸ ਵੇਲੇ ਪਿਛਲੇ 100 ਜਨਮ ਦਾ ਪਤਾ ਹੁੰਦਾ ਮੈਂ ਕੀ ਸੀ ਸੋ ਐਸਾ ਉਹਨੂੰ ਸਾਜਿਆ ਸਾਜ ਕੇ ਤਨ ਮੈਨੇ ਸਰੀਰ ਨੂੰ ਬਣਾਇਆ ਸਾਜਿਆ ਫਿਰ ਸਾਜ ਕੇ ਕੀ ਕਰਦਾ ਬਾਅਦ ਵਿੱਚ ਖੇ ਮੁੜ ਕੇ ਫੇਰ ਮਾਰ ਦਿੱਤਾ ਖੇ ਕਰ ਦਿੱਤਾ ਮਿੱਟੀ ਬਣਾ ਦਿੱਤਾ ਸੋ ਇਸ ਤਰ੍ਹਾਂ ਉਹਨੂੰ ਕੌਣ ਕੋਈ ਗਾ ਸਕਦਾ ਜਿਹੜਾ ਸਰੀਰਾਂ ਨੂੰ ਸਾਜਦਾ ਸਾਜ ਕੇ ਪਾਲਦਾ ਪਾਲ ਕੇ ਫਿਰ ਮਾਰ ਦਿੰਦਾ ਕੌਣ ਕੀ ਉਹਨੂੰ ਗਾ ਸਕਦਾ ਗਾਵੇ ਕੋ ਕੌਣ ਕੋਈ ਗਾਵੇ ਹਾਂਜੀ
ਗਾਵੇ ਕੋ ਜੀ ਲੈ ਫਿਰ ਦੇਹ
ਹਾਂਜੀ ਸੋ ਪਹਿਲਾਂ ਭਾਈ ਜੀ ਅਤੇ ਦੇਹ ਜੀਆਂ ਨੂੰ ਜੀਆਂ ਦੀ ਦੇਹ ਬਣਾਉਂਦਾ ਜੀਆਂ ਨੂੰ ਦਿੰਦਾ ਸੰਸਾਰ 'ਚ ਆਉਣਾ ਦੇ ਕੇ ਲੈ ਫਿਰ ਲੈ ਜਾਂਦਾ ਪਹਿਲਾਂ ਜੀ ਦੇ ਦਿੱਤੇ ਸਰੀਰ ਦੇ ਦਿੱਤਾ ਸਰੀਰ ਦੇ ਵਿੱਚੋਂ ਫਿਰ ਜਿਹੜਾ ਸੀ ਲੈ ਗਿਆ ਜਿਹੜੀ ਜੀਵ ਆਤਮਾ ਸੀ ਕੱਢ ਕੇ ਲੈ ਗਿਆ ਸਰੀਰ ਪਿਆ ਹੀ ਰਹਿ ਗਿਆ ਉੱਥੇ ਸੋ ਕੌਣ ਕੋਈ ਉਹਦਾ ਉਹਨੂੰ ਗਾ ਸਕਦਾ ਜਿਹੜਾ ਜੀਆਂ ਨੂੰ ਭਾਈ ਪਹਿਲਾਂ ਜੀ ਦਾਨ ਦਿੰਦਾ ਫਿਰ ਦੇ ਕੇ ਲੈ ਜਾਂਦਾ ਸੋ ਕੌਣ ਕੋਈ ਉਹਨੂੰ ਗਾ ਸਕਦਾ ਨਹੀਂ ਗਾਇਆ ਜਾ ਸਕਦਾ ਜਾਂ ਫਿਰ ਇਸ ਨਿਖੇਧ ਪੱਖ ਅਨੁਸਾਰ ਸਾਰੇ ਅਰਥ ਦੂਜੀ ਤਰ੍ਹਾਂ ਕਰ ਲਓ ਗਾਵੇ ਕੋ ਜੀ ਲੈ ਫਿਰਦੇ ਉਹਨੂੰ ਕੋਈ ਗਾਉਂਦਾ ਵੀ ਪਹਿਲਾਂ ਜੀਆਂ ਨੂੰ ਦਿੰਦਾ ਬਣਾਉਂਦਾ ਫਿਰ ਲੈ ਜਾਂਦਾ ਇੱਦਾਂ ਵੀ ਉਹਨੂੰ ਗਾਉਂਦੇ ਨੇ ਇਹ ਵਿਧੀ ਪੱਖ ਅਨੁਸਾਰ ਹੋ ਗਿਆ ਅੱਗੇ
ਗਾਵੇ ਕੋ ਜਾਪੇ
ਗਾਵੇ ਤਾਂ ਨਾ ਰੁਕੋ ਕੋ ਤੇ ਰੁਕਿਆ ਕਰੋ ਗਾਵੇ ਕੋ
ਗਾਵੇ ਕੋ
ਇੱਥੇ ਬ੍ਰੇਕ ਮਾਰਤੇ ਬਸ
ਜਾਪੇ ਜਾਪੈ ਦਿਸੈ ਦੂਰ।
ਹਾਂ ਭਾਈ, ਗਾਵੈ ਕੋ, ਕੌਣ ਕੋਈ ਗਾ ਸਕਦਾ ਹੈ ਜਿਹੜਾ ਕਿ ਜਾਪੈ ਦਿਸੈ ਦੂਰ, ਬੁੱਧੀ ਨਾਲ ਜਿਹੜਾ ਦੂਰ ਜਾਪਿਆ ਜਾਂਦਾ, ਜਾਪਿਆ ਮੈਨੂੰ ਜਾਣਿਆ ਜਾਂਦਾ, ਬੁੱਧੀ ਕਰਕੇ ਜਿਹੜਾ ਦੂਰ ਜਾਪੀਂਦਾ ਹੈ, ਅਤੇ ਅੱਖਾਂ ਕਰਕੇ ਦਿਸੈ ਦੂਰ, ਅੱਖਾਂ ਨਾਲ ਬੜਾ ਦੂਰ ਅਜੇ ਦੀਂਦਾ। ਸੋ ਬੜਾ ਇਹ ਅਸ਼ਚਰਜ ਦੀ ਗੱਲ ਹੈ, ਕੌਣ ਕੋਈ ਗਾ ਸਕਦਾ ਹੈ। ਹਾਂਜੀ,
ਗਾਵੈ ਕੋ ਵੇਖੈ ਹਾਦਰਾ ਹਦੂਰ।
ਹਾਂ, ਗਾਵੈ ਕੋ, ਕੌਣ ਕੋਈ ਗਾ ਸਕਦਾ ਜਿਹੜਾ ਭਾਈ ਹਾਦਰਾ ਹੁੰਦਾ ਨੇੜੇ ਤੋਂ ਨੇੜੇ, ਹਦੂਰ ਹੁੰਦਾ ਜਿਹੜਾ ਕੋਲ ਹੋ ਕੇ ਵੇਖੇ। ਹਾਦਰਾ ਦੇ ਅਰਥ ਨੇ ਨੇੜੇ ਤੋਂ ਨੇੜੇ, ਜਿਹੜਾ ਭਾਈ ਉਹ ਨੇੜੇ ਤੋਂ ਨੇੜੇ ਵੇਖੀਂਦਾ ਹੈ, ਉਹਨੂੰ ਕੌਣ ਕੋਈ ਗਾ ਸਕਦਾ। ਫਿਰ ਹਦੂਰ ਜਿਹੜਾ ਆਪ ਪਰਮੇਸ਼ਰ ਨੇੜੇ ਹੋ ਕੇ, ਦ੍ਰਿਸ਼ਟਾ ਹੋ ਕੇ, ਦੇਖਣ ਵਾਲਾ ਹੋ ਕੇ ਸਾਡੇ ਕਰਮਾਂ ਨੂੰ ਦੇਖ ਰਹੇ ਹੈ, ਗਾਵੈ ਕੋ, ਉਹਨੂੰ ਕੌਣ ਕੋਈ ਗਾ ਸਕਦਾ ਹੈ। ਅੱਗੇ
ਕਥਨਾ ਕਥੀ ਨਾ ਆਵੈ ਤੋਟ।
ਸਿੱਧਾਂ ਨੇ ਪੁੱਛਿਆ, ਮਹਾਰਾਜ ਜੀ, ਫਿਰ ਉਹਦੇ ਕਥਨ ਤਾਂ ਕੋਈ ਤੋਟ ਆ ਜਾਂਦੀ ਹੋਵੇਗੀ ਜਿਹੜੀ ਕਥਾ ਕਰਦੇ ਨੇ ਉਹਦੀ? ਕਹਿੰਦੇ ਹੋਣਗੇ ਲਓ ਵੀ ਕਥਾ ਮੁੱਕ ਗਈ, ਤੋਟਾ ਆ ਜਾਂਦਾ ਹੋਵੇਗਾ। ਮਹਾਰਾਜ ਕਹਿੰਦੇ ਨਹੀਂ ਭਾਈ, ਕਥਨਾ ਜਿਹੜਾ ਉਹਦਾ ਕਥਾ ਜਿਹੜੀ ਉਹਦੀ, ਉਹਨੂੰ ਕਥੀ, ਉਹਨੂੰ ਕਥਨ ਕਰਨ ਦੀ ਨਾ ਆਵੇ ਤੋਟ, ਤੋਟਾ ਨਹੀਂ ਆਉਂਦਾ, ਉਹਦੀ ਕਥਾ ਮੁੱਕ ਨਹੀਂ ਸਕਦੀ। ਕੌਣ ਕੋਈ ਕਹਿ ਸਕਦਾ ਮੈਂ ਉਹਦੀ ਕਥਾ ਪੂਰੀ ਕਰ ਦਿੱਤੀ ਹੈ? ਸੋ ਉਹ ਕਥਾ ਉਹਦੀ ਭਾਈ ਤੋਟ ਘਾਟਾ ਨਹੀਂ ਆਉਂਦਾ, ਮੁੱਕਣ ਵਾਲੀ ਨਹੀਂ। ਅੱਗੇ
ਕਥ ਕਥ ਕਥੀ ਕੋਟੀ ਕੋਟ ਕੋਟ।
ਸਿੱਧ ਕਹਿਣ ਲੱਗੇ, ਮਹਾਰਾਜ ਕੋਈ ਵੱਡੇ ਜਿਹੜੇ ਵੱਡੇ ਨੇ ਕਥਾ ਕਰਨ ਵਾਲੇ, ਉਹ ਤਾਂ ਕਹਿੰਦੇ ਹੋਣਗੇ ਵੀ ਅਸੀਂ ਕਥਾ ਪੂਰੀ ਕਰ ਲਈ ਹੈ, ਕਥਾਗਰ ਬੜੇ ਬੜੇ। ਮਹਾਰਾਜ ਕਹਿੰਦੇ ਨਹੀਂ, ਕੋਟੀ ਕੋਟ ਕੋਟ, ਕੋਟੀ ਦਾ ਅਰਥ ਅਤੇ ਕੋਟ ਦਾ ਅਰਥ ਕਰੋੜਾਂ। ਮਹਾਰਾਜ ਜੀ ਕਹਿੰਦੇ ਵੱਡਿਆਂ ਦੀ ਸੁਣ ਲਓ, ਕਰੋੜਾਂ ਵਾਰ ਭਾਵੇਂ ਬ੍ਰਹਮਾ ਵੀ ਉਹਦੀ ਕਥਾ ਨੂੰ ਕਥ, ਮੈਨੇ ਉਹਦੇ ਕਥਨ ਨੂੰ, ਕਥ ਦਾ ਫੇਲ ਆ ਗਿਆ, ਕਥਨ ਕਰਦਾ ਹੋਵੇ, ਕਥੀ ਕਥਾਵਾਚਕ ਬਣ ਕੇ, ਬ੍ਰਹਮਾ ਵਰਗੇ ਵੀ ਕਰੋੜਾਂ ਵਾਰੀ ਉਹਦੀ ਕਥਾ ਦਾ ਕਥਨ ਕਰਦੇ ਹੋਣ। ਫਿਰ ਅੱਗੇ ਆ ਗਿਆ ਕੋਟ, ਫਿਰ ਵਿਸ਼ਨੂੰ ਵਰਗੇ ਵੀ ਬੜੇ ਦੇਵਤੇ ਉਹਦੀ ਕਥ ਕਥਾ ਨੂੰ, ਕਥ ਮੈਨੇ ਕਥਨ, ਕਥੀ ਮੈਨੇ ਕਥਾਵਾਚਕ ਬਣ ਕੇ ਕਰਦੇ ਹੋਣ, ਇਵੇਂ ਸ਼ਿਵਜੀ ਵਰਗੇ ਵੀ ਕੋਟ ਕਰੋੜਾਂ ਹੀ ਉਹਦੀ ਕਥਾ ਦਾ ਕਥਨ ਕਰਦੇ ਹੋਣ, ਕਥਾ ਵਾਲੇ ਬਣ ਕੇ, ਪਰ ਉਹਦਾ ਪੂਰਾ ਕਥਨ ਨਹੀਂ ਕੋਈ ਕਰ ਸਕਿਆ। ਹਾਂਜੀ,
ਦੇਂਦਾ ਦੇ,
ਇੱਥੇ ਬਿੰਦੀ ਨਹੀਂ ਲਈ ਲਾਉਣੀ, ਦੇਦਾ
ਦੇਦਾ
ਦੇ
ਲੈਂਦੇ ਥੱਕ ਪਾਹੇ।
ਹਾਂਜੀ ਮਹਾਰਾਜ, ਕਿੰਨੀਆਂ ਕੁ ਫਿਰ ਉਹ ਦਾਤਾਂ ਜਿਹੜੀਆਂ ਦਿੰਦਾ, ਕਿੰਨੇ ਕੁ ਉਤੋਂ ਲੈਂਦੇ ਨੇ? ਸਵਾਲ ਮਹਾਰਾਜ ਦੇ ਕੀਤਾ ਸਿੱਧਾਂ ਨੇ, ਸਤਿਗੁਰੂ ਉੱਤਰ ਦਿੰਦੇ ਨੇ, ਦੇਦਾ ਦੇ,
ਦੇਦਾ ਦੇ,
ਦੇਦਾ ਕੌਣ ਹੈ? ਦਾਤਾ, ਦੇਣ ਵਾਲਾ, ਦੇ ਮੈਨੇ ਦਈ ਜਾਂਦਾ, ਉਹ ਦੇਣ ਵਾਲਾ ਵਾਹਿਗੁਰੂ ਪਰਮੇਸ਼ੁਰ ਦਾਤਾ, ਦਈ ਜਾਂਦਾ, ਦਈ ਜਾਂਦਾ। ਕਿੰਨੀਆਂ ਦਾਤਾਂ ਦਿੱਤੀਆਂ? ਆ ਪੁੱਤਰ ਔਲਾਦ ਦੀ ਦਾਤ ਦਿੱਤੀ, ਲੈ ਕੇ ਦਿਖਾਓ ਕਿਸੇ ਦੁਕਾਨ ਤੋਂ, ਮਿਲ ਜੂ ਕਿਤੋਂ ਮੁੱਲ? ਸੋ ਅਈਆਂ ਜਿਹੀਆਂ ਦਾਤਾਂ ਦਿੰਦਾ ਹੈ, ਦਈ ਜਾਂਦਾ, ਦਈ ਜਾਂਦਾ ਹੈ, ਲੈਂਦੇ ਲੈਣ ਵਾਲੇ ਥੱਕ ਪਾਹੇ, ਥੱਕ ਜਾਂਦੇ ਨੇ, ਇੰਨੀਆਂ ਦਾਤਾਂ ਦਿੰਦਾ, ਦੇਣ ਵਾਲਾ ਨਹੀਂ ਥੱਕਦਾ, ਉਹ ਤਾਂ ਦਈ ਜਾਂਦਾ, ਦਾਤਾਂ ਦਈ ਜਾਂਦਾ, ਲੈਣ ਵਾਲੇ ਲੈਦੇ, ਹਾਂ ਲੈਦੇ ਹੀ ਪੜੋ, ਦੇਦਾ ਦੇ,
ਦਿੰਦਾ ਦੇ,
ਲੈਦੇ ਥੱਕ ਪਾਹੇ,
ਲੈਂਦੇ ਥੱਕ ਪਾਹੇ।
ਸੋ ਪਾਹੇ ਮੈਨੇ ਪੈਂਦੇ ਨੇ, ਥੱਕ ਪੈ ਜਾਂਦੇ ਨੇ, ਥੱਕ ਜਾਂਦੇ ਨੇ, ਲੈਣ ਵਾਲੇ ਇੰਨੀਆਂ ਦਾਤਾਂ ਦਿੰਦਾ। ਦਸਵੇਂ ਪਾਤਸ਼ਾਹ ਜੀ ਨੇ ਕਿਹਾ ਦਸਮ ਗ੍ਰੰਥ, ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦਏ ਹੈ, ਕਿੰਨਿਆਂ ਨੂੰ ਦਿੰਦਾ। ਹਾਂ ਚਲੋ ਜੀ,
ਯੁਗਾ ਯੁਗਾਂਤਰ ਖਾਹੀ ਖਾਹੇ।
ਹਾਂ ਖਾਹੇ, ਇਹਨੂੰ ਖਾਹੇ ਨਹੀਂ ਪੜ੍ਹਨਾ, ਜੇ ਖਾਹੇ ਪੜਾਂਗੇ ਤਾਂ ਲੱਗ ਗਈ, ਆਪਾਂ ਲਾਉਣੀ ਹੈ ਕੀ?
ਸਿਹਾਰੀ।
ਹਾਂ ਸਿਹਾਰੀ ਲਾਉਣੀ ਹੈ, ਕਿਵੇਂ ਬੋਲੂਗੀ? ਖੱਖੇ ਨਾਲ ਥੋੜ੍ਹਾ ਕੰਨਾ ਲੰਮਾ ਕਰਕੇ ਪੜ੍ਹ ਦੇਂਗੇ, ਖਾਹੇ
ਖਾਹੇ,
ਜੇ ਪੜਾਂਗੇ ਖਾਹੇ, ਹੁਣ ਕੀ ਲੱਗਿਆ? ਲਾਂ ਲੱਗ ਗਈ, ਆਪਾਂ ਲਾਉਣੀ ਹੈ, ਸੋ ਇਸ ਕਰਕੇ ਕਿਵੇਂ ਲੱਗੇਗੀ? ਖੱਖੇ ਦੇ ਕੰਨੇ ਨੂੰ ਥੋੜ੍ਹਾ ਲਮਕਾ ਕੇ ਖਾਹੇ, ਸਾਰੀ ਲੈਣ ਪੜ੍ਹ ਲਓ, ਜੁਗਾ ਜੁਗਾਂਤਰ,
ਜੁਗਾ ਜੁਗਾਂਤਰ,
ਖਾਹੀ ਖਾਹੇ,
ਖਾਹੀ ਖਾਹੇ,
ਜੁਗਾਂ ਜੁਗਾਂ ਦੇ ਅੰਤਰ, ਜੁਗਾਂਤਰ ਮੈਂ ਜੁਗਾਂ ਦੇ ਅੰਦਰ, ਜੁਗਾਂ ਜੁਗਾਂ ਦੇ ਅੰਦਰ, ਖਾਹੀ ਜਿਹੜੇ ਖਾਣ ਵਾਲੇ ਪਦਾਰਥਾਂ ਨੂੰ, ਖਾਣ ਵਾਲੇ ਖਾਈ ਜਾਂਦੇ ਨੇ, ਖਾਈ ਜਾਂਦੇ ਨੇ, ਖਿਆਲ ਕਰੋ ਕਿੰਨਾ ਖਾ ਲਿਆ ਹੁਣ ਤੱਕ ਆਪਾਂ ਨੇ, ਕਿੰਨਾ ਮੁਕਾ ਛੱਡਿਆ, ਹੋਰ ਕਿੰਨੇ ਖਾਈ ਜਾ ਰਹੇ ਨੇ, ਪਰ ਦਾਤਾਂ ਮੁੱਕੀਆਂ ਨਹੀਂ ਕਰਦੇ, ਖਾਣ ਵਾਲੇ ਖਾਈ ਜਾਂਦੇ ਨੇ, ਖਾਈ ਜਾਂਦੇ, ਖਾਈ ਚੱਲੋ ਭਾਈ ਜਿਹਨਾਂ ਮਰਜ਼ੀ ਮਾਰੇ, ਕਹਿੰਦੇ ਇਹ ਖੁੱਟ ਭੰਡਾਰਾ ਮੁੱਕੇਗਾ ਨਹੀਂ ਕਦੇ। ਹਾਂਜੀ, ਕਿੰਨਾ ਕੁਛ ਮਾਰਦੇ, ਲੰਗਰ ਚਾਰਿਆ ਦੇਖੋ ਮੁੱਕਿਆ ਕਦੇ? ਜਮ੍ਹਾਂ ਹੀ ਹੋਈ ਜਾਂਦਾ, ਬਚੀ ਜਾਂਦਾ ਬਚੀ ਜਾਂਦਾ, ਮੁੱਕਦਾ ਹੀ ਨਹੀਂ। ਖਾਣ ਵਾਲੇ ਕਿੰਨੇ ਖਾ ਕੇ ਚੱਲ ਜਾਂਦੇ ਨੇ, ਫਿਰ ਕਿੰਨੇ ਲੰਗਰ ਗੁਰੂ ਮਹਾਰਾਜ ਚੱਲਦੇ ਨੇ ਥਾਵਾਂ ਥਾਵਾਂ 'ਤੇ। ਚੁਖਾ ਹੀ ਖਾ ਹੈ, ਖਾਂਦੇ ਚਲੇ ਆ ਰਹੇ ਨੇ ਰੱਬ ਦੀਆਂ ਦਾਤਾਂ ਨੂੰ, ਪਦਾਰਥਾਂ ਨੂੰ ਮੁੱਕ ਨਹੀਂ ਰਹੇ, ਖਾਂਦੇ ਹੀ ਖਾਂਦੇ ਨੇ। ਖਾਹੀ ਖਾਹੇ, ਖਾਈ ਜਾਂਦੇ ਨੇ, ਖਾਈ ਜਾਂਦੇ ਨੇ। ਚਲੋ ਅੱਗੇ,
ਹੁਕਮੀ ਹੁਕਮ ਚਲਾਏ ਰਾਹ।
ਹਾਂ, ਇਹਨ ਵੀ ਰਾਹ
ਰਾਹ,
ਜੇ ਰਾਹੋ ਕਹਾਂਗੇ ਨਾ, ਹਾਏ ਤਾਂ ਹੋੜਾ ਲੱਗ ਗਿਆ। ਹੋੜੇ ਹੋੜੇ ਦੀ ਅਤੇ ਹਾਈ ਦੀ ਆਵਾਜ਼ ਨੇੜੇ ਨੇੜੇ ਆ, ਜਿਵੇਂ ਸਿਆਰੀ ਤਾਂ ਲਾਂ ਦੀ ਆਵਾਜ਼ ਨੇੜੇ ਨੇੜੇ ਨੇ। ਸੋ ਧਿਆਨ ਕਰ ਲੈਣਾ, ਰਾਹ
ਰਾਹ,
ਰਾਧਾ ਕੰਨਾ ਲੰਮਾ ਕਰ ਲਓ, ਰਾਹ
ਰਾਹ।
ਹੁਕਮ ਜਿਹੜਾ ਪਰਮੇਸ਼ੁਰ ਹੁਕਮ ਕਰਨ ਵਾਲਾ ਹੈ, ਉਹ ਆਪਣੇ ਹੁਕਮ ਵਿੱਚ ਉਹਨੇ ਅਨੇਕਾਂ ਹੀ ਰਸਤੇ ਚਲਾਏ ਨੇ। ਕਿਸੇ ਨੂੰ ਰਸਤਾ ਚਲਾਤਾ, ਤੂੰ ਆਹ ਰਸਤੇ ਚੱਲਣਾ, ਕਿਸੇ ਨੂੰ ਕਹਿਤਾ ਤੂੰ ਭਗਤੀ ਵਾਲੇ ਰਸਤੇ ਚੱਲਣਾ, ਕਿਸੇ ਨੂੰ ਕਹਿਤਾ ਹੁਣ ਸੰਥਾ ਲੈਣ ਦੇ ਰਸਤੇ ਚੱਲਣਾ। ਸੋ ਆ ਕੇ ਇਕੱਠੇ ਹੋ ਕੇ ਹੁਕਮ ਹੀ ਵਰਤ ਲਿਆ ਨਾ। ਸੋ ਜਿਨ੍ਹਾਂ ਨੂੰ ਨਹੀਂ ਹੁਕਮ, ਲੈ ਉੱਥੇ ਕੀ ਕਰਨ ਜਾਣਾ ਸੀਗਾ, ਉੱਥੇ ਗ੍ਰੰਥੀ ਬਣਨਾ, ਉੱਥੇ ਜਾਣਾ, ਉੱਥੇ ਸੰਥਿਆ ਲੈਣ। ਕਈ ਘਰ ਵਾਲੀਆਂ ਨੂੰ ਵੀ ਕਹਿੰਦੇ ਤੂੰ ਗ੍ਰੰਥਣ ਬਣਨਾ ਚੱਲੀਆਂ ਸੰਥਿਆ ਲੈਣ, ਜਾਂ ਬੀਬੀਆਂ ਕਹਿਣਗੇ ਤੂੰ ਕਿਹੜਾ ਗ੍ਰੰਥੀ ਲੱਗਣਾ। ਸੋ ਮਹਾਰਾਜ ਜੀ ਕਹਿੰਦੇ ਭਾਈ ਰਸਤੇ ਚਲਾ ਤੇ, ਕੋਈ ਕਿਸੇ ਰਾਹ ਚਲਾਇਆ, ਕੋਈ ਨੇਕੀ ਵਾਲੇ ਪਾਸੇ ਚਲਾਤਾ, ਕੋਈ ਵਧੀਆ ਵਾਲੇ ਪਾਸੇ ਚਲਾਤਾ, ਉਹਦੇ ਰਾਹ ਨੇ ਚਲਾਏ ਨੇ, ਚਲੋ ਆਪਣੇ ਆਪਣੇ ਰਾਹ ਜਿਹੜੇ ਨੇ। ਹਾਂਜੀ, ਚਲਾਤੇ ਰਸਤੇ, ਚੱਲ ਰਹੇ ਆਪਾਂ ਉਹਦੇ ਚਲਾਏ ਹੋਏ। ਸ਼ੁਕਰ ਨਾ ਕਰੀਏ ਰੱਬ ਦਾ, ਰੱਬਾ ਅੱਜ ਤੇਰੀ ਬਾਣੀ ਦੇ ਦਰਸ਼ਨ ਹੋ ਰਹੇ ਨੇ ਸਾਨੂੰ ਗੁਟਕਾ ਸਾਹਿਬ ਦੇ ਅੱਖਾਂ ਦੇ ਨਾਲ। ਧੰਨ ਭਾਗ ਤੇਰਾ, ਮੰਦੇ ਭਾਗ ਉਹਨਾਂ ਜਿਹਨਾਂ ਨੂੰ ਨਹੀਂ ਹੁੰਦੇ, ਅਤੇ ਨਾਲ ਸਾਨੂੰ ਉਹਦੀ ਵਿਚਾਰ ਰੱਬ ਦੀ ਯਾਦ ਆ ਰਹੀ ਹੈ ਸਾਨੂੰ, ਮਨ ਜੁੜ ਕੇ ਲੱਗ ਰਿਹਾ। ਅੱਜ ਜਿੰਨੀਆਂ ਘੜੀਆਂ ਲੱਗ ਰਹੀਆਂ ਨੇ, ਇਹ ਸਫਲੀਆਂ ਹੋ ਰਹੀਆਂ ਨੇ, ਮੁਜਰੇ ਪੈ ਰਹੀਆਂ ਨੇ। ਆਵਰ ਕਾਜ ਤੇਰਾ ਕਿ ਤੈਨਾ ਕਾਮ, ਉੱਥੇ ਕਿਸੇ ਨੇ ਨੂੰ ਪੁੱਛਣਾ ਕਿੰਨੀ ਜੋਬ ਕਰਕੇ ਆਇਆ, ਇੰਨਾ ਹੀ ਪੁੱਛਣਾ ਕਿੰਨਾ ਜਪਜੀ ਸਾਹਿਬ ਪੜ੍ਹਿਆ ਸੀ, ਕਿੰਨਾ ਮੂਲ ਮੰਤਰ ਕੀਤਾ ਸੀ, ਕਿੰਨੀਆਂ ਹੋਰ ਬਾਣੀ ਪੜ੍ਹੀ ਸੀ। ਚਲੋ,
ਨਾਨਕ ਬਿਕਸੈ ਬੇਪਰਵਾਹ।
ਹਾਂ, ਮਹਾਰਾਜ ਕਹਿੰਦੇ ਇਹ ਚਲਾ ਕੇ ਨਾ ਰਸਤੇ, ਉਹ ਜਿਹੜਾ ਬੇਪਰਵਾਹ ਪਰਮੇਸ਼ੁਰ ਹੈ, ਇਹ ਰਸਤੇ ਚਲਾ ਕੇ ਜੀਆਂ ਨੂੰ ਤੋਰ ਕੇ ਬਿਕਸੈ ਬੜਾ ਖੁਸ਼ ਹੁੰਦਾ। ਬਿਕਸੈ ਮੈਨੇ ਖੁਸ਼ ਹੁੰਦਾ, ਖੇਡਣਾ, ਆਪਣੇ ਚਲਾਏ ਹੋਏ ਹੁਕਮ ਨੂੰ ਵੇਖ ਕੇ ਵੀ ਕਿਵੇਂ ਜੀ ਮੇਰੇ ਹੁਕਮ 'ਚ ਚੱਲ ਰਹੇ ਨੇ, ਬੜਾ ਖੁਸ਼ ਹੋ ਰਿਹਾ, ਰੱਬ ਬਹੁਤ ਪ੍ਰਸੰਨ ਹੋ ਰਿਹਾ, ਬੜਾ ਖਿੜ ਰਿਹਾ। ਹਾਂਜੀ, ਕਿੰਨੀਆਂ ਪੌੜੀਆਂ ਹੋ ਗਈਆਂ?
ਤਿੰਨ।
ਹਾਂ, ਫਿਰ ਅਗਲੀ ਕਹਿਵੀਂ ਸ਼ੁਰੂ ਹੋਣ ਲੱਗੀ ਆ,
ਚੌਥੀ।
ਕਰੋ ਕਿਰਪਾ, ਫਿਰ ਚੌਥਾ ਬੋਲੋ ਕੋਈ ਜਵਾਨ।
ਸਾਚਾ ਸਾਹਿਬ
ਸਾਚ, ਅੱਗੇ ਦੇ ਦਿਓ, ਫਿਰ ਪੌੜੀ ਪੂਰੀ ਨਹੀਂ ਹੋ ਗਈ ਦੇ ਤਾਂ। ਚਲੋ ਆਵਾਜ਼ ਠੀਕ ਹੈ, ਪ੍ਰਭੂ ਜੀ ਬੋਲ ਰਹੇ ਨੇ। ਚਲੋ,
ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ।
ਇਹਨੂੰ ਭਾਉ ਨਹੀਂ ਪੜ੍ਹਨਾ, ਭਾਉ
ਭਾਉ।
ਦੇਖੋ ਕਿੰਨਾ ਫਰਕ ਪੈ ਜੂ, ਭੱਬੇ ਨੂੰ ਕੰਨਾਂ ਨਾ ਲਾਈਏ ਨਾ। ਭਾਉ ਦੇ ਦੋ ਅਰਥ ਨੇ, ਜੇ ਕੰਨਾਂ ਲਾ ਕੇ ਪੜ੍ਹੀਏ। ਭਾਉ ਮੀਨਜ ਕਾਇੰਡ ਕਿਸਮਾਂ ਪ੍ਰਕਾਰ, ਭਾਉ ਮੀਨਜ ਪ੍ਰੇਮ, ਜੇ ਕੰਨਾਂ ਲਾ ਕੇ ਪੜ੍ਹਦੇ ਹਾਂ। ਜੇ ਕੰਨਾਂ ਨਹੀਂ ਲਾਉਂਦੇ, ਭਾਉ ਭਾਵੇਂ ਪੜ੍ਹਦੇ ਹਾਂ, ਭਾਉ ਦਾ ਅਰਥ ਹੁੰਦਾ ਡਰ। ਸੋ ਅਰਥ 'ਚ ਫਰਕ ਪੈ ਜੂਗਾ, ਭੱਬੇ ਨੂੰ ਕੰਨਾਂ ਲਾ ਕੇ ਪੜ੍ਹਾਂਗੇ ਭਾਉ
ਭਾਉ।
ਹਾਂ, ਸੋ ਕੱਲ੍ਹ ਬੇਨਤੀ ਕੀਤੀ ਸੀ ਨਾ ਵੀ ਪੱਪਾ ਫੱਫਾ ਬੱਬਾ ਭੱਬਾ ਕਿੱਥੋਂ ਬੋਲਦੇ ਨੇ, ਬੁੱਲਾਂ 'ਚੋਂ, ਅਤੇ ਜੋੜਨੇ ਪੈਣਗੇ ਜਦ ਕੰਨਾਂ ਲੱਗ ਜੂ ਭਾਉ
ਭਾਉ।
ਸਾਰਾ ਇਹਨੂੰ ਕਈ ਪੜ੍ਹਨ, ਸੱਚਾ ਸਾਹਿਬ ਸਾਹਿਬ ਇਹ ਪੜ੍ਹੀ ਜਾਂਦੇ ਨੇ, ਸਾਹਿਬ
ਸਾਹਿਬ,
ਸਸਗੁਨਾ ਸਾਹ ਅਨੁਸਾਰੀ ਹੇ ਬੱਬੇ ਨੂੰ ਬ ਸਾਹਿਬ
ਸਾਹਿਬ
ਸਾਹਿਬ ਨਹੀਂ ਕਹਿਣਾ। ਉਹ ਤਾਂ ਕੋਈ ਸਤਿਕਾਰ ਨਾਲ ਆਪਣੇ ਘਰ ਨੂੰ ਕੋਈ ਬੁਲਾ ਲੈਂਦਾ, ਹਾਂਜੀ ਗਿੱਲ ਸਾਹਿਬ ਜੀ, ਗਰੇਵਾਲ ਸਾਹਿਬ ਜੀ, ਸੋ ਇਉਂ ਹੋ ਜਾਂਦਾ ਹੈ, ਸੋ ਵਗੈਰਾ ਵਗੈਰਾ। ਪਰ ਇੱਥੇ ਜਿਹੜਾ ਸਾਹਿਬ ਮਾਲਕ ਦਾ ਅਰਥ ਹੈ, ਸਿੱਧਾ ਨੇ ਪੁੱਛਿਆ ਹੈ, ਮਹਾਰਾਜ ਜੀ ਕਿਰਪਾ ਕਰਕੇ ਦੱਸੋ, ਜਿਹੜਾ ਜਿਵੇਂ ਰਾਜੇ ਹੁੰਦੇ ਨੇ, ਸਾਹਿਬ ਬਾਦਸ਼ਾਹ ਹੁੰਦੇ ਨੇ, ਅਤੇ ਉਹਨਾਂ ਦਾ ਰਾਜ ਹੁੰਦਾ, ਉਹ ਵੱਡੇ ਹੁੰਦੇ ਨੇ, ਅੱਗੇ ਉਹਨਾਂ ਦੇ ਜਿਹੜੇ ਰਾਜ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ, ਹਰੇਕ ਰਾਜ ਹਰੇਕ ਹਰੇਕ ਦੇਸ਼ ਵਿੱਚ ਹਰੇਕ ਰਾਜ ਅੱਡ ਅੱਡ ਬੋਲੀਆਂ ਹੁੰਦੀਆਂ ਨੇ, ਉਹ ਰੱਬ ਦੀਆਂ ਵੀ ਬੋਲੀਆਂ ਹੁੰਦੀਆਂ ਹੋਣਗੀਆਂ। ਰੱਬ ਵੀ ਜਿਹੜਾ ਕੋਈ ਸਾਹਿਬ ਇੱਦਾਂ ਦਾ ਕੋਈ ਹੈ, ਸੋ ਸਤਿਗੁਰੂ ਫਿਰ ਉੱਤਰ ਦਿੰਦੇ ਨੇ, ਭਾਈ ਜਿਹੜੇ ਬਾਦਸ਼ਾਹ ਨੇ ਉਹ ਸੱਚੇ ਸਾਹਿਬ ਨਹੀਂ ਹੈਗੇ, ਉਹ ਤਾਂ ਝੂਠੇ ਬਾਦਸ਼ਾਹ ਨੇ, ਕਿੰਨੇ ਬਾਦਸ਼ਾਹ ਹੋ ਕੇ ਪਿੱਛੇ ਚਲੇ ਗਏ, ਉਹਨਾਂ ਬਾਦਸ਼ਾਹ ਦੇ ਕਿਲੇ ਪਏ ਨੇ, ਕਬੂਤਰ ਬੋਲਦੇ ਆ ਉੱਥੇ, ਭਈਏ ਬੈਠੇ ਨੇ, ਕਿਸੇ ਵੇਲੇ ਚਿੜੀ ਨਹੀਂ ਜਾ ਸਕਦੀ ਅੰਦਰ, ਉਹ ਸੱਚੇ ਨਹੀਂ ਹੈਗੇ, ਆਏ ਅਤੇ ਚਲੇ ਗਏ। ਪਰ ਜਿਹੜਾ ਵਾਹਿਗੁਰੂ ਪਰਮੇਸ਼ੁਰ ਹੈ, ਉਹ ਕੀ ਹੈ? ਸੱਚਾ ਸਾਹਿਬ, ਉਹ ਸੱਚਾ ਪਾਤਸ਼ਾਹ ਹੈ, ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ, ਬਾਦਸ਼ਾਹ ਹੈ। ਜਿਵੇਂ ਕਲਗੀਧਰ ਜੀ ਨੇ ਕਿਹਾ ਦਸਮ ਗ੍ਰੰਥ ਵਿੱਚ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਐਸੋ ਰਾਜ ਸੋੜ, ਔਰ ਦੂਜਾ ਕੌਮ 'ਤੇ ਆਈ ਹੈ। ਉਹ ਰਾਜਿਆਂ ਦਾ ਵੀ ਰਾਜ ਹੈ, ਉਹ ਸੱਚਾ ਸਾਹਿਬ ਹੈ। ਅੱਗੇ ਜੀ ਸਾਚ ਨਾ ਆਏ, ਅਤੇ ਉਹਨਾਂ ਦਾ ਬਾਦਸ਼ਾਹ ਨੂੰ ਤਾਂ ਭੁੱਲ ਗਏ, ਜਿਹੜੇ ਪੁਰਾਣੇ ਕਿੰਨੇ ਹੋ ਕੇ ਚਲੇ ਗਏ, ਕੌਣ ਕੋਈ ਯਾਦ ਕਰਦਾ। ਪਰ ਜਿਹੜਾ ਪਰਮੇਸ਼ਵਰ ਬਾਦਸ਼ਾਹ ਹੈ ਨਾ, ਉਹਦਾ ਨਾਮ ਵੀ ਪਾਈ ਨਾਏ ਦਾ ਅਰਥ ਹੈ ਨਾਮ, ਉਹਦਾ ਨਾਮ ਵੀ ਸੱਚਾ ਹੈ। ਨਾਏ ਦਾ ਅਰਥ ਵਡਿਆਈ ਵੀ ਹੁੰਦੀ ਹੈ, ਨਾਏ ਦਾ ਅਰਥ ਸਤਸੰਗ ਜੀ ਵਡਿਆਈ ਅਤੇ ਨਾਮ, ਅਤੇ ਜਿਹਨੂੰ ਨਹਾਏ ਪੜ੍ਹ ਦਾਂਗੇ ਨਹਾਉਣ ਦਾ ਅਰਥ ਹੋਜੂ, ਪਰ ਇੱਥੇ ਨਾਏ ਪੜ੍ਹਨਾ, ਨਹਾਏ ਨਹੀਂ ਪੜ੍ਹਨਾ, ਫਿਰ ਨਹਾਉਣ ਦਾ ਅਰਥ ਹੋਜੂ। ਜਿੱਥੇ ਨਹਾਉਣ ਦਾ ਅਰਥ ਆਊਗਾ ਉੱਥੇ ਨਹਾਏ ਪੜ੍ਹਾਂਗੇ। ਬੋਲੋ ਹੁਣ ਸਾਰੇ, ਸਾਚਾ ਸਾਹਿਬ,
ਸਾਚਾ ਸਾਹਿਬ,
ਸਾਚ ਨਾਏ,
ਸਾਚ ਨਾਏ,
ਭਾਖਿਆ ਭਾਉ ਅਪਾਰ,
ਭਾਖਿਆ ਭਾਉ ਅਪਾਰ।
ਸੋ ਸੱਚਾ ਸਾਹਿਬ ਹੈ, ਉਹਦਾ ਨਾਮ ਵੀ ਸੱਚਾ ਹੈ। ਭਾਖਿਆ ਦਾ ਅਰਥ ਹੋ ਗਈਆਂ ਬੋਲੀਆਂ, ਭਾਉ ਮੈਨੇ ਕਿੰਨੇ ਪ੍ਰਕਾਰ ਦੀਆਂ, ਕਿਹਦੀਆਂ, ਅਪਾਰ, ਜੋ ਅਪਾਰ ਵਾਹਿਗੁਰੂ ਹੈ। ਅਪਾਰ ਦੇ ਅਰਥ ਬੇਅੰਤ ਵੀ ਨੇ। ਉਸ ਅਪਾਰ ਵਾਹਿਗੁਰੂ ਦੀਆਂ, ਅਪਾਰ ਬੇਅੰਤ ਹੀ ਭਾਖਿਆ ਮੈਨੇ ਬੋਲੀਆਂ ਨੇ ਅਨੇਕਾਂ ਪ੍ਰਕਾਰ ਦੀਆਂ। ਭਾਉ ਮੀਨਜ਼ ਪ੍ਰਕਾਰ, ਕਿੰਨੇ ਪ੍ਰਕਾਰ ਦੀਆਂ ਬੋਲੀਆਂ ਨੇ। ਇੰਡੀਆ ਵਿੱਚ ਹੀ ਲੈ ਲਓ, ਹਿੰਦੁਸਤਾਨ 'ਚ ਕਿੰਨੀਆਂ ਬੋਲੀਆਂ ਉੱਥੇ ਨੇ। ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਜਾਈਏ ਬੋਲੀ ਬਦਲ ਜਾਂਦੀ ਹੈ। ਪਟਿਆਲੇ ਤੋਂ ਥੋੜ੍ਹਾ ਅੱਗੇ ਨੂੰ ਜਾਓ ਅਤੇ ਬਾਂਗਰ ਦੀ ਬੋਲੀ ਹੋ ਜਾਂਦੀ ਹੈ, ਮਾਰੇ ਧਾਰੇ ਕਰਨ ਲੱਗ ਜਾਂਦੇ ਨੇ, ਜ਼ਿਲ੍ਹਾ ਪਟਿਆਲਾ ਹੀ ਹੁੰਦਾ। ਇਸ ਕਰਕੇ ਕਿੰਨੇ ਪ੍ਰਕਾਰ ਦੀਆਂ ਬੋਲੀਆਂ ਨੇ, ਕਿੰਨੇ ਦੇਸ਼ ਨੇ। ਸੋ ਕਿੰਨੇ ਦੇਸ਼ਾਂ ਦੀਆਂ ਆਪੋ ਆਪਣੀਆਂ ਕਿੰਨੀਆਂ ਬੋਲੀਆਂ ਨੇ। ਸੋ ਉਹ ਵਹਿ ਕਿੰਨੇ ਪ੍ਰਕਾਰ ਦੀਆਂ ਬੋਲੀਆਂ ਨੇ। ਸੋ ਇਸ ਕਰਕੇ ਉਹ ਬੋਲੀਆਂ ਸੱਚੇ ਪਾਤਸ਼ਾਹ ਆਪ ਇਹਨਾਂ ਬੋਲੀਆਂ ਨੂੰ ਬਣਾਉਣ ਵਾਲਾ ਹੈ। ਇਹਨਾਂ ਬੋਲੀਆਂ ਵਿੱਚ ਸੱਚੇ ਪਾਤਸ਼ਾਹ ਆਪ ਬੋਲ ਰਿਹਾ ਹੈ, ਕਿੰਨੇ ਪ੍ਰਕਾਰ ਦੀਆਂ ਬੋਲੀਆਂ ਨੇ। ਸੋ ਜਾਂ ਜਿਹਦੇ ਕਹਿੰਦੇ ਇੰਨੇ ਪ੍ਰਕਾਰ ਦੀਆਂ ਬੋਲੀਆਂ ਨੇ, ਸੇ ਉਹਨੂੰ ਫਿਰ ਜਿਹੜਾ ਹੈ ਉਹਨਾਂ ਬੋਲਣ ਦਾ ਫਲ ਕੀ ਹੈ। ਸੋ ਉਹ ਬੋਲੀਆਂ ਬੋਲੀਆਂ ਉਹਨੂੰ ਜਿਹੜਾ ਅਪਾਰ ਵਾਹਿਗੁਰੂ ਹੈ, ਇੰਨੀਆਂ ਬੋਲੀਆਂ ਨੇ ਜਿਹਦੀਆਂ, ਅਤੇ ਉਹਨੂੰ ਕਿਵੇਂ ਬੋਲੀਏ। ਮਹਾਰਾਜ ਕਹਿੰਦੇ ਭਾਉ, ਹੁਣ ਇੱਥੇ ਅਰਥ ਹੋ ਗਿਆ ਪ੍ਰੇਮ, ਭਾਖਿਆ ਹੁਣ ਅਰਥ ਹੋ ਗਿਆ ਬੋਲਣਾ। ਉਹਨੂੰ ਭਾਈ ਪ੍ਰੇਮ ਦੇ ਨਾਲ ਬੋਲੀਏ, ਉਹਦੇ ਗੁਣਾਂ ਨੂੰ ਜੀ। ਜੇ ਉਹਨੂੰ ਪ੍ਰੇਮ ਨਾਲ ਬੋਲਾਂਗੇ, ਉਹਦੀਆਂ ਬੋਲੇ ਉਹਦੇ ਬਚਨਾਂ ਨੂੰ, ਪ੍ਰਾਪਤੀ ਕੀ ਹੋਵੇਗੀ। ਮਹਾਰਾਜ ਕਹਿੰਦੇ ਭਾਖਿਆ ਭਾਉ ਅਪਾਰ,
ਭਾਖਿਆ ਭਾਉ ਅਪਾਰ,
ਭਾਖਿਆ ਮੈਨੇ ਬੋਲਣਾ, ਭਾਉ ਮੈਨੇ ਪ੍ਰੇਮ ਦੇ ਨਾਲ। ਪ੍ਰੇਮ ਦੇ ਨਾਲ ਬੋਲਣ ਕਰਕੇ ਜੋ ਅਪਾਰ ਵਾਹਿਗੁਰੂ ਆ, ਉਹਦੀ ਪ੍ਰਾਪਤੀ ਹੋ ਜਾਵੇਗੀ। ਸੋ ਇਹ ਅਰਥ ਹੋ ਗਏ। ਉਹੀ ਦਾ ਦੂਜਾ ਅਰਥ ਆਪਾਂ ਨੇ ਕੀਤਾ ਕਿ ਜਿਹੜਾ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਉਹਨੂੰ ਭਾਖਿਆ ਬੋਲਦਾ ਹੈ, ਅਤੇ ਉਹ ਅਪਾਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਠੀਕ ਹੈ ਨਾ। ਚਲੋ,
ਅੱਖ ਹੈ ਮੰਗਹਿ ਹੈ ਦੇਹ, ਦੇਹ
ਇੱਥੇ ਵੀ ਸਿਆਰੀਆਂ ਲਾ ਦੇ, ਦੇਹ
ਦੇਹ
ਦੇਹ ਦੇਹ ਕਰਾਂਗੇ ਤਾਂ ਸਿਆਰੀ ਰਹੇਗੀ। ਤੁਸੀਂ ਅੱਖ ਠੀਕ ਪੜ੍ਹਿਆ, ਮੰਗਾ ਹੈ ਠੀਕ ਪੜ੍ਹਿਆ, ਇਹਨੂੰ ਪੜ੍ਹਨਗੇ ਆਮ ਵੀ ਆਖੇ ਮੰਗੇ,
ਅੱਖ ਹੈ ਮੰਗਹਿ ਹੈ ਦੇਹ, ਦੇਹ
ਸਾਰੇ ਬੋਲ ਕੇ ਦੇਖਿਓ ਜੀ।
ਅੱਖ ਹੈ ਮੰਗਹਿ ਹੈ ਦੇਹ, ਦੇਹ ਦਾਤ ਕਰੇ ਦਾਤਾਰ।
ਹਾਂ, ਕੰਨਾਂ ਲਾਤਾ ਵੀ ਦੱਦੇ ਨੂੰ, ਸ਼ੁਕਰ ਹੈ ਰੱਬ ਦਾ। ਦਾਤਾਰ ਦਤਾਰ ਨਹੀਂ ਕਿਹਾ, ਆਮ ਰੋਜ਼ ਦਤਾਰੇ ਪੜ੍ਹਦੇ ਹਾਂ। ਦੱਦੇ ਨੂੰ ਕੰਨਾਂ ਲਾ ਕੇ ਬੋਲੋ, ਅੱਖ ਹੈ,
ਅੱਖ ਹੈ
ਮੰਗਹਿ,
ਮੰਗਹਿ
ਦੇਹ, ਦੇਹ
ਦੇਹ ਦੇਹ
ਦਾਤ ਕਰੇ ਦਾਤਾਰ,
ਦਾਤ ਕਰੇ ਦਾਤਾਰ।
ਸੋ ਜੀ ਅੱਖ ਹੈ, ਉਹਨੂੰ ਆਖ ਕੇ ਮੰਗਹਿ, ਮੰਗਦੇ ਨੇ ਕਿੰਨੇ ਹੀ, ਕੀ ਮ ਕੀ ਕਹਿੰਦੇ ਨੇ, ਦੇਹ ਦੇਹ ਜੀ ਦਿਓ ਦਿਓ, ਸਾਨੂੰ ਮੰਗਦੇ ਹਾਂ ਅਸੀਂ, ਦਿਓ, ਕਿੰਨਾ ਕੁਛ ਰੋਜ਼ ਮੰਗਦੇ ਹਾਂ ਆਪਾਂ, ਦਿਓ ਜੀ ਦਿਓ, ਦਿਓ ਦਿਓ ਕਰਕੇ ਮੰਗਦੇ ਨੇ। ਫਿਰ ਵਾਹਿਗੁਰੂ ਕਿਹੜਾ ਫਿਰ ਕਸਰ ਛੱਡਦਾ ਹੈ, ਦਾਤ ਕਰੇ,
ਦਾਤ ਕਰੇ।
ਹਾਂ, ਮਾਰੀ ਕਹਿੰਦਾ ਜੇ ਮੰਗਦੇ ਹੋ ਭਾਈ ਫਿਰ ਲੈ ਲਓ, ਦਾਤ ਕਰੇ ਦਾਤਾਰ, ਦਾਤਾ ਦਾਤਾਂ ਨਾਲ ਮਾਲੋ ਮਾਲ ਕਰ ਦਿੰਦਾ ਹੈ। ਹਾਂਜੀ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ। ਸੋ ਦਈ ਜਾਂਦਾ, ਪਰ ਫਿਰ ਅਸੀਂ ਜਦੋਂ ਦੇ ਦਿੰਦਾ, ਦਾਤਾਂ ਨੂੰ ਯਾਦ ਰੱਖ ਲੈਂਦੇ ਹਾਂ, ਦਾਤੇ ਨੂੰ ਭੁੱਲ ਜਾਂਦੇ ਹਾਂ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਂ ਦੇ ਦਿੰਦਾ ਫਿਰ ਦਾਤਾਂ ਨਾਲ ਜੁੜ ਜਾਂਦੇ ਹਾਂ, ਦੇਣ ਵਾਲੇ ਨੂੰ ਭੁੱਲ ਜਾਂਦੇ ਹਾਂ। ਸੋ ਦਾਤ ਕਈ ਭਾਈ ਕਰੀ ਜਾ ਰਿਹਾ, ਦਈ ਜਾ ਰਿਹਾ। ਹਾਂ, ਸਾਬਾਸ਼,
ਫੇਰ ਕਿ ਅੱਗੇ ਰੱਖੀਏ।
ਇਹਨੂੰ ਕੇ ਨਹੀਂ ਪੜ੍ਹਨਾ, ਫਿਰ ਲਾਉਣ ਲੱਗ ਗਈ ਕਾਇਆ, ਫਿਰ ਦੁਨਾਵਾਂ ਲੱਗ ਗਈਆਂ। ਆਪਾਂ ਬੋਲਣੀ ਆ ਸਿਹਾਰੀ, ਕੱਕਿਆਂ ਨੂੰ ਸਿਹਾਰੀ
ਕੇ
ਆ ਮਹਾਰਨੀ ਥੋੜ੍ਹੀ ਜਿਹੀ ਕਰ ਲਓ ਜੇ ਸਿਹਾਰੀ ਬੋਲਣੀ ਸਿੱਖਣੀ ਹੈ। ਬੋਲੋ ਸੱਸਾਂ ਨੂੰ ਸਿਹਾਰੀ ਸੇ ਨਹੀਂ ਕਹਿਣਾ ਨਾਮ ਬੋਲਣੀ ਹੈ
ਸੇ
ਹਾਂ ਨੂੰ ਸਿਹਾਰੀ ਹੇ ਕੱਕਿਆਂ ਨੂੰ ਸਿਹਾਰੀ ਕੇ ਕੱਕਿਆਂ ਨੂੰ ਸਿਹਾਰੀ
ਖੇ
ਹਾਂ ਕਈ ਖੇ ਪੜ ਗਏ ਫਿਰ ਖੇ ਗੱਗਿਆਂ ਨੂੰ ਸਿਹਾਰੀ ਗੇ ਕੱਗਿਆਂ ਨੂੰ ਸਿਹਾਰੀ ਕੇ ਗੰਗਿਆਂ ਨੂੰ ਸਿਹਾਰੀ ਗੇ ਇਉਂ ਸਿਹਾਰੀਆਂ ਬੋਲਦੀਆਂ ਨੇ। ਹੁਣ ਇੱਥੇ ਕੱਕਿਆਂ ਨੂੰ ਸਿਹਾਰੀ ਕੇ ਨਹੀਂ ਕਹਿਣਾ ਫਿਰ ਕੇ ਅੱਗੇ ਰੱਖੀ ਹੈ
ਫਿਰ ਕੇ ਅੱਗੇ ਰੱਖੀ ਹੈ।
ਸਿੱਧਾ ਨੇ ਫਿਰ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ, ਮਹਾਰਾਜ ਜੀ ਜਿੱਤ ਦਿਸੈ ਦਰਬਾਰ, ਜਦੋਂ ਪਰਮੇਸ਼ਰ ਦਾ ਦਰਬਾਰ ਦੀ ਜਾਵੇ, ਪਰਮੇਸ਼ਰ ਦੇ ਦਰਬਾਰ ਦੇ ਚਲੋ ਦਰਸ਼ਨ ਹੋਣ ਲੱਗਣ, ਫਿਰ ਅਸੀਂ ਭੇਟਾਂ ਕੀ ਅੱਗੇ ਰੱਖੀ ਉਹਦੇ ਅੱਗੇ ਦਰਬਾਰ ਦੇ ਸਾਹਮਣੇ। ਜਿਵੇਂ ਬਾਦਸ਼ਾਹ ਦੀ ਗੱਲ ਹੋ ਰਹੀ ਸੀ ਨਾ, ਜੇ ਬਾਦਸ਼ਾਹ ਨੂੰ ਕੋਈ ਮਿਲ ਜਾਂਦਾ ਤਾਂ ਪਹਿਲਾਂ ਕੋਈ ਭੇਟਾ ਲੈ ਕੇ ਜਾਂਦਾ ਵੀ ਬਾਦਸ਼ਾਹ ਨੂੰ ਖੁਸ਼ ਕਰ ਲਈਏ, ਭੇਟਾ ਮੂਹਰੇ ਰੱਖੀਏ। ਜਦ ਪਰਮੇਸ਼ਰ ਇੱਕ ਸੱਚਾ ਪਾਤਸ਼ਾਹ ਜੀ ਉਹਦਾ ਦਰਬਾਰ ਕਿਤੇ ਦੀ ਪਵੇ, ਦਰਸ਼ਨ ਹੋ ਜਾਣ, ਤਾਂ ਸਿੱਧਾ ਨੇ ਪੁੱਛਿਆ ਭੇਟਾ ਕੀ ਰੱਖਣੀ ਚਾਹੀਦੀ ਹੈ, ਇਹ ਕੁਸ਼ਚਨ ਵਾਚਕ ਪੰਕਤੀ ਹੈ, ਸਵਾਲ ਹੈ ਇਹਦੇ 'ਚ। ਉੱਦਾਂ ਹੀ ਉਹਨੂੰ ਪੜ੍ਹਨਾ ਫਿਰ ਕੇ ਅੱਗੇ ਰੱਖੀ ਹੈ
ਫਿਰ ਕੇ ਅੱਗੇ ਰੱਖੀ ਹੈ।
ਆਪਾਂ ਰੋਜ਼ ਪੜ੍ਹਨਾ ਫਿਰ ਕੇ ਅੱਗੇ ਰੱਖੀ ਹੈ, ਫਿਰ ਕੇ ਕੁਝ ਕੁਝ ਨੂੰ ਫਿਰ ਕੇ ਘੋਟ ਕੇ, ਸੋ ਫਿਰ ਤੇ
ਫਿਰ
ਕੌਮਾ ਲਾਉਣੀ ਹੈ, ਜਮਕ ਲਾਉਣੀ ਹੈ, ਅਲਪ ਵਿਸ਼ਰਾਮ ਕਰਨਾ, ਫਿਰ
ਫਿਰ
ਕੇ ਅੱਗੇ ਰੱਖੀ ਹੈ
ਕੇ ਅੱਗੇ ਰੱਖੀ ਹੈ
ਜਿੱਤ ਦਿਸੈ ਦਰਬਾਰ
ਜਿੱਤ ਦਿਸੈ ਦਰਬਾਰ।
ਸੋ ਜਦੋਂ ਦਾ ਦਰਬਾਰ ਦੀ ਜਾਵੇ ਭੇਟਾ ਕੀ ਅੱਗੇ ਰੱਖੀਏ। ਅਗਲੀ ਲਾਈਨ ਵਿੱਚ ਫਿਰ ਇੱਕ ਸਵਾਲ ਆ ਗਿਆ, ਉਹ ਕੀ ਹੈ?
ਮੂੰਹੋਂ
ਹਾਂ ਮੂੰਹੋਂ ਨਹੀਂ ਪੜ੍ਹਨਾ
ਮੂੰਹੋਂ,
ਫਿਰ ਮੰਮੇ ਨੂੰ ਦਲੈਂਕੜੇ ਲੱਗ ਗਏ, ਮੰਮੇ ਨੂੰ ਆਏ ਔਂਕੜ, ਹਾਹੇ ਉੱਤੇ ਕੀ ਲੱਗਿਆ ਜੀ? ਕਨੌੜਾ। ਮੰਮੇ ਔਂਕੜ ਮੋਹ, ਹਾਹੇ ਕਨੌੜਾ ਹਾਓ, ਮੋਹ ਹਾਓ
ਮੋਹ ਹਾਓ,
ਅਤੇ ਰੋਜ਼ ਪੜ੍ਹਦੇ ਹਾਂ ਮੂੰਹੋਂ
ਮੂੰਹੋਂ,
ਨਾ ਫਿਰ ਮੂੰਹੋਂ ਹੋ ਗਿਆ
ਮੂੰਹੋਂ
ਮੋਹ ਹਾਓ
ਮੂੰਹ ਹਾਓ,
ਨਾ ਜੀ ਮੰਮੀ ਨੂੰ ਮੋਹ ਹਾ
ਮੋਹ ਹਾ,
ਹਾਂ ਹੁਣ ਹੋਇਆ ਹੈ, ਸ਼ਾਬਾਸ਼। ਇੱਦਾਂ ਹੀ ਫਿਰ ਮੋਹ ਅਤੇ ਕੌਵਾਂ ਲਾ ਦਿਓ, ਜਮਕੀ ਲਾ ਦਿਓ, ਅਲਪ ਵਿਸ਼ਰਾਮ ਲਾ ਕੇ ਮੋਹਾ
ਮੋਹਾ
ਕੇ ਬੋਲਣ ਬੋਲੀਐ
ਕੇ ਬੋਲਣ ਬੋਲੀਐ
ਜਿੱਤ ਸੁਣ ਧਰੇ ਪਿਆਰ
ਜਿੱਤ ਸੁਣ ਧਰੇ ਪਿਆਰ।
ਹਾਂ ਹੁਣ ਇਹ ਫਿਰ ਸਵਾਲ ਹੈ, ਮਹਾਰਾਜ ਜੀ ਜਦੋਂ ਦਰਬਾਰ ਦੀ ਪਵੇ, ਪਹਿਲਾ ਸਵਾਲ ਸੀ ਭੇਟਾ ਕੀ ਰੱਖੀਏ, ਦੂਜਾ ਸਵਾਲ ਹੈ ਉਹ ਕਿਹੜੇ ਬੋਲਾਂ ਨੂੰ ਬੋਲੀਏ, ਮੂੰਹ ਦੇ ਵਿੱਚੋਂ ਮੋਹਾ ਮੂੰਹ ਵਿੱਚੋਂ ਮੁੱਖ ਵਿੱਚੋਂ ਕੇ ਬੋਲਣ ਬੋਲੀਏ, ਕਿਹੜੇ ਬਚਨਾਂ ਨੂੰ ਬੋਲੀਏ ਜਿਨ੍ਹਾਂ ਬਚਨਾਂ ਨੂੰ ਸੁਣ ਕੇ ਧਰੇ ਪਿਆਰ, ਉਹ ਸਾਡੇ ਨਾਲ ਪਿਆਰ ਧਾਰਨ ਕਰੇ, ਸਾਡੇ ਨਾਲ ਪ੍ਰੇਮ ਕਰੇ। ਦੋ ਸਵਾਲ ਹੋ ਗਏ ਨਾ, ਦੋਨਾਂ ਸਵਾਲਾਂ ਦਾ ਉੱਤਰ ਅਗਲੀ ਲਾਈਨ ਵਿੱਚ ਮਹਾਰਾਜ ਜੀ ਦੱਸ ਰਹੇ ਨੇ।
ਅੰਮ੍ਰਿਤ
ਅੱਜ ਇੱਕ ਮਿੰਟ ਮੈਂ ਇੱਥੇ ਥੋੜ੍ਹੀ ਜਿਹੀ, ਚਲੋ ਤੁਹਾਨੂੰ ਉਹ ਜਿਹੜੀ ਸੀ ਨਾ ਪਹਿਲੀ ਪੰਕਤੀ ਮੈਨੂੰ ਚੇਤੇ ਆ ਗਿਆ, ਪਹਿਲੇ ਤੀਜੀ ਪੌੜੀ ਦੀ ਭਾਖਿਆ ਭਾਓ ਪਾਲ ਵਾਲੀ ਗੱਲ 'ਚ ਆਈ ਸੀ ਨਾ, ਜਿਵੇਂ ਬੀਬਾ ਨੇ ਕਿਹਾ ਸੀ ਕਿ ਉਹ ਉਹਦੀ ਬੋਲੀ ਪ੍ਰੇਮ ਦੀ ਹੈ, ਜਿਹੜਾ ਵੀ ਪ੍ਰੇਮ ਨਾਲ ਨੂੰ ਕਿਵੇਂ ਵੀ ਉਹਨੂੰ ਕੋਈ ਉਹਦਾ ਉਚਾਰਨ ਕਰਦਾ ਹੈ ਕਿਸੇ ਤਾਂ ਢੰਗ ਨਾਲ, ਅਤੇ ਉਹ ਪਿਆਰ ਕਰਦਾ। ਉਹਦੇ 'ਚ ਇੱਕ ਗਾਥਾ ਆਉਂਦੀ ਹੈ, ਸੁਣ ਲਓ ਉਹ ਸ਼ਬਦ ਦੇ ਨਾਲ ਭਾਖਿਆ ਭਾਓ ਪਾਲ ਵਿੱਚ। ਉਹ ਕਹਿੰਦੇ ਜੀ ਕੋਈ ਵਿਸ਼ਨੂੰ ਦਾ ਭਗਤ ਸੀ, ਉਹ ਕਿਸੇ ਨੇ ਥਰਡ ਪਰਸਨ ਨੇ ਜਾ ਕੇ ਵਿਸ਼ਨੂੰ ਭਗਤ ਨੂੰ ਪੁੱਛਿਆ, ਤੀਜੇ ਬੰਦੇ ਨੇ ਜਾ ਕੇ, ਜੀ ਇਹਨੂੰ ਵਿਸ਼ਨੂੰ ਨੂੰ ਕਿਵੇਂ ਜਿਹੜਾ ਤੁਸੀਂ ਜਪਦੇ ਹੋ ਉਹਨੂੰ ਕਿਵੇਂ ਖੁਸ਼ੀ ਕਰਦੇ ਹੋ, ਉਹਦਾ ਕੀ ਨਾਂ ਜਪਦੇ ਹੋ, ਉਹਦਾ ਰੂਪ ਕੀ ਆ, ਉਹਦਾ ਕੁਛ ਲੱਛਣ ਦੱਸੋ। ਉਹ ਵਿਸ਼ਨੂੰ ਭਗਤ ਨੇ ਦੱਸ ਦਿੱਤਾ, ਉਹਦਾ ਜੀ ਸਿਰ ਦੇ ਉੱਤੇ ਮੁਕਟ ਹੈ, ਉਹਦੇ ਜਿਹੜਾ ਹੈਗਾ ਸਿਰ 'ਤੇ ਮੁਕਟ ਹੈ, ਹੱਥ ਵਿੱਚ ਜਿਹੜੀ ਹੈ ਇੱਕ ਹੱਥ ਵਿੱਚ ਉਹਦੇ ਮਾਲਾ ਫੜੀ ਹੈ, ਇੱਕ ਹੱਥ ਵਿੱਚ ਸੰਖ ਵਗੈਰਾ ਫੜਿਆ, ਉਹਦੀਆਂ ਕੁਝ ਚਿੰਨ ਉਹਦੇ ਨਿਸ਼ਾਨੀਆਂ ਦਿਸਣ ਲੱਗ ਪਿਆ। ਉਹਦੇ ਜੀ ਹੋਰ ਕੀ ਹੈ, ਤੇਲ ਦੇ ਉੱਤੇ ਆੜਬੰਦ ਪਾਇਆ ਹੋਇਆ, ਅਤੇ ਇੱਕ ਸੁਦਰਸ਼ਨ ਚੱਕਰ ਫੜਿਆ ਹੋਇਆ, ਆ ਉਹਦੇ ਉਹਦੇ ਕੁਝ ਚਿੰਨ ਨੇ। ਉਹ ਵਿਚਾਰਾ ਮੇਰੇ ਵਰਗਾ ਸਧਾਰਨ ਜਿਹਾ ਸੀ ਜੱਟ, ਥੀ ਪ੍ਰੇਮੀ, ਅੰਦਰ ਪ੍ਰੇਮ ਦੀ ਗੱਲ ਹੈ ਨਾ, ਅਤੇ ਇਸ ਕਰਕੇ ਜਦੋਂ ਉਹਨੇ ਸਾਰੇ ਚਿੰਨ ਦੱਸ ਦਿੱਤੇ, ਅਤੇ ਜਦੋਂ ਘਰ ਆਇਆ ਨਾ ਭਗਤੀ ਕਰਨ ਬਹਿ ਗਿਆ ਵੀ ਮੈਂ ਰੱਬ ਨੂੰ ਮਨਾ ਲਵਾਂ, ਬਾਕੀ ਚਿੰਨ ਤਾਂ ਭੁੱਲ ਗਿਆ, ਇਕੱਲਾ ਆੜਬੰਦ ਚੇਤੇ ਰਹਿ ਗਿਆ, ਬਾਕੀ ਭੁੱਲ ਗਿਆ, ਅਤੇ ਬੈਠਾ ਕਰਨੀ ਜਾਂਦਾ ਆੜਬੰਦ ਆੜਬੰਦ ਆੜਬੰਦ, ਇਹਦੇ ਸਮਨ ਸ਼ੁਰੂ ਕਰ ਦਿੱਤਾ, ਪ੍ਰੇਮ ਹੈ ਨਾ ਅੰਦਰ। ਸੋ ਜਦੋਂ ਦੋ ਕੁ ਦਿਨ ਲੰਘੇ ਅਤੇ ਜਪੀ ਜਾ ਰਿਹਾ ਜਪੀ ਜਾ ਰਿਹਾ, ਵਿਸ਼ਨੂੰ ਕਹਿਣ ਲੱਗਾ ਲਛਮੀ ਨੂੰ, ਲਛਮੀ ਹੈ ਆ ਮੇਰੇ ਇੱਕ ਨਵਾਂ ਹੀ ਭਗਤ ਜੰਮ ਪਿਆ, ਉਹਨੇ ਮੇਰਾ ਨਵਾਂ ਹੀ ਨਾਂ ਰੱਖ ਲਿਆ ਆੜਬੰਦ, ਪਰ ਪ੍ਰੇਮ ਵੇਖੋ ਉਹਦਾ ਕਿੰਨਾ, ਅਤੇ ਜਾ ਕੇ ਮਿਲਣਾ ਪਊ ਉਹਨੂੰ, ਚੱਲ ਚੱਲੀਏ। ਨਾਲੇ ਤੂੰ ਵੀ ਦਰਸ਼ਨ ਕਰ ਲਈ। ਆ ਗਏ ਜੀ ਬਾਹਰ, ਵਿਚਾਰਾ ਖੂਹ ਦੇ ਕਿਨਾਰੇ ਦੇ ਬਾਹਰ ਬੈਠਾ ਹੋਇਆ ਸੀ, ਜਪੀ ਜਾ ਰਿਹਾ ਆੜਵੰਦ ਆੜਵੰਦ। ਅਤੇ ਦਸ਼ਮੀ ਜਦੋਂ ਨੇੜੇ ਚੱਲ ਗਏ, ਵਿਸ਼ਨੂੰ ਕਹਿਣ ਲੱਗੇ ਜੀ ਤੂੰ ਬੈਠ ਪਿੱਛੇ, ਮੈਂ ਇਹਦੀ ਪ੍ਰੀਖਿਆ ਤਾਂ ਲੈ ਲਵਾਂ ਵੀ ਕਿੰਨਾ ਕੁ ਤੇਰਾ ਸੱਚਾ ਭਗਤ ਹੈ। ਅਤੇ ਚਲੀ ਗਈ ਕੋਲ, ਹੁਣ ਅੱਕਿਆ ਹੋਇਆ ਸੀ ਵਿਚਾਰਾ, ਕਈ ਦਿਨ ਲੰਘ ਗਏ ਜੇ ਮਿਲੇ ਨਹੀਂ ਸੀ ਕੁਛ, ਕਹਿੰਦਾ ਵੀ ਐਵੇਂ ਮੈਨੂੰ ਖੁਪਾਇਆ ਹੋਇਆ, ਅੰਦਰ ਸੋਚਦਾ ਵੀ ਹੈ ਅਤੇ ਜਪੀ ਵੀ ਜਾਂਦਾ, ਅੱਕਿਆ ਵੀ ਪਿਆ। ਅਤੇ ਸਾਹਮਣੇ ਜਾ ਕੇ ਕਹਿਣ ਲੱਗੀ, ਅਤੇ ਉਹ ਜਿਹੜੇ ਮੌਣ ਦੇ ਉੱਤੇ ਬੈਠਾ ਸੀ ਉਹਦੀ ਮਨ ਵੀ ਢੱਠੀ ਹੋਈ ਸੀ, ਖੂਹ ਦੀ ਕੰਧ ਹੁੰਦੀ ਹੈ ਨਾ ਮੌਣ ਦਾ, ਹੁਣ ਵਾਲਿਆਂ ਨੂੰ ਤਾਂ ਪਤਾ ਨਹੀਂ ਵੀ ਮੌਣ ਕੀ ਹੁੰਦੀ ਹੈ, ਜਿਹੜੀ ਖੂਹ ਦੀ ਉੱਪਰਲੀ ਕੰਧ ਬਣੀ ਹੁੰਦੀ ਆ ਥੋੜ੍ਹੀ ਜਿਹੀ ਢੱਠੀ ਸੀ। ਅਤੇ ਜਾ ਕੇ ਪੁੱਛਣ ਲੱਗੀ ਸਾਹਮਣੇ ਜਾ ਕੇ ਵੀ ਕਿਹਦਾ ਨਾਮ ਜਪਦਾ ਹੈ, ਹੱਕਿਆ ਹੋਇਆ ਸੀ, ਕਹਿੰਦਾ ਤੇਰੇ ਖਸਮ ਦਾ। ਉਹ ਕਹਿਣ ਲੱਗੀ ਇਹਨੂੰ ਤਾਂ ਅੰਤਰਜਾਮ ਤਾਂ ਹੋ ਗਈ, ਬਾਕੀ ਮੇਰੇ ਘਰਦਾ ਵਾਲੇ ਦਾ ਨਾਂ ਲੈ ਦਿੱਤਾ, ਭਗਤ ਸੱਚਾ ਹੀ ਲੱਗਦਾ, ਇਹਨੂੰ ਤਾਂ ਅੰਤਰਜਾਮੀ ਜੋ ਹੋ ਗਿਆ, ਇਹਨੂੰ ਕਿਹਨੇ ਦੱਸਿਆ ਵੀ ਮੇਰਾ ਉਹ ਖਸਮ ਹੈ। ਸੇ ਫਿਰ ਕਹਿੰਦੀ ਥੋੜ੍ਹੀ ਜਿਹੀ ਹੋਰ ਤਾਂ ਪ੍ਰੀਖਿਆ ਲਈਏ, ਕਹਿੰਦੀ ਉਹ ਰਹਿੰਦਾ ਕਿੱਥੇ ਹੈ, ਕਹਿੰਦਾ ਢੱਠੇ ਖੂਹ 'ਤੇ ਉੱਥੇ ਬੈਠਾ ਹੋਇਆ। ਸੋ ਬੜੇ ਚਾਅ ਨਾਲ ਆਈ ਆ ਕੇ ਕਹਿਣ ਲੱਗੀ ਤੇਰਾ ਭਗਤ ਤਾਂ ਬੜਾ ਹੀ ਅੰਤਰਜਾਮਿਆ, ਤੇਰੇ ਨਾਲੋਂ ਹੀ ਵੱਡਾ ਲੱਗਦਾ ਮੈਨੂੰ। ਕਹਿੰਦਾ ਵੇਖ ਲਾ ਫਿਰ ਮੇਰੇ ਭਗਤ ਇੱਦਾਂ ਦੇ ਨੇ। ਆ ਕੇ ਫਿਰ ਉਹਨੂੰ ਦਰਸ਼ਨ ਦਿੱਤੇ, ਕਹਿਣ ਲੱਗਿਆ ਵਾਹ ਵੀ ਵਧੀਆ ਤੁਮਰਾ ਨਾਂ ਰੱਖਿਆ, ਇਹ ਨਾਂ ਤਾਂ ਸ਼ੇਸ ਨਾਗ ਨੂੰ ਨਹੀਂ ਪਤਾ ਜੋ ਰੋਜ਼ 9000 ਨਾਂ ਲੈਂਦਾ, ਸ਼ਾਬਾਸ਼ ਤੇਰੇ ਤੁਮਰਾ ਵਧੀਆ, ਇਉਂ ਫਿਰ ਜਿਹੜਾ ਸੀ ਪ੍ਰਗਟ ਹੋ ਜਾਂਦਾ ਹੈ ਜੇ ਕੋਈ ਉਹਨੂੰ ਪ੍ਰੇਮ ਦੇ ਨਾਲ ਜਪੇ, ਭਾਖਿਆ ਭਾਉ ਅਪਾਰ, ਪ੍ਰੇਮ ਦੇ ਨਾਲ ਕੋਈ ਭਾਖੇ ਬੋਲੇ ਸੋ ਪ੍ਰਗਟ ਹੋ ਜਾਂਦਾ, ਪ੍ਰੇਮ ਹੋਵੇ ਫਾਰਮੈਲਿਟੀ ਨਾ ਹੋਵੇ। ਚਲੋ ਜੀ ਅੱਗੇ, ਹਾਂਜੀ ਕੱਲ੍ਹ ਤੋਂ ਆੜ ਬੰਦ ਨਾ ਸ਼ੁਰੂ ਕਰਨ ਲੱਗ ਜਾਓ, ਆਪਣਾ ਤਾਂ ਵਾਹਿਗੁਰੂ ਮੰਤਰ ਹੈ, ਪ੍ਰੇਮ ਨਾਲ ਇਹਨੂੰ ਜਪ ਲਿਓ। ਚਲੋ ਅੱਗੇ,
ਅੰਮ੍ਰਿਤ ਵੇਲਾ ਸੱਚ ਨਾਉ,
ਠੀਕ ਹੈ
ਵਡਿਆਈ ਵਿਚਾਰ,
ਠੀਕ ਹੈ ਇਹਨੂੰ ਜੀ ਅੰਮ੍ਰਿਤ ਨਹੀਂ ਪੜ੍ਹਨਾ, ਇਹਨਾਂ ਨੇ ਚਲੋ ਠੀਕ ਪੜ੍ਹਿਆ, ਮੇਰੀ ਕਿਰਪਾ ਹੋ ਗਈ, ਕਈ ਅੰਮ੍ਰਿਤ ਪੜ੍ਹਦੇ ਨੇ, ਅੰਮ੍ਰਿਤ ਫਿਰ ਆਰਾ ਪੂਰਾ ਲੱਗ ਗਿਆ, ਨਾਲੇ ਆੜੇ 'ਤੇ ਟਿੱਪੀ ਨਹੀਂ ਲੱਗੀ, ਇਹਨੂੰ ਪੜ੍ਹਨਾ ਅੰਮ੍ਰਿਤ
ਅੰਮ੍ਰਿਤ,
ਹੁਣ ਅੱਧਾ ਆਰਾ ਲੱਗਿਆ ਨਾ ਅੰਮ੍ਰਿਤ। ਹੁਣ ਦੋਏ ਸਵਾਲਾਂ ਦਾ ਉੱਤਰ ਗੁਰੂ ਮਹਾਰਾਜ ਜੀ ਇਹਦੇ 'ਚੋਂ ਦੇ ਰਹੇ ਨੇ ਇਸ ਪੰਕਤੀ 'ਚ। ਪਹਿਲਾ ਸਵਾਲ ਸੀ ਭੇਟਾ ਕੀ ਰੱਖੀਏ, ਦੂਜਾ ਸਵਾਲ ਸੀ ਮੂੰਹ ਤੋਂ ਕਿਹੜੇ ਬਚਨ ਬੋਲੀਏ ਤੋਂ ਰੱਬ ਪਿਆਰ ਕਰੇ, ਆਹ ਉੱਤਰ ਦਿੱਤਾ ਅੰਮ੍ਰਿਤ ਵੇਲਾ,
ਅੰਮ੍ਰਿਤ ਵੇਲਾ
ਮਾਰ ਕਹਿੰਦੇ ਅੰਮ੍ਰਿਤ ਵੇਲੇ ਉੱਠਣਾ, ਇਹ ਉਹਦੇ ਦਰ 'ਤੇ ਭੇਟਾ ਰੱਖਣੀ ਹੈ, ਅਤੇ ਮੂੰਹ 'ਚੋਂ ਕੀ ਬੋਲਣਾ, ਸੱਚ ਨਾਮ,
ਸੱਚ ਨਾਮ,
ਸੱਚੇ ਨਾਮ ਨੂੰ ਅੰਮ੍ਰਿਤ ਵੇਲੇ ਉੱਠ ਕੇ ਜਪੀਏ, ਹੋਰ ਕੀ ਵਡਿਆਈ ਵਿਚਾਰ, ਅਤੇ ਉਹਦੀਆਂ ਵਡਿਆਈਆਂ ਦਾ ਕਰੀਏ ਵਿਚਾਰ। ਮਾਰੀ ਕਹਿੰਦੇ ਇਹ ਮੂੰਹ 'ਚੋਂ ਬੋਲਣਾ ਹੈ ਅਤੇ ਭੇਟਾ ਰੱਖਣੀ ਅੰਮ੍ਰਿਤ ਵੇਲੇ ਦਾ ਉੱਠਣਾ, ਇਹੀ ਕਹਿੰਦੇ ਔਖਾ ਹੈ, ਉਹੀ ਤਾਂ ਸੌਣ ਦਾ ਵੇਲਾ ਹੁੰਦਾ ਵੀ ਉਠਾਉਂਦੇ ਹਾਂ। ਅੰਮ੍ਰਿਤ ਵੇਲਾ ਜਿਹੜਾ ਭਾਈ ਬਹੁਤ ਜ਼ਰੂਰੀ ਹੈ, ਫਰੀਦਾ ਪਿਛਲ ਰਾਤ ਨਾ ਜਾਗੇ ਉਹ ਜੀਵਦਿਆਂ ਮੋਏ ਉਹ, ਬਾਬਾ ਫਰੀਦ ਜੀ ਕਹਿੰਦੇ ਜਿਹੜੇ ਪਿਛਲ ਅੰਮ੍ਰਿਤ ਵੇਲੇ ਨਹੀਂ ਜਾਗਦੇ, ਜਿਉਂਦੇ ਮਰਿਆਂ ਵਰਗੇ ਨੇ, ਸੋ ਇਸ ਲਈ ਇਹ ਉਹਦੇ ਦਰ ਦੀ ਭੇਟਾ ਰੱਖਣੀ ਹੈ ਅੰਮ੍ਰਿਤ ਵੇਲੇ ਉੱਠਣਾ। ਸੋ ਕੱਲ੍ਹ ਤੋਂ ਉੱਠਣਾ ਸ਼ੁਰੂ ਕਰ ਲਓ ਅੱਗੇ ਜੀ।
ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ,
ਸੋ ਕਰਮੀ ਆਵੈ ਕੱਪੜਾ, ਕਰਮੀ ਦੇ ਦੋ ਅਰਥ ਨੇ, ਕਰਮਾਂ ਅਨੁਸਾਰ ਵੀ ਕਰਮੀ, ਕਰਮੀ ਨਾਮ ਫਾਰਸੀ ਦੀ ਬੋਲੀ ਵਿੱਚ ਬਖਸ਼ਿਸ਼ ਨੂੰ ਕਹਿੰਦੇ ਨੇ, ਕਿਰਪਾ ਨੂੰ ਕਹਿੰਦੇ ਨੇ। ਕੱਪੜਾ ਕਿਹੜਾ ਆਇਆ, ਆ ਦੂਜੇ ਆਪਣੇ ਸੂਟਾਂ ਦੀ ਭਾਵ ਨਹੀਂ, ਚਲੋ ਉਹ ਵੀ ਕਰਮਾਂ ਨਾਲ ਮਿਲੀ ਜਾਂਦੇ ਨੇ, ਬਥੇਰੇ ਦਿੰਦਾ ਰੱਬ, ਪਰ ਇਹਦੇ ਕੱਪੜੇ ਦਾ ਅਰਥ ਹੈ ਸਰੀਰ ਰੂਪੀ ਕੱਪੜਾ, ਆ ਦੇਹ ਰੂਪੀ ਕੱਪੜਾ, ਇਹ ਪਿਛਲੇ ਕਰਮਾਂ ਅਨੁਸਾਰ ਮਿਲਦਾ, ਜਿਹੋ ਜਿਹਾ ਕੋਈ ਕਰਮਾਂ ਕਰਦਾ ਉਹ ਜਿਹਾ ਇਹ ਕੱਪੜਾ ਮਿਲ ਜਾਂਦਾ ਦੇਹ ਰੂਪੀ। ਸੋ ਦੇਹਾਂ ਵੀ ਕਿੰਨੀਆਂ ਨੇ, ਜਿਹੋ ਜਿਹਾ ਕੋਈ ਪਿੱਛੇ ਕਰਮ ਕਰਕੇ ਆਇਆ ਉਹੋ ਜਿਹਾ ਭਾਈ ਦੇਹ ਰੂਪੀ ਕੱਪੜਾ ਮਿਲ ਗਿਆ। ਮਨੁੱਖ ਕੋਹ ਨੇ ਜਿਹਨਾਂ ਨੇ ਵਿਚਾਰੇ ਧਰਤੀ ਪੁੰਜੇ ਜ਼ਮੀਨ 'ਤੇ ਪੈਂਦੇ ਨੇ, ਉੱਪਰ ਉੱਪਰ ਨੰਗੇ ਹੀ ਨੇ, ਕੱਪੜਾ ਵੀ ਨਹੀਂ ਮਿਲਦਾ। ਇੱਕ ਕੁੱਤੇ ਬਿੱਲੇ ਨੇ, ਉਹ ਕਾਰਾਂ 'ਚ ਬੈਠੇ ਚੜ੍ਹੇ ਫਿਰਦੇ ਨੇ, ਉਹਨਾਂ ਦੇ ਵੀ ਸੂਟ ਪਾ ਦਿੱਤੇ ਗੋਰਿਆਂ ਨੇ, ਸੋ ਉਹਨਾਂ ਨੂੰ ਦੇ। ਸੋ ਇਸ ਲਈ ਮਹਾਰਾਜ ਕਹਿੰਦੇ ਇਹ ਜਿਹੜਾ ਜਿਹਾ ਜੋ ਕਿ ਜੀ ਪਿੱਛੇ ਕਰਮ ਕਰਕੇ ਆਇਆ ਉਹ ਕਰਮਾਂ ਅਨੁਸਾਰ ਹੀ ਕੱਪੜਾ ਮਿਲਦਾ। ਸੋ ਜੇ ਹੁਣ ਜਿਹੋ ਜਿਹੇ ਕਰਮ ਕਰਾਂਗੇ ਫਿਰ ਵੀ ਇਹੋ ਜਿਹਾ ਕੱਪੜਾ ਅੱਗੇ ਮਿਲੇਗਾ, ਜਾਂ ਫਿਰ ਭਾਈ ਕਰਮਨਾਮਾ ਬਖਸ਼ਿਸ਼ ਦਾ, ਉਹਦੀ ਬਖਸ਼ਿਸ਼ ਨਾਲ ਆ ਸਰੀਰ ਰੂਪੀ ਕੱਪੜਾ ਆਪਾਂ ਨੂੰ ਮਨੁੱਖਾਂ ਜਾਂ ਨੂੰ ਮਿਲਿਆ, ਉਹਦੀ ਬਖਸ਼ਿਸ਼ ਹੋਈ ਹੈ। ਨਹੀਂ ਪਹਿਲਾਂ ਕਿੰਨੀਆਂ ਜੂਨਾਂ ਵਿੱਚ ਪਿੱਛੇ ਲੰਘਦੇ ਆਇਆਂ, ਕਿਤੇ ਸੱਪ ਬਣੇ, ਕਿਤੇ ਸ਼ਿਵਕਲੀਆਂ ਬਣੇ, ਕਿਤੇ ਠੂਹੇ ਬਣੇ, ਅਤੇ ਕਿਤੇ ਕੀ ਨਹੀਂ ਬਣੇ, ਉਹਦੀ ਹੋਈ ਬਖਸ਼ਿਸ਼ ਸਾਨੂੰ ਆ 84 ਲੱਖ ਜੂਨ ਵਿੱਚੋਂ ਕੱਢ ਕੇ ਇੱਕ ਘੱਟ, ਆ ਹੁਣ ਸਰੀਰ ਰੂਪੀ ਕੱਪੜਾ ਦੇ ਦਿੱਤੀ, ਉਹਦੀ ਬਖਸ਼ਿਸ਼ ਹੋਈ। ਫਿਰ ਨਦਰੀ ਪੜ੍ਹ ਜੀ ਜੀ।
ਨਦਰੀ ਮੋਖ ਦੁਆਰ,
ਨਦਰ ਉਹਦੀ ਨਦਰ ਨਾਲ, ਜਿਹੜਾ ਨਦਰੀ ਪਰਮੇਸ਼ਰ, ਨਦਰੀ ਦਾ ਅਰਥ ਹੈ ਨਦਰ ਕਰਨ ਵਾਲਾ, ਉਹ ਕੌਣ ਹੈ ਪਰਮੇਸ਼ਰ, ਉਹਦੀ ਨਦਰ ਨਾਲ, ਉਹਦੀ ਬਖਸ਼ਿਸ਼ ਨਾਲ ਫਿਰ ਕੀ ਮਿਲਿਆ, ਮੋਖ ਦੁਆਰ। ਮੋਖ ਨਾਮ ਹੈ ਮੁਕਤੀ ਦਾ, ਦੁਆਰ ਮੈਨੇ ਦਰਵਾਜ਼ਾ, ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਗਿਆ। ਮੁਕਤੀ ਦਾ ਦਰਵਾਜ਼ਾ ਕੀ ਹੈ? ਗਿਆਨ। ਸੋ ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ ਗਿਆਨ, ਗਿਆਨ ਨਾਲ ਮੁਕਤੀ ਮਿਲਦੀ ਹੈ। ਸੋ ਉਹ ਨਦਰ ਉਹਨੇ ਕਰ ਦਿੱਤੀ, ਗਿਆਨ ਵੀ ਪ੍ਰਾਪਤ ਹੋ ਗਿਆ ਜੀ। ਅੱਗੇ
ਨਾਨਕ ਏ ਵੈ ਜਾਣੀਐ,
ਹਾਂ ਇਹਨਾਂ ਨੇ ਠੀਕ ਪੜ੍ਹਿਆ, ਏ ਵੈ ਆਮ ਪਾਠੀ ਵੀਰ ਪੜ੍ਹ ਜਾਂਦੇ ਨੇ, ਐਵੇਂ ਨਾਨਕ ਐਵੇਂ ਜਾਣੀਐ, ਹਾਂ ਉਹ ਐਵੇਂ ਹੀ ਜਾਣਦਾ, ਉਹਨੂੰ ਕੋਈ ਉਹਨੂੰ ਐਵੇਂ ਹੀ ਆ, ਉਹ ਬਸ ਉਹਨੂੰ ਨਹੀਂ ਕੋਈ ਜਾਣਦਾ। ਸੋ ਭਾਈ ਪੜ੍ਹਨਾ ਇਹਨੂੰ ਪੜ੍ਹੋ ਸਾਰੇ, ਏ ਵੈ
ਨਾਨਕ, ਏ
ਨਾਨਕ ਦੇ ਜਮ ਕਲਾ ਕੇ,
ਨਾਨਕ ਏ ਵੈ ਜਾਣੀਐ, ਜਾਣੀਐ ਸਭ ਆਪੇ ਸਚਿਆਰ।
ਇਹ ਵੈਦਾ ਤਾਂ ਇਸ ਪ੍ਰਕਾਰ, ਕਹਿੰਦੇ ਇਸ ਪ੍ਰਕਾਰ ਤੁਸੀਂ ਪੁੱਛਿਆ ਨਹੀਂ ਵੀ ਉਹ ਸੱਚਾ ਸਾਹਿਬ ਕਿਵੇਂ ਹੈ, ਸੱਚਾ ਮਾਲਕ ਕਿਵੇਂ ਹੈ, ਅਤੇ ਇਸ ਤਰ੍ਹਾਂ ਜਾਣ ਲਈਏ ਜਿਵੇਂ ਤੁਹਾਨੂੰ ਦੱਸਿਆ ਉੱਪਰ ਸਾਰਾ, ਅਤੇ ਕਿਵੇਂ ਉਹਦੇ ਅੱਗੇ ਭੇਟਾ ਰੱਖੀਏ, ਇਵੇਂ ਜਾਣੀਏ, ਇਉਂ ਜਾਣ ਲਓ ਉਮਰ 'ਤੇ ਵੇਲਾ ਉੱਠੀਏ, ਅਤੇ ਉਹਦੀਆਂ ਵਡਿਆਈਆਂ ਦਾ ਵਿਚਾਰ ਕਰੀਏ, ਨਾਂ ਜਪੀਏ, ਇਵੇਂ ਜਾਣੀਏ, ਇਉਂ ਜਾਣ ਲਈਏ, ਸਭ ਆਪੇ ਸਚਿਆਰ। ਉਹ ਸਚਿਆਰ ਵਾਹਿਗੁਰੂ ਸੱਚਾ ਸਾਰਿਆਂ ਵਿੱਚ ਬੈਠਾ ਹੋਇਆ ਆਪਣੇ ਆਪ ਰੂਪ ਹੋ ਕਰਕੇ।
ਥਾਪਿਆ ਨਾ ਜਾਏ,
ਹਾਂਜੀ
ਕੀਤਾ ਨਾ ਹੋਏ,
ਠੀਕ ਹੈ ਪਛਾਣ ਜਾਏ ਤੇ ਨਾ ਠੀਕ ਕੀਤਾ, ਪੜ੍ਹ ਲਓ ਤੁਸੀਂ ਵੀ।
ਥਾਪਿਆ ਨਾ ਜਾਏ, ਕੀਤਾ ਨਾ ਹੋਏ।
ਹੁਣ ਸਿੱਧਾ ਨੇ ਛੇ ਸਵਾਲ ਇਕੱਠੇ ਹੀ ਕਰ ਦਿੱਤੇ। ਪਹਿਲਾ ਸਵਾਲ ਸੀ ਪਰਮੇਸ਼ਰ ਨਾਦੀ ਹੈ ਕਿ ਬਿੰਦੀ ਹੈ, ਦੋ ਸਵਾਲ ਹੋ ਗਏ। ਦੂਜਾ ਸਵਾਲ ਸੀ ਪਰਮੇਸ਼ਰ ਸੁਤੰਤਰ ਹੈ ਕਿ ਪਰਤੰਤਰ ਹੈ, ਸੁਤੰਤਰ ਹੁੰਦਾ ਇੰਡੀਪੈਂਡੈਂਟ, ਵੀ ਰੱਬ ਇੰਡੀਪੈਂਡੈਂਟ ਹੈ ਜਾਂ ਕਿਸੇ ਦਾ ਗੁਲਾਮ ਹੈ, ਪਰਤੰਤਰ ਹੁੰਦਾ ਗੁਲਾਮ ਕਿਸੇ ਦੇ ਅੰਡਰ ਹੈ। ਚਾਰ ਹੋ ਗਏ ਸਵਾਲ। ਪੰਜਵਾਂ ਸਵਾਲ ਸੀ ਕਿ ਉਹ ਪਰਮੇਸ਼ਰ ਜਿਹੜਾ ਹੈ ਮਾਇਆ ਮਲ ਦੇ ਸਮੇਤ ਹੈ ਕਿ ਮਾਇਆ ਦੀ ਮੈਲ ਤੋਂ ਰਹਿਤ ਹੈ, ਦੋ ਇਹ ਹੋ ਗਏ, ਛੇ ਸਵਾਲ ਹੋ ਗਏ। ਪਰਮੇਸ਼ਰ ਨਾਦੀ ਹੈ ਕਿ ਬਿੰਦੀ, ਨਾਦੀ ਕੀ ਹੁੰਦਾ, ਬਿੰਦੀ ਕੀ ਹੁੰਦਾ ਸਮਝ ਲਓ ਪਹਿਲਾਂ। ਨਾਦੀ ਹੁੰਦਾ ਜਦੋਂ ਕੋਈ ਗੁਰੂ ਆਪਣੇ ਥਾਂ ਕੋਈ ਚੇਲਾ ਬਣਾ ਲਵੇ ਸ਼ਬਦ ਦੇ ਕੇ, ਉਹਨੂੰ ਕਹਿੰਦੇ ਨੇ ਨਾਦੀ ਚੇਲਾ, ਨਾਦੀ ਪੁੱਤਰ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕਰਕੇ ਆਪਣੇ ਕੀ ਬਣਾਇਆ ਸੀ, ਸ਼ਬਦ ਦੇ ਕੇ ਨਾਦੀ ਪੁੱਤਰ ਬਣਾਇਆ। ਆਪਾਂ ਜਿਹਨੇ ਨੰਬਰ ਛਕ ਲਿਆ ਉਹ ਗੁਰੂ ਗੋਬਿੰਦ ਸਿੰਘ ਦੇ ਕੀ ਹੈ, ਆਪਾਂ ਨਾਦੀ ਪੁੱਤਰ ਹਾਂ। ਇੱਕ ਹੁੰਦਾ ਬਿੰਦੀ, ਬਿੰਦੀ ਜਿਹੜਾ ਖੂਨ ਤੋਂ ਪੈਦਾ ਹੋਇਆ ਵਿਆ ਹੋਵੇ, ਪਿਓ ਦੀ ਅੰਸ਼ ਵਿੱਚੋਂ ਪੁੱਤਰ ਬਣੇ, ਉਹਨੂੰ ਕਹਿੰਦੇ ਨੇ ਬਿੰਦੀ, ਬਿੰਦ ਤੋਂ ਖੂਨ ਤੋਂ। ਸੋ ਇਉਂ ਸਵਾਲ ਕੀਤਾ ਵੀ ਪਰਮੇਸ਼ਰ ਨਾਦੀ ਹੈ, ਉਹ ਕਿਸੇ ਦਾ ਚੇਲਾ ਹੈ, ਉਹਨੂੰ ਕਿਸੇ ਨੇ ਸ਼ਬਦ ਦੇ ਕੇ ਬਣਾਇਆ ਚੇਲਾ। ਅਤੇ ਦੂਜਾ ਸਵਾਲ ਸੀ ਬਿੰਦੀ ਉਹ ਕਿਹਤੋਂ ਪੈਦਾ ਹੋਇਆ, ਉਹਦਾ ਪਿਤਾ ਕੌਣ ਹੈ ਪਰਮੇਸ਼ਰ ਦਾ, ਦੋ ਸਵਾਲ ਹੋ ਗਏ। ਨਾਦੀ ਬਿੰਦੀ ਦਾ ਸਮਝ ਗਏ ਨਾ। ਅਗਲਾ ਸਵਾਲ ਸੀ ਉਹ ਸੁਤੰਤਰ ਹੈ ਕਿ ਪਰਤੰਤਰ ਹੈ, ਉਹ ਇੰਡੀਪੈਂਡੈਂਟ ਹੈ ਜਾਂ ਕਿਸੇ ਦੇ ਅੰਡਰ ਹੈ। ਸੋ ਦੋਏ ਹੋ ਗਏ, ਚਾਰ, ਦੋ ਹੋਰ ਕਿਹੜੇ, ਉਹ ਮਾਇਆ ਮੈਲ ਦੇ ਰਹਿਤ ਹੈ ਕਿ ਜਦੋਂ ਸਹਿਤ ਹੈ। ਸੋ ਛੇ ਸਵਾਲ ਨੇ, ਛਿਆਂ ਦਾ ਉੱਤਰ ਹੁਣ ਇਸ ਪੌੜੀ ਜੀ ਮਹਾਰਾਜ ਦੇਣ ਲੱਗੇ ਨੇ। ਪਹਿਲਾ ਸਵਾਲ ਦਾ ਉੱਤਰ ਹੈ ਵੀ ਉਹ ਨਾਦੀ ਨਹੀਂ ਹੈਗਾ, ਥਾਪਿਆ ਨਾ ਜਾਏ, ਜਿਵੇਂ ਕਿਸੇ ਨੂੰ ਕੋਈ ਚੇਲਾ ਥਾਪ ਦਿੰਦੇ ਹਾਂ, ਆ ਡੇਰੇ ਵਾਲੇ ਮਹੰਤ ਆਪਣਾ ਡੇਰਾ ਦੂਜੇ ਨੂੰ ਚੇਲਾ ਬਣਾ ਕੇ ਥਾਪ ਦਿੰਦੇ ਹੈ, ਇਉਂ ਪਰਮੇਸ਼ਰ ਜਿਹੜਾ ਹੈ ਭਾਈ ਚੇਲਾ ਬਣੀ ਬਣਾਇਆ ਥਾਪਿਆ ਨਹੀਂ ਜਾਂਦਾ ਕਿਸੇ ਦੇ ਥਾਂ ਵੀ ਉਹਨੂੰ ਕੋਈ ਆ ਥਾਪ ਦਿੱਤਾ ਹੈ। ਸੋ ਨਹੀਂ ਉਹ ਨਾਦੀ ਵੀ ਨਹੀਂ, ਨਾਦੀ ਚੇਲਾ ਨਹੀਂ। ਫਿਰ ਕੀਤਾ ਨਾ ਹੋਏ, ਕਿਸੇ ਦਾ ਪੈਦਾ ਨਹੀਂ ਕੀਤਾ ਹੋਇਆ, ਉਹਦਾ ਪਿਤਾ ਕੋਈ ਨਹੀਂ, ਕਿਹੜਾ ਦੱਸਾਂਗੇ, ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋ ਰੇ। ਸੋ ਇਸ ਕਰਕੇ ਉਹਦਾ ਕਿਹੜਾ ਪਿਤਾ ਆਪਾਂ ਸਿੱਧ ਕਰਾਂਗੇ, ਰੱਬ ਦਾ ਪਿਤ ਪਹਿਲਾਂ ਮੂਲ ਮੰਤ 'ਚ ਪੜ੍ਹਿਆ ਸੀ ਨਾ, ਉਹ ਜਨਮ ਹੈ ਜੰਮਿਆ ਹੀ ਨਹੀਂ ਜਿਹੜਾ, ਉਹਦਾ ਪਿਤਾ ਕੌਣ ਕੋਈ ਹੋ ਸਕਦਾ ਹੈ। ਇਸ ਕਰਕੇ ਭਾਈ ਉਹਨੂੰ ਕੀਤਾ ਵੀ ਨਹੀਂ ਕੋਈ ਜਾ ਸਕਦਾ, ਉਹਦਾ ਪਿਤਾ ਕੋਈ ਨਹੀਂ। ਇਹ ਉੱਤਰ ਹੋ ਗਿਆ, ਨਾ ਉਹ ਨਾਦੀ ਹੈ ਨਾ ਉਹ ਬਿੰਦੀ ਹੈ। ਅਗਲਾ ਜੀ ਪੜ੍ਹੋ ਅੱਗੇ।
ਆਪੇ ਆਪ ਨਿਰੰਜਨ ਸੋਏ,
ਨਾ ਨਿਰੰਜਨ ਨਹੀਂ ਕਹਿਣਾ, ਨਾਣਾ ਲੱਗ ਗਿਆ, ਨੰਨਾ ਲਾਉਣਾ, ਨੰਨੇ ਨੂੰ ਸਿਹਾਰੀ ਲਾਉਣੀ ਹੈ, ਨਿਰੰਜਨ,
ਨਿਰੰਜਨ
ਨਿਰੰਜਨ ਨਹੀਂ ਕਹਿਣਾ। ਸੋ ਹੁਣ ਇਹ ਦੋਏ ਸਵਾਲਾਂ ਦੇ ਮਗਲਿਆਂ ਦੇ ਚਾਰਾਂ ਦੇ ਉੱਤਰ ਇਹਦੇ 'ਚ ਆ ਗਏ। ਪੁੱਛਿਆ ਤੀ ਸੁਤੰਤਰ ਹੈ ਕਿ ਪਰਤੰਤਰ ਹੈ, ਮਾਰੇ ਕਹਿੰਦੇ ਆਪੇ ਆਪ। ਹਾਂ ਉਹ ਕਿਸੇ ਦੇ ਅੰਡਰ ਨਹੀਂ ਹੈਗਾ, ਉਹ ਆਪਣੇ ਆਪ ਵਿੱਚ ਹੈ, ਆਪਣੇ ਆਪ ਸਰੂਪ ਵਿੱਚ ਉਹ ਜਿਹੜਾ ਹੈ ਮੌਜੂਦ ਹੈ, ਆਪੇ ਆਪ ਹੈ, ਕਿਸੇ ਦੇ ਅਧੀਨ ਨਹੀਂ ਹੈਗਾ। ਸੋ ਦੋਵਾਂ ਦੇ ਉੱਤਰ ਆ ਗਏ, ਉਹ ਸੁਤੰਤਰ ਹੈ ਕੀ ਨਹੀਂ ਭਾਵ ਪਰਤੰਤਰ ਨਹੀਂ ਹੈਗਾ, ਕੀ ਹੈ ਸੁਤੰਤਰ ਹੈ ਇੰਡੀਪੈਂਡੈਂਟ ਸੀ। ਅੱਗੇ ਫਿਰ ਦੋਹਾਂ ਦੇ ਉੱਤਰ ਆ ਗਏ ਨਿਰੰਜਨ ਸੋਏ, ਪੁੱਛਿਆ ਸੀ ਮਾਇਆ ਦੇ ਸਹਿਤ ਹੈ ਕਿ ਮਾਇਆ ਤੋਂ ਰਹਿਤ ਹੈ, ਮਾਇਆ ਦੀ ਮੈਲ ਤੋਂ। ਮਹਾਰਾਜ ਕਹਿੰਦੇ ਨਿਰੰਜਨ,
ਨਿਰੰਜਨ
ਇਹ ਦੋ ਸ਼ਬਦਾਂ ਦਾ ਜੋੜ ਹੈ, ਨਿਰੰਜਨ ਨਿਰ ਪਲੱਸ ਅੰਜਨ, ਨਿਰ ਮੈਨੇ ਬਿਨਾਂ, ਅੰਜਨ ਹੁੰਦਾ ਜੀ ਸੁਰਮਾ, ਸੁਰਮੇ ਦਾ ਰੰਗ ਕਿਹਾ ਜਾਂਦਾ ਚਿੱਟਾ ਕਿ ਪੀਲਾ, ਕਾਲਾ। ਸਾਨੂੰ ਦੱਸ ਦਿੱਤਾ ਇਹਦੇ ਕਿੰਨਾ ਛੇਤੀ ਦੱਸਿਆ, ਅਤੇ ਕਾਲਾ ਹੁੰਦਾ ਅਤੇ ਮਾਇਆ ਵੀ ਕਾਲੀ ਹੋਈ ਹੈ, ਮਾਇਆ ਦਾ ਵੀ ਰੂਪ ਕਾਲਾ ਹੈ। ਸੋ ਇਸ ਕਰਕੇ ਜਿਹੜੀ ਮਾਇਆ ਦੀ ਕਾਲਖ ਹੈ ਨਾ, ਨਿਰਮੈਨੇ ਉਹ ਤੋਂ ਬਿਨਾਂ ਹੈ ਪਰਮੇਸ਼ਰ, ਮਾਇਆ ਦੀ ਕਾਲਖ ਉਹਦੇ 'ਤੇ ਨਹੀਂ ਲੱਗਦੀ, ਸਾਡੀ ਤਾਂ ਲੱਗ ਜਾਂਦੀ ਹੈ। ਆ ਜਦੋਂ ਡਾਲਰ ਗਿਣਦੇ ਆ ਨਾ, ਜਿਹੜੀ ਹੁੰਦੇ ਨੇ ਸਿੱਕੇ ਦੇ, ਗਿਣੀ ਜੋ ਗਿਣੀ ਜੋ, ਹੱਥ ਕਾਲੇ ਕਰ ਦਿੰਦੀ ਹੈ, ਕਾਲੀ ਹੈ। ਇਸ ਕਰਕੇ ਉਹ ਜਿਹੜਾ ਪਰਮੇਸ਼ਰ ਹੈ ਨਿਰਅੰਜਨ, ਮਾਇਆ ਦੀ ਕਾਲਖ ਤੋਂ ਨਿਰਮੈਨੇ ਬਿਨਾਂ, ਉੱਥੇ ਕਾਲਖ ਨਹੀਂ ਹੈ, ਇਹ ਨਿਰੰਜਨ ਦੇ ਅਰਥ ਨੇ। ਸੋ ਇੱਥੇ ਇਹ ਜਿਹੜੇ ਅਸੀਂ ਮਰਜ ਕਹਿੰਦੇ ਨਹੀਂ ਉਹਦੇ 'ਤੇ ਕੋਈ ਕਿਸੇ ਪ੍ਰਕਾਰ ਦੀ ਮਾਇਆ ਦੀ ਮੈਲ। ਅੱਗੇ ਜੀ,
ਜਿਨ ਸੇਵਿਆ ਤਿੰਨ ਪਾਇਆ ਮਾਨ
ਜੀ, ਜਿਹੜਾ ਇਹੋ ਜਿਹਾ ਪਰਮੇਸ਼ੁਰ ਹੈ ਨਾ ਉਹ ਨਾਦੀ ਹੈ ਨਾ ਉਹ ਬਿੰਦੀ ਹੈ, ਸੁਤੰਤਰ ਹੈ ਪਰਤੰਤਰ ਨਹੀਂ ਹੈਗਾ, ਮਾਇਆ ਦੀ ਮਹਿਲ ਤੋਂ ਰਹਿਤ ਹੈ। ਸਿੱਧ ਕਹਿੰਦੇ ਜੀ ਇਹਦੀ ਸੇਵਾ ਦਾ ਫਲ ਕੀ ਮਿਲਦਾ, ਜਿਹਦੀ ਸੇਵਾ ਕਰੀਏ ਉਹ ਦੱਸ ਰਹੇ ਨੇ, ਜਿਨ ਸੇਵਿਆ,
ਜਿਨ ਸੇਵਿਆ
ਜਿਨ੍ਹਾਂ ਨੇ ਉਹਨੂੰ ਸੇਵ ਲਿਆ, ਸੇਵਾ ਕਿਵੇਂ ਕਰੀਏ ਉਹਦੀ, ਮਾਰਗ ਨੂੰ ਜਪੋ ਦੀ ਸੇਵਾ ਹੀ ਹੈ, ਉਹਦਾ ਸਿਮਰਨ ਕਰਨਾ ਹੀ ਉਹਦੀ ਸੇਵਾ ਕਰਨੀ ਹੈ। ਜਿਨ੍ਹਾਂ ਨੇ ਉਹਨੂੰ ਸਿਮਰਨ ਕਰ ਲਿਆ ਤਿੰਨ
ਪਾਇਆ
ਉਹਨਾਂ ਨੇ ਮਾਣ ਪਾ ਲਿਆ, ਇਹ ਲੋਕ ਵਿੱਚ ਵੀ ਉਹਦੀ ਇੱਜ਼ਤ ਪਏਗੀ, ਪਰਲੋਕ ਵਿੱਚ ਵੀ ਉਹਨੂੰ ਪਾਈ ਮਾਣ ਮਿਲਦਾ ਹੈ। ਰੇ ਰੇ ਦਰਗਾਹ ਕਹਿ ਨਾ ਕਹੂ, ਜਦੋਂ ਦਰਗਾਹ 'ਚ ਜਾਂਦਾ ਨਾ ਮਾਣ ਵਾਲਾ, ਇੱਜ਼ਤ ਹੁੰਦੀ ਹੈ, ਆਓ ਬੈਠ ਆਦਰ ਸੁਭ ਦਿਓ, ਸਾਰੇ ਉੱਥੇ ਕਹਿੰਦੇ ਨੇ ਆਓ ਜੀ ਆਓ ਬੈਠੋ, ਸੋ ਜਾਓ ਜੀ, ਸ਼ੁਕਰ ਆ ਤੁਸੀਂ ਆ ਗਏ, ਗੁਰਮੁਖ ਬਣ ਕੇ ਆਏ ਹੋ। ਅਤੇ ਜੇ ਨਹੀਂ ਜਪਿਆ ਫਿਰ ਆਓ ਬੈਠ ਕੋਈ ਨਹੀਂ ਕਹਿੰਦਾ, ਫਿਰ ਛਿੱਤਰ ਪਲੇਟ ਹੁੰਦੀ ਹੈ, ਜਮਕਾਲ ਸਹ ਹੈ ਸਿਰ ਡੰਡਾ ਹੈ, ਫਿਰ ਉਹ ਡੰਡੇ ਪੈਂਦੇ ਨੇ। ਸੋ ਇਉਂ ਜਿਨ ਸੇਵਿਆ, ਜਿਹਨਾਂ ਨੂੰ ਸਿਮਰਨ ਕੀਤਾ ਹੈ ਭਾਈ, ਉਹ ਮਾਣ ਪਾ ਕੇ ਜਾਂਦੇ ਨੇ। ਸੋ ਹੁਣ ਤੁਸੀਂ ਸਿਮਰਨ ਸ਼ੁਰੂ ਹੋ ਗਿਆ ਨਾ, ਹੁਣ ਤੁਹਾਡਾ ਜਪਜੀ ਸਾਹਿਬ ਦਾ ਪਾਠ ਹੋ ਰਿਹਾ, ਤਾਂ ਸਿਮਰਨ ਹੋ ਰਿਹਾ, ਡੰਡਿਆਂ 'ਤੇ ਬਚਾਂਗੇ, ਮਾਣ ਮਿਲੇਗਾ ਉੱਥੇ ਗਿਆਨ, ਇੱਜ਼ਤ ਮਿਲੇਗੀ। ਚਲੋ ਅੱਗੇ,
ਨਾਨਕ ਗਾਵੀ ਹੈ ਗੁਣੀ ਨਿਧਾਨ।
ਫਿਰ ਜੀ ਕਹਿੰਦੇ ਨਿਧਾਨ ਨਾਮ ਖਜ਼ਾਨੇ ਦਾ ਹੈ, ਉਹ ਗੁਣਾਂ ਦੇ ਖਜ਼ਾਨੇ ਨੂੰ ਮਰਜੀ ਕਹਿੰਦੇ ਗਾਵੀਏ ਵੀ ਅਤੇ ਭਾਈ ਅਤੇ ਸੁਣੀਏ ਵੀ, ਗੁਣੀ ਜੋ ਗੁਣਾਂ ਦਾ ਨਿਧਾਨ ਦਾ ਅਰਥ ਹੈ ਖਜ਼ਾਨਾ, ਗਾਵੀਏ ਵੀ ਅਤੇ ਭਾਈ ਸੁਣੀਏ ਵੀ।
ਹਾਂ, ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਓ।
ਹਾਂ, ਭੱਬੇ ਨੂੰ ਕਹਿੰਦਾ ਲਾ ਤਾ, ਹੁਣ ਠੀਕ ਉਹਨਾਂ ਨੇ ਭਾਓ ਨਹੀਂ ਨਾ ਕਿਹਾ ਆ। ਸਵਾਲ ਸੀ ਜੀ ਫਿਰ ਗਾਉਣਾ ਕਿਵੇਂ ਹੈ, ਸਿੱਧਾ ਨੇ ਫਿਰ ਸਵਾਲ ਕਰਤਾ ਕਿਵੇਂ ਗਾਈਏ, ਗਾਉਣ ਦਾ ਤਰੀਕਾ ਕੀ ਹੈ, ਸੁਣੀਏ ਕਿਵੇਂ, ਕੀ ਤਰੀਕਾ ਹੈ। ਸਤਿਗੁਰੂ ਉੱਤਰ ਦਿੰਦੇ ਨੇ, ਗਾਵੀ ਹੈ ਸੁਣੀਐ, ਕਿਵੇਂ ਗਾਉਣਾ ਕਿਵੇਂ ਸੁਣਨਾ, ਮਨ ਰੱਖੀਐ ਭਾਓ,
ਮਨ ਰੱਖੀਐ ਭਾਓ,
ਭਾਓ ਮੀਨਜ ਪ੍ਰੇਮ, ਮਨ ਵਿੱਚ ਪ੍ਰੇਮ ਰੱਖ ਕੇ ਗਾਈਏ, ਪ੍ਰੇਮ ਦੇ ਨਾਲ ਉਹਨੂੰ ਸੁਣੀਏ, ਇਹ ਗਾਉਣ ਦਾ ਪ੍ਰੇਮ ਹੋਵੇ ਅੰਦਰ। ਹੁਣ ਦੇਖੋ ਆਹ ਮਨ ਦੇ ਨੰਨੇ ਨੂੰ ਸਿਹਾਰੀ ਹੈ ਨਾ ਲੱਗੀ ਹੋਈ ਆ, ਦੇਖਿਓ
ਹਾਂਜੀ ਹਾਂਜੀ
ਹੈਗੀ ਆ ਨਾ
ਸਿਹਾਰੀ ਲੱਗੀ,
ਇਹ ਸਿਹਾਰੀਆਂ ਐਵੇਂ ਨਹੀਂ ਲਾਈਆਂ, ਇਹਨਾਂ ਸਿਹਾਰੀਆਂ ਦੇ ਭਾਵ ਨੇ ਕੋਈ ਉਹ ਸਮਝ ਲਓ, ਜੇ ਤੁਸੀਂ ਇਹ ਭਾਵ ਸਮਝ ਲਓ ਨਾ, ਬਹੁਤ ਸਾਰੇ ਅਰਥ ਤੁਹਾਨੂੰ ਆਪਣੇ ਆਪ ਕਰਨੇ ਆ ਜਾਣਗੇ। ਇੱਥੇ ਵਿਆਕਰਨ ਹੈ, ਇੱਥੇ ਗ੍ਰੈਮਰ ਦਾ ਨਿਯਮ ਢੁਕਦਾ ਹੈ, ਸਕੂਲਾਂ 'ਚ ਪੜ੍ਹ ਕੇ ਆਉਣਾ, ਗ੍ਰੈਮਰ ਪੜ੍ਹਿਆ ਹੋਣਾ ਹੈ, ਵਿਆਕਰਨ ਪੜ੍ਹਿਆ ਹੀ ਹੋਣਾ ਹੈ। ਸੋ ਵਿਆਕਰਨ ਇੱਥੇ ਕਿਵੇਂ ਢੁਕਿਆ, ਨੰਨੇ ਦੀ ਸਿਹਾਰੀ ਜਿਹੜੀ ਹੈ ਸਤਸੰਗ ਜੀ ਗ੍ਰੈਮਰ ਮੁਤਾਬਕ ਇਹਦੇ ਸੱਤ ਅਰਥ ਬਣ ਜਾਂਦੇ ਨੇ। ਜੇ ਕਿਸੇ ਮਗਰਲੇ ਅੱਖਰ ਨੂੰ ਸਿਹਾਰੀ ਲੱਗ ਜਾਏ ਨਾ, ਉਹਦੇ ਦੋ ਭਾਵ ਹੁੰਦੇ ਨੇ, ਇੱਕ ਤਾਂ ਮਗਰਲੇ ਅੱਖਰ ਨੂੰ ਸਿਹਾਰੀ ਲੱਗ ਜਾਓ ਉਹ ਸ਼ਬਦ ਇਸਤਰੀ ਵਾਚਕ ਬਣ ਜਾਂਦਾ, ਜਿਵੇਂ ਆਪਾਂ ਦਾਤ ਪੜ੍ਹਿਆ ਸੀ ਹੁਣੇ ਪਿੱਛੇ, ਗਾਵੈ ਕੋ ਦਾਤ, ਤੱਤੇ ਨੂੰ ਸਿਹਾਰੀ ਆਈ ਸੀ ਨਾ ਉੱਥੇ, ਸੋ ਉਹ ਸਿਹਾਰੀ ਉਹਨੂੰ ਲੱਗੀ ਵੀ ਉਹਨੂੰ ਇਸਤਰੀ ਵਾਚਕ ਬਣਾ ਗਈ, ਦਾਤ ਇਸਤਰੀ ਵਾਚਕ ਸ਼ਬਦ ਹੈ, ਪੁਲਿੰਗ ਨਹੀਂ ਹੈਗਾ। ਸੋ ਇਸੇ ਤਰ੍ਹਾਂ ਕਿ ਤਾਂ ਇਹ ਭਾਵ ਹੋ ਗਿਆ। ਦੂਜਾ ਭਾਵ ਭਾਈ ਜਿਹੜੀ ਸਿਹਾਰੀ ਲੱਗ ਜਾਂਦੀ ਹੈ ਉਹ ਸੱਤ ਅਰਥ ਦੇ ਜਾਂਦੀ ਹੈ, ਕਿਤੇ ਹੈਦ ਅਰਥ ਦਿੰਦੀ ਹੈ, ਕਿਤੇ ਕਰਕੇ ਦਾ ਅਰਥ ਦਿੰਦੀ ਹੈ ਸਿਹਾਰੀ ਲੱਗੀ, ਕਿਤੇ ਸਤਸੰਗ ਜੀ ਨੂੰ ਦਾ ਅਰਥ ਦਿੰਦੀ ਹੈ, ਕਿਤੇ ਸਤਸੰਜ ਕਾ ਦਾ ਅਰਥ ਦਿੰਦੀ ਹੈ, ਕਿਤੇ ਕੇ ਦਾ ਅਰਥ ਦਿੰਦੀ ਹੈ, ਕਿਤੇ ਸਤਸੰਗ ਜੀ ਵਿੱਚ ਦਾ ਅਰਥ ਦਿੰਦੀ ਹੈ। ਇਹ ਸੱਤ ਵਿਭਗਤੀਆਂ ਨੇ ਗ੍ਰੈਮਰ ਦੀਆਂ, ਵਿਆਕਰਨ ਦੀਆਂ। ਥੋੜ੍ਹਾ ਬੁੱਧੀ ਤੇਜ਼ ਕਰੋ। ਸੱਤ ਵਿਭਗਤੀਆਂ ਨੇ, ਪਹਿਲੀ ਹੈ ਪ੍ਰਥਮਾ ਨੂੰ ਦੁਤੀਆ ਕਰਕੇ ਤ੍ਰਿਤੀਆ ਜਾਣ, ਤਾਹੀ ਵਾਸਤੇ ਚਤੁਰਥੀ ਤੇ ਸੇ ਪੰਚਮ ਮਾਨ, ਕਾ ਕੇ ਕੀ ਖਸ਼ਟੀ ਹੈ ਵਿਖੇ ਸਪਤਮੀ ਜਾਣ। ਸੁਣਦੇ ਨੇ ਕਹਿੰਦੇ ਕੀ ਬੋਲੀ ਜਾਂਦਾ। ਸੋ ਇਹ ਸੱਤ ਵਿਭਗਤੀਆਂ ਨੇ, ਪਹਿਲੀ ਹੈ ਦੂਜੀ ਨੂੰ, ਤੀਜੀ ਕਰਕੇ, ਅਤੇ ਚੌਥੀ ਤੇ ਸੇ, ਤੇ ਅਤੇ ਸੇ, ਕਾ ਕੇ ਕੀ ਇਹ ਛੇਵੀਂ ਹੋ ਗਈ, ਸੱਤਵੀਂ ਹੋ ਗਈ ਵਿੱਚ। ਸੁਣ ਇਹ ਜਿਹੜੀ ਮਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੈ, ਵਿੱਚ ਦਾ ਅਰਥ ਦੇ ਰਹੀ ਹੈ, ਮਨ ਮਨ ਦੇ ਵਿੱਚ। ਸੋ ਸਿਆ ਅਰਥ ਦੇ ਗਈ ਨਾ ਵਿੱਚ ਦਾ। ਸੋ ਅਰਥ ਮਨ ਦੇ ਵਿੱਚ ਕਿਵੇਂ ਕੀ ਰੱਖੀ ਹੈ, ਭਾਵ ਪ੍ਰੇਮ, ਹੁਣ ਅਰਥ ਬਣ ਗਿਆ ਨਾ ਆਪੀ। ਸੋ ਇਉਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਿਹਾਰੀਆਂ ਸੱਤ ਵਿਭਗਤੀਆਂ ਨੇ, ਜਿੱਥੇ ਜਿੱਥੇ ਆਉਂਦੀਆਂ ਨੇ ਉੱਥੇ। ਜਿਵੇਂ ਕਹਿ ਲਓ ਗੁਰ, ਗੁਰ ਦੇ ਰਾਹ ਨੂੰ ਸਿਹਾਰੀ ਆ ਗਈ, ਉੱਥੇ ਨੇ ਦਾ ਅਰਥ ਦੇ ਗਈ, ਗੁਰਾਂ ਨੇ, ਗੁਰਾਂ ਕਰਕੇ, ਗੁਰਦੇ ਰਾਹ, ਗੁਰਦੇ ਦਾ ਸਿਹਾਰੇ ਆ ਜਾਂਦੇ ਨੇ ਕਿਤੇ ਕਿਤੇ ਗੁਰ, ਉੱਥੇ ਇਹ ਅਰਥ ਦੇ ਜਾਂਦੀ ਹੈ। ਸੋ ਇਸੇ ਤਰ੍ਹਾਂ ਹੁਣ ਇੱਥੇ ਮਨ ਵਿੱਚ ਦਾ ਅਰਥ ਦੇ ਗਈ ਨੰਨੇ ਨੂੰ ਸਿਹਾਰੀ, ਐਵੇਂ ਨਹੀਂ ਲਾਈਆਂ ਗੁਰੂ ਸਾਹਿਬ ਜੀ ਨੇ। ਚਲੋ ਅੱਗੇ,
ਦੁੱਖ ਪਰ ਹਰ ਸੁੱਖ ਘਰ ਲੈ ਜਾਏ।
ਜਦੋਂ ਕਹਿੰਦੇ ਇੱਦਾਂ ਗਾਵਾਂਗੇ ਨਾ ਪ੍ਰੇਮ ਦੇ ਨਾਲ ਮਨ ਵਿੱਚ, ਪ੍ਰਾਪਤੀ ਫਲ ਕੀ ਹੈ, ਦੁੱਖ ਪਰ ਹਰ, ਦੁੱਖ ਜਿਹੜਾ ਨਾ ਪਰ ਮੈਨੇ ਵਿਸ਼ੇਸ਼ ਕਰਕੇ ਹਰ ਮੈਨੇ ਦੂਰ ਹੋ ਜਾਵੇਗਾ। ਇਹ ਹੁਣ ਦੇਖੋ ਆਹ ਵੀ ਨਿਯਮ ਸਮਝ ਲਓ ਵਿਆਕਰਨ ਦਾ। ਖੱਖੇ ਨੂੰ ਕੀ ਲੱਗਿਆ ਜੀ,
ਔਂਕੜ,
ਸਾਰਿਆਂ ਨੂੰ ਪੁੱਛ ਲਿਆ, ਅੱਧਾ ਅੱਧਾ ਪੰਥ ਬੋਲਿਆ ਹੀ ਨਹੀਂ। ਖੱਖੇ ਨੂੰ ਕੀ ਲੱਗਿਆ, ਦਲੌਂਕੜ ਤਾਂ ਨਹੀਂ ਲੱਗਿਆ, ਔਂਕੜ ਲੱਗਿਆ। ਸੋ ਇਹ ਵੀ ਨਿਯਮ ਹੈ, ਜਦੋਂ ਕਿਸੇ ਮਗਰਲੇ ਅੱਖਰ ਨੂੰ ਔਂਕੜ ਲੱਗ ਜਾਏ ਨਾ, ਉਹ ਗ੍ਰੈਮਰ ਮੁਤਾਬਕ ਸਿੰਗੂਲਰ ਨਾਊਨ ਹੁੰਦਾ ਹੈ, ਹੁਣ ਇੱਕ ਵਚਨ ਹੁੰਦਾ। ਹੁਣ ਦੁੱਖ, ਇੱਕ ਦੁੱਖ ਦੀ ਗੱਲ ਹੋ ਰਹੀ ਹੈ, ਬਹੁਤੇ ਦੁੱਖ ਨਹੀਂ। ਜੇ ਖੱਖੇ ਨੂੰ ਔਂਕੜ ਨਾ ਹੁੰਦਾ, ਫਿਰ ਸ਼ਬਦ ਬਹੁ ਵਚਨ ਹੋਣਾ ਸੀ, ਬਹੁਤੇ ਦੁੱਖਾਂ ਦਾ ਭਾਵ ਸੀ। ਸੋ ਔਂਕੜ ਜਿਹੜੇ ਨੇ ਇਸ ਗੱਲ ਨੂੰ ਦੱਸ ਰਹੇ ਨੇ ਕਿ ਇਹ ਭਾਈ ਇੱਕ ਵਚਨ ਸ਼ਬਦ ਹੈ, ਇਹ ਬਹੁ ਵਚਨ ਨਹੀਂ ਹੈਗਾ। ਦੁੱਖ, ਇੱਕ ਦੁੱਖ ਦੀ ਗੱਲ ਹੋ ਰਹੀ ਹੈ। ਸਭ ਤੋਂ ਵੱਡਾ ਦੁੱਖ ਕਿਹੜਾ ਹੈ, ਅਗਿਆਨ ਦਾ, ਮੌਤ ਦਾ। ਮਾੜੇ ਕਹਿੰਦੇ ਇਹ ਦੁੱਖ ਜਿਹੜਾ ਹੈ ਪਰ ਮੈਨੇ ਵਿਸ਼ੇਸ਼ ਕਰਕੇ ਹਰ ਮੈਨੇ ਦੂਰ ਹੋ ਜਾਵੇਗਾ, ਜੇ ਉਹਨੂੰ ਪ੍ਰੇਮ ਦੇ ਨਾਲ ਗਾਈਏ ਅਤੇ ਸੁਣੀਏ, ਮੌਤ ਦਾ ਦੁੱਖ ਨਹੀਂ ਰਹੇਗਾ, ਅਗਿਆਨ ਦਾ ਦੁੱਖ ਦੂਰ ਹੋ ਜਾਵੇਗਾ। ਹੋਰ ਕੀ ਹੈ, ਸੁੱਖ ਘਰ ਲੈ ਜਾਏ। ਫਿਰ ਜਿਹੜਾ ਸੁੱਖ ਕੀ ਹੈ, ਸਭ ਤੋਂ ਵੱਡਾ ਸੁੱਖ ਕੀ ਹੈ, ਵਾਹਿਗੁਰੂ ਜੀ, ਗਿਆਨ ਦਾ, ਜਿਹੜਾ ਗਿਆਨ ਦਾ ਸੁੱਖ ਹੈ ਉਹਨੂੰ ਫਿਰ ਘਰ, ਹੁਣ ਘਰ ਦੇ ਰਾਹ ਨੂੰ ਸਿਹਾਰੀ ਲੱਗ ਗਈ ਨਾ, ਕੀ ਅਰਥ ਦੇਵੇਗੀ, ਵਿੱਚ, ਦੇਖਿਓ ਨਾ ਅਰਥ ਬਣ ਗਿਆ। ਜਦ ਆਪੇ ਕਹਿਤਾ, ਤੁਸੀਂ ਮੈਨੂੰ ਦੱਸਣ ਦੀ ਲੋੜ ਨਹੀਂ ਪਈ, ਜੇ ਸਿਸਟਮ ਸਮਝ ਲਵੋ ਬਹੁਤ ਸਾਰੇ ਤੁਸੀਂ ਅਰਥ ਆਪੇ ਕਰਨ ਲੱਗ ਜਾਵੋ। ਘਰ ਦੇ ਵਿੱਚ ਕੀ ਆ ਜਾਏਗਾ, ਸੁੱਖ, ਘਰ 'ਚ ਸੁੱਖ ਲੈ ਜਾਵਾਂਗੇ। ਕਿਹੜੇ ਘਰ 'ਚ, ਹਿਰਦੇ ਰੂਪੀ ਘਰ 'ਚ ਸੁੱਖ ਆ ਜਾਏਗਾ, ਅਤੇ ਪ੍ਰਤੱਖ ਰੂਪ ਜਿਹੜਾ ਪ੍ਰਤੱਖ ਘਰ ਹੈ ਉਹਦੇ ਵਿੱਚ ਸੁੱਖ ਆ ਜਾਓ, ਦੁੱਖ ਚਲਿਆ ਜਾਵੇਗਾ। ਜਿਹੜਾ ਰੋਜ਼ ਕਲੇਸ਼ ਪੈਂਦਾ ਹੈ ਨਿਕਲ ਜਾਏ ਘਰ 'ਚੋਂ, ਸੁੱਖ ਹੀ ਸੁੱਖ ਹੈ ਫਿਰ। ਚਲੋ ਜੀ ਅੱਗੇ,
ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ।
ਇਹਨਾਂ ਨੇ ਰਹਿਆ ਠੀਕ ਪੜ੍ਹਿਆ, ਨਹੀਂ ਪੜ੍ਹੀ ਜਾਂਦੇ ਗੁਰਮੁਖ ਰਿਹਾ, ਰਿਹਾ ਹੀ ਪੜ੍ਹੀ ਜਾਂਦੇ ਹਾਂ, ਹਾਹਾ ਤਾਂ ਰਹਿ ਗਿਆ ਨਾ। ਬੋਲੋ ਨਾਲੇ ਦੱਦੇ 'ਤੇ ਟਿੱਪੀ ਲਾ ਕੇ ਬੋਲੋ, ਗੁਰਮੁਖ ਨਾਦੰ
ਗੁਰਮੁਖ ਨਾਦੰ।
ਹਾਂ, ਦਮ ਨਹੀਂ ਕਹਿਣਾ, ਦੰਗ ਵੀ ਨਹੀਂ ਕਹਿਣਾ, ਦੱਦੇ 'ਤੇ ਟਿੱਪੀ ਆਪਾਂ ਕੱਲ੍ਹ ਵਿਚਾਰਿਆ ਸੀ, ਦੱਦੇ ਟਿੱਪੀ ਠੀਕ ਹੈ, ਅਤੇ ਉੱਦਾਂ ਹੀ ਪੜ੍ਹ ਜਾਣਾ, ਦੰਗ ਨਹੀਂ ਕਹਿਣਾ, ਦਮ ਨਹੀਂ ਕਹਿਣਾ। ਜੇ ਦੰਗ ਕਹਾਂਗੇ ਅੱਗੇ ਗੱਗਾ ਬੋਲ ਗਿਆ। ਪੜ੍ਹੋ ਸਾਰੇ, ਗੁਰਮੁਖ ਨਾਦੰ
ਗੁਰਮੁਖ ਨਾਦੰ
ਗੁਰਮੁਖ ਵੇਦੰ
ਗੁਰਮੁਖ ਵੇਦੰ
ਗੁਰਮੁਖ ਰਹਿਆ ਸਮਾਈ
ਗੁਰਮੁਖ ਰਹਿਆ ਸਮਾਈ।
ਸੋ ਗੁਰਮੁਖ ਦੇ ਅਰਥ ਗੁਰੂ ਵੀ ਹੁੰਦਾ ਹੈ, ਗੁਰਮੁਖ ਦੇ ਅਰਥ ਅਕਾਲ ਪੁਰਖ ਵਾਹਿਗੁਰੂ ਵੀ ਹੁੰਦਾ ਹੈ, ਗੁਰਮੁਖ ਦੇ ਅਰਥ ਕੋਈ ਜਿਹੜਾ ਗੁਰਮੁਖ ਬਣ ਜਾਏ। ਸੋ ਤਿੰਨ ਅਰਥ। ਸੋ ਇੱਥੇ ਜੀ ਗੁਰਮੁਖ ਨਾਦ, ਗੁਰਮੁਖ ਦੇ ਅਰਥ ਨੇ ਗੁਰੂ, ਨਾਦੰਗ ਦਾ ਅਰਥ ਹੈ ਸ਼ਬਦ, ਜਿਹੜਾ ਗੁਰੂ ਦਾ ਸ਼ਬਦ ਹੈ ਉਹ ਕੀ ਹੈ ਬਾਈ, ਗੁਰਮੁਖ ਵੇਦੰ, ਅੱਗੇ ਆ ਕੇ ਦਰਸ਼ਨ ਦਿਓ। ਅਤੇ ਦੇਖਣ ਆਏ ਨੇ ਵੀ ਕਿੰਨਾ ਕੁ ਪੰਥ ਆਇਆ ਹੈ, ਇੱਧਰ ਪਿੱਛੇ ਤੱਕ ਬੈਠਾ ਇੱਧਰ। ਅਤੇ ਗੁਰਮੁਖ ਵੇਦੰ, ਵੇਦ ਨਾਮ ਹੈ ਜੀ ਗਿਆਨ ਦਾ, ਜੇ ਗੁਰਾਂ ਦੁਆਰਾ ਜਿਹੜਾ ਸ਼ਬਦ ਮਿਲਿਆ ਨਾ ਉਹਨੂੰ ਜਪਣੇ ਕਰਕੇ ਗੁਰਮੁਖ ਵੇਦੰਗ ਅਕਾਲ ਪੁਰਖ ਦਾ ਗਿਆਨ ਹੋ ਜਾਂਦਾ। ਵੇਦੰਗ ਨਾਮ ਜਾਣ ਲੈਣ ਦਾ ਵੀ ਹੈ, ਰੱਬ ਨੂੰ ਜਾਣ ਲੈਂਦਾ, ਗੁਰੂ ਦੇ ਸ਼ਬਦ ਨੂੰ ਕਮਾਈਏ। ਨਾਦ ਨਾਮ ਸ਼ਬਦ ਦਾ, ਵੇਦੰਗ ਨਾਮ ਗਿਆਨ ਦਾ। ਸੋ ਗੁਰਮੁਖ ਨਾਮ ਅਕਾਲ ਪੁਰਖ ਲੱਗੇ। ਗੁਰਮੁਖ ਨਾਦੰਗ ਗੁਰਾਂ ਦੇ ਸ਼ਬਦ ਨੂੰ ਭਾਈ ਕੋਈ ਕਮਾਵੇ, ਗੁਰਮੁਖ ਵੇਦੰਗ ਉਹ ਜਿਹੜਾ ਭਾਈ ਵੇਦੰਗ ਨਾਮ ਜਾਣ ਲੈਂਦਾ, ਗੁਰਮੁਖ ਮੈਨੇ ਰੱਬ ਅਕਾਲ ਪੁਰਖ, ਅਕਾਲ ਪੁਰਖ ਨੂੰ ਜਾਣ ਲੈਂਦਾ, ਜਾਂ ਵੇਦੰਗ ਨਾਮ ਅਕਾਲ ਪੁਰਖ ਦਾ ਉਹਨੂੰ ਗਿਆਨ ਹੋ ਜਾਂਦਾ। ਅੱਗੇ ਗੁਰਮੁਖ ਰਹਿਆ ਸਮਾਈ,
ਗੁਰਮੁਖ ਰਹਿਆ ਸਮਾਈ,
ਫਿਰ ਉਹ ਗੁਰਮੁਖ ਬਣ ਕੇ ਗੁਰਮੁਖ ਕੌਣ ਆ, ਅਕਾਲ ਪੁਰਖ ਵਾਹਿਗੁਰੂ, ਉਹਦੇ ਵਿੱਚ ਸਮਾ ਜਾਂਦਾ ਹੈ। ਜੇ ਉਹਦੇ ਸ਼ਬਦ ਨੂੰ ਕਮਾਵੇ, ਗੁਰਮੁਖ ਰਹਿਆ ਸਮਾਈ, ਅਕਾਲ ਪੁਰਖ ਦੇ ਵਿੱਚ ਸਮਾਈ ਹੋ ਜਾਂਦੀ ਹੈ, ਉਹਦੀ ਸਮਾ ਜਾਂਦਾ, ਲੀਨ ਹੋ ਜਾਂਦਾ। ਚਲੋ ਅੱਗੇ, ਰੱਬ ਹੀ ਬਣ ਜਾਂਦਾ। ਹਾਂਜੀ,
ਗੁਰ ਈਸ਼ਰ ਗੁਰ ਗੋਰਖ ਬ੍ਰਹਮਾ,
ਨਹੀਂ ਇਉਂ ਨਹੀਂ ਕਰਨਾ, ਇਹਨੂੰ ਪਕਾਓ। ਗੁਰ ਈਸ਼ਰ,
ਗੁਰ ਈਸ਼ਰ,
ਇੱਥੇ ਜਮਕ ਲੱਗ ਗਈ ਕੌਮਾਂ, ਗੁਰ ਗੋਰਖ,
ਗੁਰ ਗੋਰਖ,
ਇੱਥੇ ਕੌਮਾਂ ਲੱਗ ਗਈ, ਅਲਪ ਵਿਸ਼ਰਾਮ ਹੋ ਗਿਆ, ਬ੍ਰਹਮਾ ਗੁਰ,
ਬ੍ਰਹਮਾ ਗੁਰ,
ਇੱਥੇ ਵਿਸ਼ਰਾਮ ਲੱਗ ਗਿਆ। ਪਾਰਵਤੀ ਮਾਈ,
ਪਾਰਵਤੀ ਮਾਈ,
ਪਰ ਕਈ ਪਾਠੀ ਨੂੰ ਇੱਦਾਂ ਪੜ੍ਹਦੇ ਨੇ, ਗੁਰ ਈਸ਼ਰ ਗੁਰ ਗੋਰਖ ਅਤੇ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਸੋ ਪਾਰਵਤੀ ਨੂੰ ਜਿਹੜਾ ਸੀ ਗੁਰੂ ਬਣਾ ਦਿੱਤਾ, ਸੋ ਇਸ ਕਰਕੇ ਗੁਰ 'ਤੇ ਵਿਸ਼ਰਾਮ ਕਰੋ। ਗੁਰ ਈਸ਼ਰ,
ਗੁਰ ਈਸ਼ਰ,
ਅੱਗੇ ਬੋਲੋ,
ਗੁਰ ਗੋਰਖ,
ਅੱਗੇ
ਬ੍ਰਹਮਾ ਗੁਰ,
ਅੱਗੇ
ਪਾਰਵਤੀ ਮਾਈ,
ਇਉਂ ਇਹਦੇ ਵਿਸ਼ਰਾਮ, ਇਹ ਸ਼ੁੱਧ ਪਾਠ। ਸੋ ਹੁਣ ਕਹਿੰਦੇ ਜੀ, ਉਹ ਜਿਹੜਾ ਗੁਰੂ ਹੈ, ਗੁਰੂ ਹੀ ਸਾਡਾ ਈਸ਼ਰ ਨਾਮ ਹੈ ਸ਼ਿਵਜੀ ਦਾ। ਸੋ ਉਹ ਜਿਹੜਾ ਹੈ ਸਾਡਾ ਗੁਰੂ ਹੀ ਸਾਡਾ ਜਿਹੜਾ ਹੈ ਸ਼ਿਵਜੀ ਰੂਪ ਹੈ। ਅਤੇ ਗੁਰ ਗੋਰਖ, ਗੋਰਖ ਨਾਮ ਹੈ ਵਿਸ਼ਨੂੰ ਦਾ, ਅਤੇ ਗੁਰੂ ਹੀ ਜਿਹੜਾ ਹੈ ਉਹ ਸਾਡੇ ਜਿਹੜਾ ਹੈ, ਜਾਂ ਗੁਰੂ ਕਰਕੇ ਹੀ ਸ਼ਿਵਜੀ ਬਣਿਆ, ਗੁਰੂ ਕਰਕੇ ਹੀ ਵਿਸ਼ਨੂੰ ਬਣਿਆ, ਅਤੇ ਬ੍ਰਹਮਾ ਗੁਰ, ਗੁਰੂ ਕਰਕੇ ਹੀ ਬ੍ਰਹਮਾ ਬਣਿਆ, ਅਤੇ ਪਾਰਵਤੀ ਮਾਈ, ਅਤੇ ਪਾਰਵਤੀ ਜਿਹੜੀ ਹੈ ਉਹ ਵੀ ਗੁਰੂ ਕਰਕੇ ਹੀ ਬਣੀ ਹੈ। ਮਾਈ 'ਚੋਂ ਦੋ ਅਰਥ ਲਿਖਣੇ ਆਉਣਗੇ, ਮਾਂ ਮੈਨੇ ਲਛਮੀ, ਈ ਮੈਨੇ ਸੁਰਸਤੀ, ਉਹ ਤਿੰਨ ਦੇਵਤੇ ਨੇ ਨਾ, ਤਿੰਨੇ ਦੇਵਤਿਆਂ ਦੀਆਂ ਤਿੰਨੇ ਘਰ ਵਾਲੀਆਂ ਨੇ। ਪਾਰਵਤੀ ਦਾ ਸਪਸ਼ਟ ਕਹਿ ਦਿੱਤਾ ਹੈ, ਪਾਰਵਤੀ ਕਿਹਦੇ ਘਰ ਵਾਲੀ ਸੀ, ਸ਼ਿਵ ਜੀ ਦੇ। ਮਾਂ ਲਛਮੀ ਉਹ ਕਿਹਦੇ ਘਰ ਵਾਲੀ ਸੀ,
ਵਿਸ਼ਨੂੰ
ਦੇ। ਈ ਸੁਰਸਤੀ ਉਹ ਕਿਹਦੇ ਘਰ ਵਾਲੀ ਸੀ, ਬ੍ਰਹਮਾ ਦੇ। ਸੋ ਤਿੰਨੇ ਦੇਵਤੇ ਨੇ, ਤਿੰਨੇ ਉਹਨਾਂ ਦੀਆਂ ਦੇਵਤੀਆਂ ਨੇ, ਘਰ ਵਾਲੀਆਂ ਨੇ। ਸੋ ਉਹ ਇਉਂ ਕਹਿੰਦੇ ਨੇ ਵੀ ਗੁਰੂ ਹੀ ਜਿਹੜਾ ਹੈ ਸਾਡਾ ਈਸ਼ਰ ਰੂਪ, ਜਿਹੜਾ ਸ਼ਿਵਜੀ ਰੂਪ ਹੈ, ਗੁਰੂ ਹੀ ਜਿਹੜਾ ਹੈ ਭਾਈ ਵਿਸ਼ਨੂੰ ਰੂਪ ਹੈ ਸਾਡਾ, ਸਾਡੇ ਵਾਸਤੇ ਗੁਰੂ ਹੀ ਵਿਸ਼ਨੂੰ ਹੈ, ਸਾਨੂੰ ਵੱਖਰੇ ਵਿਸ਼ਨੂੰ ਦੀ ਉਪਾਸਨਾ ਦੀ ਲੋੜ ਨਹੀਂ। ਗੁਰੂ ਹੀ ਸਾਡੇ ਵਾਸਤੇ ਬ੍ਰਹਮਾ ਰੂਪ ਹੈ, ਅਤੇ ਪਾਰਵਤੀ ਹੀ ਜਿਵੇਂ ਆ, ਪਾਰਵਤੀ ਗੁਰੂ ਹੀ ਜਿਹੜੀ ਹੈ ਭਾਈ, ਪਾਰਵਤੀ ਜਿਵੇਂ ਬਣੀ ਹੈ ਗੁਰੂ ਕਰਕੇ ਹੀ ਬਣੀ ਹੈ, ਲਛਮੀ ਵੀ ਗੁਰੂ ਕਰਕੇ ਹੀ, ਈ ਸ੍ਰਿਸ਼ਟੀ ਵੀ। ਹੁਣ ਦੂਜਾ ਅਰਥ ਸਮਝਣ ਵਾਸਤੇ ਥੋੜ੍ਹਾ ਧਿਆਨ ਦਿਓ, ਆਹੀ ਪੰਕਤੀ ਆ ਫਿਰ ਮੁੱਕਣ ਵਾਲਾ, ਕਾਲੇ ਨਾ ਪਏ। ਗੁਰ ਈਸ਼ਰ ਜਿਵੇਂ ਸ਼ਿਵਜੀ ਜਿਹੜਾ ਹੈ ਸਾਰੇ ਸੰਸਾਰ ਨੂੰ ਮਾਰਦਾ ਨਾ, ਸ਼ਿਵਜੀ ਦੀ ਮਾਰਨ ਦੀ ਡਿਊਟੀ ਹੈ, ਬ੍ਰਹਮਾ ਦੀ ਸੰਸਾਰ ਨੂੰ ਪਾਲਣ ਦੀ, ਬਣਾਉਣ ਦੀ ਡਿਊਟੀ ਹੈ, ਪੈਦਾ ਕਰਦਾ ਬ੍ਰਹਮਾ, ਵਿਸ਼ਨੂੰ ਬਣਾਏ ਹੋਏ ਨੂੰ ਪਾਲਦਾ। ਇਵੇਂ ਅਰਥ ਬਣਨਗੇ, ਗੁਰ ਈਸ਼ਰ ਸ਼ਿਵਜੀ ਜਿਵੇਂ ਮਾਰਦਾ ਹੈ, ਇਵੇਂ ਗੁਰੂ ਸਾਡਾ ਸਾਡੇ ਅੰਦਰੋਂ ਔਗੁਣਾਂ ਨੂੰ ਮਾਰਦਾ ਹੈ, ਵਿਕਾਰਾਂ ਨੂੰ ਮਾਰਦਾ ਗੁਰੂ ਅੰਦਰੋਂ, ਇਸ ਕਰਕੇ ਸ਼ਿਵਜੀ ਵਾਂਗੂ ਹੈ। ਅਤੇ ਬ੍ਰਹਮਾ ਵਾਂਗੂ ਕਿਵੇਂ ਹੈ, ਜਿਵੇਂ ਬ੍ਰਹਮਾ ਪੈਦਾ ਕਰਦਾ ਹੈ, ਗੁਰੂ ਸਾਡੇ ਅੰਦਰ ਸਾਡੇ ਚੰਗੇ ਗੁਣਾਂ ਨੂੰ ਪੈਦਾ ਕਰਦਾ, ਸਾਡੇ ਅੰਦਰ ਸੱਤ ਬਣਾਉਂਦਾ, ਸੰਤੋਖ ਆਦਿਕ, ਦਇਆ ਆਦਿ ਗੁਣ, ਵਧੀਆ ਗੁਣ ਪੈਦਾ ਕਰਦਾ। ਇਉਂ ਗੁਰੂ ਸਾਹਿਬ ਜੀ ਬ੍ਰਹਮਾ ਦੀ ਤਰ੍ਹਾਂ ਨੇ, ਅਤੇ ਵਿਸ਼ਨੂੰ ਪਾਲਦਾ। ਇਉਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੀ ਹਰ ਪ੍ਰਕਾਰ ਪਾਲਣਾ ਕਰਦਾ, ਕਿੰਨੇ ਪ੍ਰਕਾਰ ਦੇ ਪਦਾਰਥ ਦਿੰਦਾ, ਸ਼ੁਭ ਗੁਣਾਂ ਦੀ ਪਾਲਣਾ ਕਰਦਾ। ਅੱਗੇ ਆ ਗਿਆ ਪਾਰਵਤੀ ਵਾਂਗੂ ਕਿਵੇਂ ਨੇ ਫਿਰ ਗੁਰੂ ਸਾਹਿਬ ਜੀ। ਪਾਰਵਤੀ ਸਾਧਸੰਗ ਜੀ ਇਰਾਦੇ ਦੀ ਬਹੁਤ ਦ੍ਰਿੜ ਸੀ, ਕਿੰਨੇ ਜਨਮਾਂ ਦੀ ਉਹਦੀ ਭਗਤੀ ਸੀ ਕਿ ਜੇ ਮੈਂ ਵਿਆਹ ਕਰਾਉਣ ਤਾਂ ਸ਼ਿਵ ਜੀ ਨਾਲੇ ਕਰਾਉਣਾ, ਕਿੰਨੇ ਜਨਮ ਇਸੇ ਗੱਲ 'ਤੇ ਭਗਤੀ ਕਰਦੀ ਰਹੀ ਹੈ। ਪਾਪਸੀ ਇਰਾਦੇ ਦੀ ਇੰਨੀ ਦ੍ਰਿੜ ਸੀ, ਉੱਥੇ ਉਹਨਾਂ ਦੇ ਗ੍ਰੰਥਾਂ 'ਚ ਆਉਂਦਾ, ਕਹਿੰਦੇ ਹੀ ਹੈ, ਜਨਮ ਜਨਮ ਕੀ ਰਗੜ ਹਮਾਰੀ, ਬਰੂ ਸੰਭੋ ਨਾ ਤਾਂ ਰਹੋ ਕੁਆਰੀ। ਮੇਰੀ ਜਨਮਾਂ ਜਨਮਾਂ ਦੀ ਇੱਛਾ ਜੇ ਵਰਨਾ ਤਾਂ ਸ਼ਿਵ ਜੀ ਨੂੰ ਵਰਨਾ ਨਹੀਂ, ਕੁਆਰੀ ਰਹੂੰਗੀ। ਇੰਨਾ ਸਾਲ ਇੰਨੇ ਸਮੇਂ ਭਗਤੀ ਕੀਤੀ, ਪਾਪਸੀ ਇਰਾਦੇ ਦੀ ਦ੍ਰਿੜ ਸੀ। ਸਿਉਂ ਗੁਰੂ ਸਾਹਿਬ ਸਾਨੂੰ ਇਰਾਦੇ ਦੇ ਦ੍ਰਿੜ ਬਣਾਉਂਦੇ ਨੇ, ਪੱਕਾ ਬਣਾਉਂਦੇ ਨੇ। ਜਾਣਾ ਹੀ ਆ ਰੋਜ਼ ਰੋਜ਼ ਸੰਥਿਆ ਵਿੱਚ, ਮੈਂ ਮੱਥਾ ਟੇਕਣਾ ਹੀ ਆ ਰੋਜ਼, ਇਰਾਦੇ ਦੇ ਪੱਕੇ ਹੁੰਦੇ ਹੈ। ਅਤੇ ਮੈਂ ਗੁਰੂ ਦੀ ਬਾਣੀ ਪੜ੍ਹਨੀ ਉਹ ਪੜ੍ਹਨੀ ਹੈ, ਅਤੇ ਮੈਂ ਸਿੱਖੀ ਧਾਰਨੀ ਉਹ ਧਾਰਨੀ ਹੈ, ਮੈਂ ਅੰਮ੍ਰਿਤਧਾਰੀ ਬਣ ਕੇ ਗੁਰੂ ਵਾਲਾ ਬਣਨਾ ਹੀ ਬਣਨਾ, ਇਰਾਦੇ ਦਾ ਦ੍ਰਿੜ ਹੋ ਜਾਂਦਾ। ਸੋ ਗੁਰੂ ਸਾਹਿਬ ਜੀ ਪਾਰਵਤੀ ਵਾਂਗੂ ਸਾਨੂੰ ਇਰਾਦੇ 'ਚ ਪਰਪੱਕ ਬਣਾਉਂਦੇ ਨੇ। ਮਾਂ ਲਕਸ਼ਮੀ, ਲਕਸ਼ਮੀ ਕੀ ਹੈ? ਕਹਿੰਦੇ ਉਹ ਕਹਿੰਦੀਆਂ ਮੈਂ ਸਾਰੇ ਪਦਾਰਥ ਮੈਂ ਦਿੰਦੀ ਹਾਂ, ਜਾਂ ਸਦਾ ਹੀ ਵਿਸ਼ਨੂੰ ਦੀ ਹਮੇਸ਼ਾ ਖੜ੍ਹੀ ਸੇਵਾ ਕਰੀ ਜਾਂਦੀ ਹੈ, ਚਰਨ ਧੱਸੀ ਜਾਂਦੀ ਹੈ। ਇਉਂ ਗੁਰੂ ਸਾਹਿਬ ਸਾਨੂੰ ਸੇਵਾ ਕਰਨ ਦਾ ਜਿਹੜਾ ਹੈ ਸੰਕਲਪ ਪੈਦਾ ਕਰਦੇ ਨੇ ਕਿ ਮੈਂ ਲਕਸ਼ਮੀ ਵਾਂਗੂ ਸਦਾ ਹੀ ਸੇਵਾ ਕਰਨੀ ਹੈ। ਜਾਂ ਪਦਾਰਥ ਕੀ ਹੈ? ਜਿਵੇਂ ਲਕਸ਼ਮੀ ਕਹਿੰਦੀ ਮੈਂ ਪਦਾਰਥ ਸਾਰੇ ਦਿੰਦੀ ਹਾਂ, ਗੁਰੂ ਸਾਹਿਬ ਸਾਨੂੰ ਚਾਰ ਪਦਾਰਥ ਦਿੰਦੇ ਨੇ, ਧਰਮ, ਅਰਥ, ਕਾਮ, ਮੋਖ। ਸੋ ਸਾਰੇ ਪਦਾਰਥਾਂ ਦੇ ਦੇਣ ਵਾਲੇ ਕਿੰਨੇ ਹੋਰ ਪਦਾਰਥ ਦੇ ਰਹੇ ਨੇ ਸਾਡੇ ਵਾਸਤੇ, ਗੁਰੂ ਸਾਹਿਬ ਜੀ ਲਕਸ਼ਮੀ ਦੀ ਤਰ੍ਹਾਂ ਸਾਰੇ ਪਦਾਰਥਾਂ ਦੇ ਦਾਤੇ ਨੇ। ਹੁਣ ਸਰੁਸ਼ਤੀ ਬਰਮਾ ਦੇ ਘਰ ਵਾਲੀ, ਇਹ ਕਹਿੰਦੇ ਵਿੱਦਿਆ ਦੀ ਦਾਤੀ ਮੰਨੀ ਹੈ। ਸੋ ਗੁਰੂ ਸਾਹਿਬ ਸਾਡੇ ਵਿੱਦਿਆ ਦੇ ਦਾਤੇ ਨੇ, ਸਰੁਸ਼ਤੀ ਵਾਂਗੂ ਕਿੰਨੀ ਵਿੱਦਿਆ ਸਾਨੂੰ ਦੇ ਰਹੇ ਨੇ। ਸੋ ਇਉਂ ਇਹਦੇ ਅਰਥ ਸਮਝ ਲੈਣੇ, ਇਹ ਆਈ ਸਮਝ ਕੇ ਨਹੀਂ। ਸੋ ਗੁਰੂ ਹੀ ਸਾਡੇ ਲਈ ਸਭ ਕੁਝ ਹੈ, ਫਿਰ ਗੁਰੂ ਸਾਡੇ ਲਈ ਈਸ਼ਵਰ ਹੈ, ਗੁਰੂ ਸਾਡੇ ਲਈ ਬ੍ਰਹਮਾ ਹੈ, ਗੁਰੂ ਸਾਡੇ ਲਈ ਵਿਸ਼ਨੂੰ ਹੈ, ਗੁਰੂ ਸਾਡੇ ਲਈ ਲਕਸ਼ਮੀ ਹੈ, ਪਾਰਵਤੀ ਹੈ, ਸੁਰਸਤੀ ਹੈ, ਸਭ ਕੁਝ ਸਾਡੇ ਲਈ ਗੁਰੂ ਹੈ। ਚਲੀ ਅੱਗੇ,
ਜੇ ਹੋ ਜਾਣਾ ਆਖਾ ਨਾਹੀ,
ਹਾਂ
ਕਹਿਣਾ ਕਥਨ ਨਾ ਜਾਈ।
ਹਾਂ ਇਹਨੂੰ ਠੀਕ ਹੈ। ਜੇ ਹੋ ਜਾਣਾ,
ਜੇ ਹੋ ਜਾਣਾ,
ਜੇ ਮੈਂ ਸਤਿਗੁਰਾਂ ਦੀ ਮਹਿਮਾ ਜਾਣਦਾ ਹੁੰਦਾ, ਪੂਰੀ ਨਹੀਂ ਮੇਰੇ ਤੋਂ ਕਹੀ ਜਾਂਦੀ, ਆਖਾਂ ਨਾਹੀਂ ਨਹੀਂ ਕਹੀ ਜਾਂਦੀ ਮੇਰੇ ਤੋਂ ਉਹਨਾਂ ਦੀ ਪੂਰੀ ਵਡਿਆਈ, ਆ ਕੁਝ ਕਿਤੇ ਕਹਿ ਦਿੱਤੀ ਉੱਪਰ, ਪਰ ਕਹਿਣਾ ਕਥਨ ਨਾ ਜਾਈ। ਸੋ ਉਹ ਕਹਿਣਾ ਜੀ, ਉਹਦਾ ਕਥਨ ਪੂਰਾ ਜਿਹੜਾ ਕਹਿਣਾ, ਕਹਿਆ ਨਾ ਜਾਈ, ਨਹੀਂ ਕਿਹਾ ਜਾਂਦਾ ਸਾਰਾ, ਗੁਰੂ ਸਾਹਿਬ ਦੀ ਸਾਰੀ ਸਮੱਗਰ ਵਡਿਆਈ ਆਖੀ ਨਹੀਂ ਜਾਂਦੀ। ਅੱਗੇ
ਗੁਰਾ ਇੱਕ ਦੇਹ ਬੁਝਾਈ,
ਇਹਨੂੰ ਬੁਝਾਈ ਪਾਉਣਾ, ਬੁਝਾਈ ਨਹੀਂ, ਬੱਬੇ ਦੇ ਹੱਥ ਖਿਲਾ ਕੇ, ਨਾਲੇ ਗੁਰਾ 'ਤੇ ਵਿਸਰਾਮ ਕਰ ਜਾਣਾ, ਨਾਲੇ ਗੁਰਾਂ ਦੇ ਕੰਨੇ ਉੱਤੇ ਬਿੰਦੀ ਨਹੀਂ ਜੀ ਲਾਉਣੀ, ਗੁਰਾ ਹੀ ਪੜ੍ਹਨਾ। ਇੱਕ ਗੁਰੂ ਦੀ ਗੱਲ ਹੋ ਰਹੀ ਆ, ਬਹੁਤੇ ਗੁਰੂ ਨਹੀਂ। ਗੁਰਾ
ਗੁਰਾ
ਇੱਕ ਦੇਹ ਬੁਝਾਈ,
ਇੱਕ ਦੇਹ ਬੁਝਾਈ,
ਹਾਂ ਬੁਝਾਈ ਨਹੀਂ ਕਹਿਣਾ, ਬੁਝਾਈ,
ਬੁਝਾਈ,
ਗੁਰਾ 'ਤੇ ਵਿਸਰਾਮ ਕਰ ਜਾਣਾ। ਗੁਰਾ
ਗੁਰਾ
ਇੱਕ ਦੇਹ ਬੁਝਾਈ,
ਇੱਕ ਦੇਹ ਬੁਝਾਈ,
ਹਾਂ ਗੁਰੂ ਨੇ ਸਾਨੂੰ ਇੱਕ ਗੱਲ ਜਿਹੜੀ ਬੁਝਾਈ ਸਮਝਾ ਦਿੱਤੀ, ਇੱਕ ਸਿੱਖਿਆ ਦੇ ਦਿੱਤੀ, ਇਹ ਗੱਲ ਸਮਝਾ ਦਿੱਤੀ, ਕਿਹੜੀ ਸਮਝਾਈ ਹੈ ਜੀ? ਉਹ ਅੱਗੇ ਦੱਸੀ ਹੈ,
ਸਭਨਾ ਜੀਆਂ ਕਾ ਇੱਕ ਦਾਤਾ,
ਆਹ ਸਮਝਾਇਆ, ਇਹ ਸਮਝਾਤਾ ਗੁਰਾਂ ਨੇ ਵੀ ਸਾਰਿਆਂ ਜੀਆਂ ਦਾ ਇੱਕੋ ਦਾਤਾ ਪਰਮੇਸ਼ੁਰ ਹੈ, ਐਵੇਂ ਨਾ ਹੋਰ ਕਿੱਥੇ ਪੈਦਰ ਉੱਧਰ ਤੁਰੇ ਫਿਰੀ ਜਾਇਓ, ਕੋਈ ਸਰਸੇ ਕੰਨੀ ਤੁਰ ਗਿਆ, ਕੋਈ ਰਾਧਾ ਸਵਾਮੀਆਂ ਕੰਨੀ ਤੁਰ ਗਿਆ, ਕੋਈ ਭਨਿਆਰੇ ਵਗੈਰਾ ਨੂੰ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਕੋਈ ਹੜਬੜ ਗੁੱਗੇ ਪੀਰਾਂ ਦੀ, ਇੱਦਾਂ ਦੀਆਂ ਪੂਜਾ ਵੱਲ ਨੂੰ ਤੁਰ ਪਏ। ਮਾਰੀ ਕਹਿੰਦੇ ਇੱਕੋ ਹੀ ਦਾਤ ਹੈ ਸਾਰਿਆਂ ਦਾ, ਉਹ ਤੋਂ ਹੀ ਮੰਗਿਆ ਕਰੋ, ਥਾਂ ਥਾਂ 'ਤੇ ਨਾ ਭੱਜੇ ਫਿਰੀਏ ਮੰਗ 'ਤੇ ਬਣ ਕੇ। ਸੋ ਸਭਨਾ ਜੀਆਂ ਕਾ,
ਸਭਨਾ ਜੀਆਂ ਕਾ
ਇੱਕ ਦਾਤਾ,
ਇੱਕ ਦਾਤਾ,
ਸਾਰੇ ਜੀਆਂ ਨੂੰ ਇੱਕੋ ਦਾਤਾ ਦੇਣ ਵਾਲਾ ਪਰਮੇਸ਼ੁਰ ਹੈ, ਇਹਦੇ ਕੋਲ ਮੰਗੀਏ, ਫਿਰ ਨਾਲ ਮੰਗੀਏ ਵੀ, ਨਾਲ ਉਹਨੂੰ ਜਪੀਏ ਵੀ, ਫਿਰ ਕੌਣ? ਸੋ
ਸੋ
ਮੈਂ ਵਿਸਰਨਾ ਜਾਈ,
ਮੈਂ ਵਿਸਰਨਾ ਜਾਈ,
ਆਹ ਗੁਰਾਂ ਨੇ ਮੈਨੂੰ ਸਮਝਾ ਦਿੱਤਾ ਕਿ ਉਹ ਮੈਨੂੰ ਵਿਸਰ ਨਾ ਜਾਵੇ ਕਦੇ ਵੀ, ਜਿਹੜੇ ਸਾਰਿਆਂ ਜੀਆਂ ਨੂੰ ਦਾਤਾਂ ਦੇਣ ਵਾਲਾ ਵਾਹਿਗੁਰੂ ਹੈ, ਮੈਨੂੰ ਭੁੱਲੇ ਨਾ, ਸਦਾ ਮੈਨੂੰ ਯਾਦ ਰੱਖਾਂ, ਉੱਠਦਿਆਂ ਵੀ ਯਾਦ ਰੱਖਾਂ, ਬਹਿੰਦਿਆਂ ਵੀ ਯਾਦ ਰੱਖਾਂ, ਸੁੱਤੇ ਪਏ ਉੱਠੀਏ ਜਦ ਵੀ ਕਹਾਂ ਰੱਬਾ ਸ਼ੁਕਰ ਹੈ, ਸੁਰੱਖਿਅਤ ਸਾਨੂੰ ਉਠਾਲ ਲਿਆ ਤੈਂ, ਹੋਰ ਨਾ ਕਿਤੇ ਰਾਤ ਨੂੰ ਫੂਕ ਜੀ ਨਿਕਲ ਗਈ ਸੀ ਕਿਤੇ, ਤੇਰਾ ਸ਼ੁਕਰ ਹੈ। ਉੱਠਦਿਆਂ ਵੀ ਬਹਿੰਦੇ ਯਾਦ ਕਰੀਏ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ, ਇਉਂ ਨੂੰ ਭੁੱਲੀਏ ਨਾ, ਚੇਤੇ ਰੱਖੀਏ, ਚਿੰਤਾ ਨਾ ਕਰੀਏ, ਚਿੰਤਨ ਕਰੀਏ, ਚੇਤੇ ਕਰੀਏ, ਚਿੰਤਾ ਨਾ ਕਰੀਏ, ਵਿਸਰੀਏ ਨਾ ਕਦੇ ਉਹਨੂੰ ਜਿਹੜਾ। ਸੋ ਇੱਥੇ ਪੰਜ ਪੌੜੀਆਂ ਤੱਕ ਸਵੇਰ ਵਾਲੀ ਸੰਥਿਆ ਹੋਈ ਹੈ, ਸੋ ਇੱਥੇ ਸੰਪੂਰਨ ਹੋਈ ਹੈ, ਛੇਵੀਂ ਪੌੜੀ ਸਤਿਗੁਰ ਦੀ ਬਖਸ਼ਿਸ਼ ਨਾਲ ਕੱਲ੍ਹ ਨੂੰ ਵਿਚਾਰਾਂਗੇ। ਸੋ ਇੰਨੀਆਂ ਇੰਨੀਆਂ ਕਿ ਹੋਇਆ ਕਰਨਗੀਆਂ ਰੋਜ਼, ਜੇ ਤਾਂ ਜੀ ਲੱਗਦਾ ਫਿਰ ਤਾਂ ਅਰਥਾਂ ਸਮੇਤ ਕਰ ਲਿਆ ਕਰੀਏ, ਜੇ ਕੋਈ ਗੜਬੜ ਹੈ ਤਾਂ ਦੱਸ ਦਿਓ, ਠੀਕ ਹੈ ਨਾ, ਅਰਥਾਂ ਸਮੇਤ ਚਾਹੀਦਾ। ਚਲੋ ਫਿਰ ਪੜ੍ਹ ਲਓ ਇਸ ਪੌੜੀ ਨੂੰ ਸਾਰੇ, ਫਿਰ ਹੁਣ ਮੁੱਢ ਤੋਂ ਪੜ੍ਹੋ ਇਹਨੂੰ, ਇਹ ਪੌੜੀ ਦਾ ਪਾਠ ਸਾਰੇ ਇਕੱਠੇ ਕਰ ਲਓ। ਗੁਰਮੁਖ ਨਾਲ
ਹਾਂ,
ਕੀ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ
ਰੁਕੋ ਰੁਕੋ ਆ ਕਈ ਭਾਉ ਪੜ ਗਏ ਭਾਉ ਗਾਵੀਐ
ਗਾਵੀਐ
ਸੁਣੀਐ
ਸੁਣੀਐ
ਮਨ ਰੱਖੀਐ ਭਾਉ
ਮਨ ਰੱਖੀਐ ਭਾਉ
ਹਾਂ ਪੱਬੇ ਨੂੰ ਕੰਨਾਂ ਲਾ ਕੇ ਪ੍ਰੇਮ ਦਾ ਅਰਥ ਹੈ ਅੱਗੇ
ਦੁੱਖ ਪਰ ਹਰ ਸੁਖ ਧਰ ਲੈ ਜਾਏ
ਠੀਕ
ਗੁਰਮੁਖ ਨਾਨਕ ਗੁਰਮੁਖ ਵੇਦੰ ਗੁਰਮੁਖ ਰਹਿਆ
ਰੁਕੋ ਰੁਕੋ ਰਿਹਾ ਪੜ ਗਏ ਗੁਰਮੁਖ ਰਿਹਾਈ ਪੜ ਗਏ ਰਹਿਆ ਪੜ੍ਹ ਲੈ
ਰਹਿਆ
ਗੁਰਮੁਖ ਰਹਿਆ ਸਮਾਈ
ਗੁਰਮੁਖ ਰਹਿਆ ਸਮਾਈ
ਹੁਣ ਹੋਇਆ ਤਾਂ ਸਮਾਈ ਹੋਊਗੀ ਜੇ ਰਿਹਾ ਪੜ੍ਹੋ ਨਹੀਂ ਰਹਿਆ ਪੜ੍ਹੋਗੇ ਫਿਰ ਗੁਰਮੁਖ ਨਾਦੰ
ਗੁਰਮੁਖ ਨਾਦੰ
ਗੁਰਮੁਖ ਵੇਦੰ
ਗੁਰਮੁਖ ਵੇਦੰ
ਗੁਰਮੁਖ ਰਹਿਆ ਸਮਾਈ
ਗੁਰਮੁਖ ਰਹਿਆ ਸਮਾਈ
ਅਗਲੀ ਲਾਈਨ ਦਾ ਵਿਸ਼ਰਾਮ ਦੇਖੋ ਕਰੋ ਠੀਕ
ਗੁਰ ਈਸਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ
ਚਲੋ ਬਹੁਤ ਠੀਕ ਪੜਿਆ ਤੇ ਇਹੋ ਜਿਹੇ ਟਕਸਾਲੀ ਪਾਠੀ ਬੋਲਦੇ ਹੁੰਦੇ
ਇਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਜਾਈ
ਆ ਵੀ ਵਿਸ਼ਰਾਮ ਠੀਕ ਕੀਤਾ ਹੈ
ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਨਾ ਵਿਸਰਨਾ
ਗੁਰਾ
ਗੁਰਾ
ਇੱਕ ਦੇਹ ਬੁਝਾਈ
ਇੱਕ ਦੇਹ ਬੁਝਾਈ
ਸਭਨਾ ਜੀਆਂ ਕਾ ਇੱਕ ਦਾਤਾ
ਸਭਨਾ ਜੀਆਂ ਕਾ ਇੱਕ ਦਾਤਾ
ਸੋ
ਸੋ
ਮੈਂ ਵਿਸਰ ਨਾ ਜਾਈ
ਮੈਂ ਵਿਸਰ ਨਾ ਜਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ